Jack QuickTruckLube.com QTL because we care. Quick Truck Lube.
ਬ੍ਰੈਂਟਨ ਦੇ ਡਾਊਨਟਾਊਨ ਗਾਰਡਨਸ ਸਕੁਏਅਰ ਵਿੱਚ ਇੱਕ ਮੁਫਤ ਕਾਂਸਰਟ ਦੇ ਨਾਲ ਨਏ ਸਾਲ ਦਾ ਆਗਾਜ਼ ਕਰੋ। ਨਿਊ ਇਅਰ ਨਾਈਟ ਜਿਹਦੇ ਵਿੱਚ ਸ਼ਾਮਿਲ ਹੈਗੀਆਂ ਲਾਈਵ ਪਰਫਾਰਮੈਂਸਿਸ, ਆਊਟਡੋਰ ਸਕੇਟਿੰਗ, ਫੂਡ ਵੈਂਡਰਸ ਤੇ ਬਹੁਤ ਕੁਝ। ਕਾਮੇਡੀਅਨ ਜੇ ਮਾਰਟਨ ਦੀ ਮੇਜ਼ਬਾਨੀ, ਜੂਨੋ ਅਵਾਰਡ ਯਾਫਤਾ ਕੀਸ਼ਾ ਸ਼ੈਂਟੇ ਔਰ ਕੈਨੇਡੀਅਨ ਰਾਕ ਬੈਂਡ ਆਲੇਡੀ ਪੀਸ ਦੀ ਜ਼ਬਰਦਸਤ ਪਰਫਾਰਮੈਂਸਿਸ। ਨਿਊ ਇਅਰ ਨਾਈਟ ਨਏ ਸਾਲ ਦਾ ਆਗਾਜ਼ ਤੇ ਬ੍ਰੈਂਟਨ ਦੀ 50th ਸਾਲਗਿਰਾ ਦਾ ਜਸ਼ਨ ਮਨਾਓ। ਤਕਰੀਬ ਦਾ ਇਖਤਤਾਮ ਰਾਤ 12 ਵਜੇ ਸ਼ਾਨਦਾਰ ਆਤਿਸ਼ਬਾਜ਼ੀ ਦੇ ਨਾਲ। ਇਵੈਂਟ ਦੀ ਮੁਕੰਮਲ ਤਫਸੀਲਾਤ ਲਈ ਵਿਜ਼ਿਟ ਕਰੋ brampton.ca/newyearseve।
ਜੇਕਰ ਘਰ ਦੇ ਪੁਰਾਣੇ ਡਾਇਨਿੰਗ ਟੇਬਲ ਤੇ ਬੈਠ ਕੇ ਤੁਸੀਂ ਇਹ ਸੋਚ ਰਹੇ ਹੋ ਕਿ ਹੁਣ ਨਵਾਂ ਫਰਨੀਚਰ ਲੈਣ ਦਾ ਟਾਈਮ ਆ ਗਿਆ, ਤਾਂ ਬਿਲਕੁਲ ਸਹੀ ਸੋਚ ਰਹੇ ਹੋ, ਕਿਉਂਕਿ sodifurniture.com ਵੈਬਸਾਈਟ ਤੇ ਬਾਕਸਿੰਗ ਡੇ ਸੇਲ ਲੱਗ ਚੁੱਕੀ ਹੈ। sodifurniture.com ਤੇ ਤੁਸੀਂ 31 ਦਸੰਬਰ ਤੱਕ ਐਕਸਪਲੋਰ ਕਰ ਸਕਦੇ ਹੋ ਓਵਰ 1000 ਫਰਨੀਚਰ ਕੰਬੀਨੇਸ਼ਨਸ ਐਟ ਅਨਬੀਟੇਬਲ ਕਲੀਅਰ ਆਊਟ ਪ੍ਰਾਈਸਸ।
ਸਰਵਿੰਗ ਫਰੋਮ 39 ਇਅਰਸ, 30,000 ਸਕੁਆਇਰ ਫੁੱਟ ਵਿੱਚ ਇਹਨਾਂ ਦਾ ਸ਼ੋਰੂਮ ਹੈ, ਪ੍ਰਾਈਸ ਮੈਚ ਵੀ ਕਰਨਗੇ। ਇਹਨਾਂ ਦਾ ਸਟਾਈਲਿਸ਼ ਫਰਨੀਚਰ sodifurniture.com ਤੇ ਜਾ ਕੇ ਤੁਸੀਂ ਦੇਖ ਸਕਦੇ ਹੋ। ਫੋਰ ਬੈਸਟ ਬਾਕਸਿੰਗ ਡੇ ਸੇਲ ਵਿਜ਼ਿਟ 142 ਕੈਨੇਡੀ ਰੋਡ, ਸਾਊਥ ਬ੍ਰੈਂਪਟਨ, ਔਰ ਕਾਲ 905-874-7171।
ਬੈਸਟ ਡਿਵੈਲਪਮੈਂਟ ਔਰ ਬੈਸਟ ਡਿਵੈਲਪਮੈਂਟ ਸਾਈਬਰ ਟੈਕ ਰਿਅਲਟੀ ਇਨਕਾਰਪੋਰੇਸ਼ਨ ਦੇ ਨਾਲ ਮਿਲ ਕਰ ਹੁਣ ਲਿਆ ਰਹੇ ਨੇ ਸਪਰਿੰਗ ਸਾਈਡ ਮੈਡੋਜ਼ ਨੈਪਨੀ ਦੇ ਵਿੱਚ। ਸਿਰਫ 4,99,000 ਦੇ ਵਿੱਚ ਆਪਣਾ ਫ੍ਰੀ ਹੋਲ ਟਾਊਨ ਹੋਮ ਤੁਸੀਂ ਖਰੀਦ ਸਕਦੇ ਹੋ। ਇਹ ਸਿਰਫ 10 ਮਿੰਟ ਦੂਰ ਹੈ ਤਮਾਮ ਸਹੂਲਤਾਂ ਤੋਂ, ਜਿਹਦੇ ਵਿੱਚ ਹਾਈਵੇ 401, ਨੈਪਨੀ ਫਾਲਸ, ਇਲੈਕਟ੍ਰਿਕ ਬੈਟਰੀ ਪਲਾਂਟ ਦੇ ਬਿਲਕੁਲ ਕਰੀਬ। ਨੈਪਨੀ ਦੀ ਇਸ ਬਿਹਤਰੀਨ ਕਮਿਊਨਿਟੀ ਵਿੱਚ ਰਹਿਣ ਦੇ ਇਸ ਸੁਨਹਿਰੀ ਮੌਕੇ ਨੂੰ ਜਾਨ ਨਾ ਦਿਓ। ਕਾਲ ਇਰਫਾਨ ਅਯੂਬ 6477-3685, 6477-3685।
ਤੁਸੀਂ ਆਪਣੇ ਆਊਟਡੋਰ ਐਡਵੈਂਚਰ 2023 ਬ੍ਰੋਂਕੋ ਸਪੋਰਟਸ ਦੇ ਵਿੱਚ ਸ਼ੁਰੂ ਕਰ ਸਕਦੇ ਹੋ, ਔਰ ਆਪਣੇ ਤਮਾਮ ਵਾਈਲਡ ਰਾਈਡਸ ਔਰ ਖੂਬਸੂਰਤ ਨਜ਼ਾਰਿਆਂ ਦਾ ਸਭ ਅਵੇਲੇਬਲ ਗੋਟ ਮਾਡਲ ਦੇ ਵਿੱਚ ਆਨੰਦ ਲੈ ਸਕਦੇ ਹੋ। ਇਸ ਵੇਲੇ ਤੁਹਾਨੂੰ 3.99 APR ਪਰਚੇਸ ਫਾਈਨੈਂਸਿੰਗ ਤਮਾਮ ਹੀ 2023 ਬ੍ਰੋਂਕੋ ਸਪੋਰਟਸ ਮਾਡਲ ਦੇ ਉੱਤੇ 72 ਮਹੀਨਿਆਂ ਤੱਕ ਮਿਲ ਰਹੀ ਹੈ। ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਜਾਂ forddealers.ca ਨੂੰ ਅੱਜ ਹੀ।
ਐਮਰਿਜ ਗੈਸ ਵੱਲੋਂ ਤੁਹਾਡੇ ਤੇ ਤੁਹਾਡੀ ਫੈਮਿਲੀ ਦੀ ਸੁਰੱਖਿਆ ਦੀਆਂ ਅਹਿਮ ਟਿਪਸ। ਹੌਲੀਡੇ ਸੀਜ਼ਨ ਦੇ ਇਸ ਹੱਲੇ ਗੁੱਲੇ ਤੇ ਐਕਸਾਈਟਮੈਂਟ ਦੇ ਵਿੱਚ ਆਪਣੇ ਖਾਨਦਾਨ ਦੀ ਹਿਫਾਜ਼ਤ ਨੂੰ ਨਜ਼ਰਅੰਦਾਜ਼ ਨਾ ਕਰਿਆ ਜੇ। ਬ੍ਰੈਂਪਟਨ ਫਾਇਰ ਐਂਡ ਐਮਰਜੈਂਸੀ ਦਾ ਜ਼ਰੂਰੀ ਪੈਗਾਮ। ਖਾਣਾ ਪਕਾਉਂਦਿਆਂ ਖਾਸ ਇਹਤਿਆਤ ਵਰਤੋ। ਸਮੋਕ ਅਲਾਰਮਸ ਨੂੰ ਚੈੱਕ ਕਰੋ। ਪਾਵਰ ਕੋਰਡਸ ਨੂੰ ਖਾਸ ਤਵੱਜੋ ਦਿਓ। ਇਨਡੋਰ ਪਲਾਂਟਸ ਨੂੰ ਪਾਣੀ ਦਿਓ। ਇਸ ਤੋਂ ਇਲਾਵਾ 12 ਹੋਰ ਟਿਪਸ ਵੇਖਣ ਲਈ brampton fire.com ਤੇ ਲੌਗਇਨ ਕਰੋ।
ਜ਼ਿੰਦਗੀ ਮੇਂ ਜੋ ਵੀ ਚੁਣਾ ਵੋ ਹੈ ਬਹੁਤ ਹੀ ਖਾਸ, ਜਿਸਨੇ ਬਾਂਧੇ ਰੱਖਾ ਹੈ ਮਾਜ਼ੀ ਕੇ ਦਿਲਕਸ਼ ਲਮਹੋਂ ਕੋ, ਰਿਸ਼ਤੋਂ ਕੇ ਪਾਏਦਾਰ ਧਾਗੇ, ਬਚਪਨ ਕੀ ਲਾਮਹਦੂਦ ਖੁਸ਼ੀਓਂ ਕਾ ਅਹਿਸਾਸ, ਮੁਹੱਬਤ ਸੇ ਜੁੜੀ ਰਸਮੋਂ ਕੋ ਬਾਂਧੇ। Bonanza Satrangi now opening in the Ridgeway Plaza at 3960 Eglinton Avenue West, Mississauga, Canada on December 22nd. Enjoy flat 20% off our entire stock during the opening week.
ਕਾਸ਼ ਘਰ ਪੈਸੇ ਭੇਜਣਾ ਆਸਾਨ ਤੇ ਸੁਖਾਲਾ ਹੁੰਦਾ। CIBC ਗਲੋਬਲ ਮਨੀ ਟ੍ਰਾਂਸਫਰ ਦੇ ਨਾਲ ਵਿਦੇਸ਼ਾਂ ਵਿੱਚ ਵਸੇ ਤੁਹਾਡੇ ਪਿਆਰੇ ਉਸੇ ਦਿਨ ਸਥਾਨਕ ਮਨੀ ਗ੍ਰਾਮ ਕੇਂਦਰਾਂ ਤੋਂ ਕੈਸ਼ ਪਿਕਅਪ ਕਰ ਸਕਦੇ ਹਨ, ਯਾਨੀ ਕਿ ਉਹ ਪੈਸਾ ਉਸੇ ਦਿਨ ਲੈ ਸਕਦੇ ਹਨ ਜਿਵੇਂ ਕਿ ਇਹ ਦਿਨ ਅਤੇ ਇਹ ਦਿਨ। ਜੇ ਤੁਸੀਂ ਪਿਆਰ ਦਾ ਸੁਨੇਹਾ ਭੇਜਣਾ ਹੋਵੇ ਤਾਂ $0 CIBC ਟ੍ਰਾਂਸਫਰ ਫੀ ਰਾਹੀਂ ਆਪਣੇ ਪਿਆਰਿਆਂ ਨੂੰ ਉਸੇ ਦਿਨ ਕੈਸ਼ ਪਿਕਅਪ ਸੁਵਿਧਾ ਰਾਹੀਂ ਭੇਜੋ। ਵਧੇਰੀ ਜਾਣਕਾਰੀ ਲਈ CIBC.com/cashpickup ਤੇ ਜਾਓ। ਸ਼ਰਤਾਂ ਅਤੇ CIBC ਫੋਰਨ ਐਕਸਚੇਂਜ ਰੇਟਸ ਲਾਗੂ। CIBC ਐਂਬੀਸ਼ਨਸ ਮੇਡ ਰੀਅਲ।
ਸਰਦੀਆਂ ਔਰ ਬਰਫਬਾਰੀ ਕੇ ਮੌਕੇ ਪਰ ਜ਼ਰੂਰੀ ਹਦਾਇਤ। ਬਰਫਬਾਰੀ ਮੇਂ ਸੜਕ ਪਰ ਪਾਰਕਿੰਗ ਗੈਰ ਕਾਨੂੰਨੀ ਹੈ। ਆਪਣੀ ਗਾੜੀ ਸੜਕ ਸੇ ਹਟਾ ਦੇ ਤਾਕਿ ਸਨੋ ਫਲੋਰ ਬਰਫ ਹਟਾ ਸਕੇ, ਵਰਨਾ ਗੈਰ ਕਾਨੂੰਨੀ ਪਾਰਕਿੰਗ ਪਰ ਟਿਕਟ ਦਿਆ ਜਾਏਗਾ, ਫਾਈਨ ਹੋਗਾ ਔਰ ਗਾੜੀ ਕੋ ਜ਼ਬਤ ਕਰ ਲਿਆ ਜਾਏਗਾ। ਸੁਬਹ 11 ਵਜੇ ਤੱਕ ਆਪਣੇ ਸਾਈਡ ਵਾਕ ਸੇ ਬਰਫ ਹਟਾ ਦੇ। ਆਪਣੇ ਇਲਾਕੇ ਮੇਂ ਬਰਫ ਹਟਾਨੇ ਕੇ ਔਕਾਤ ਕੇ ਲਿਏ 311 ਐਪ ਪਰ ਟਰੈਕ ਕਰੇ। ਸ਼ਦੀਦ ਬਰਫਬਾਰੀ ਕੀ ਸੂਰਤ ਮੇਂ ਯੇ ਤਮਾਮ ਕਾਮ 48 ਘੰਟੇ ਮੇਂ ਅੰਜਾਮ ਪਾਏਗਾ। ਅਗਰ ਬਰਫ ਹਟਾਨੇ ਸੇ ਮੁਤਲਿਕ ਮਸਲਾ ਹੈ ਤੋ 24 ਆਵਰਸ ਇੰਤਜ਼ਾਰ ਕਰਨੇ ਕੇ ਬਾਅਦ ਰਿਪੋਰਟ ਕਰੇ brampton.ca/snow।
This is Radio 770 AM, the voice of community. News, current affairs, information, music and chit-chat. I am Ramanjit Singh Sidhu and you're listening to your favorite show, The Current Affairs with Ramanjit. Only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
ਬੈਸਟ ਡਿਵੈਲਪਮੈਂਟ ਔਰ ਬੈਸਟ ਡਿਵੈਲਪਮੈਂਟ ਸਾਈਬਰ ਰਿਅਲਟੀ ਇਨਕਾਰਪੋਰੇਸ਼ਨ ਦੇ ਨਾਲ ਮਿਲਕਰ ਹੁਣ ਲਿਆ ਰਹੇ ਨੇ
Good morning, everyone. You're listening to WTUR 770 AM, your trusted source for news and information. Here comes your host, Ramanjit Sidhu, with the current affairs.
The current affairs ਦੇ ਦੂਜੇ session ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਜੇ ਅਸੀਂ ਹੌਲੀ ਹੌਲੀ ਕੰਮ ਕਰੀ ਚੱਲੀਏ, ਥੋੜੀ ਥੋੜੀ ਜ਼ਿੰਮੇਵਾਰੀ ਅਦਾ ਕਰੀ ਚੱਲੀਏ, ਥੋੜਾ ਥੋੜਾ ਖ਼ਬਰਾਂ ਤੇ ਧਿਆਨ ਦੇ ਚੱਲੀਏ, ਆਲੇ ਦੁਆਲੇ ਵਾਪਰਦੀਆਂ ਤਬਦੀਲੀਆਂ ਦੇ ਉੱਤੇ ਨਜ਼ਰ ਰੱਖੀਏ, ਫਿਰ ਸਾਨੂੰ ਕੈਸ਼ ਚ ਲਗਾਉਣਾ ਪੈਂਦਾ, ਫਿਰ ਨੀ ਜਰਕ ਰਿਐਕਸ਼ਨ ਨਹੀਂ ਹੁੰਦਾ, ਫਿਰ ਵਾਇਲੈਂਸ ਨਹੀਂ ਹੁੰਦੀ। ਆਮ ਆਦਮੀ ਦੀ ਕੌਲ ਹੀ ਇਹ ਹੈ ਕਿ ਪਹਿਲਾਂ ਉਹ ਜਾਗਦਾ ਨੀ ਤੇ ਫਿਰ ਪੱਤੇ ਪਾਇਆ ਭੱਜ ਲੈਂਦਾ ਉੱਠ ਕੇ। ਰਸੂਲ ਹਮਜ਼ਾ ਤੋਬ ਦੀ ਕਿਤਾਬ ਮੇਰਾ ਦਾਗਿਸਤਾਨ ਚ ਜਦੋਂ ਸ਼ੁਰੂਆਤ ਕਰਦਾ ਕਿਤਾਬ ਦੀ ਤੇ ਉਦੋਂ ਇਹ ਗੱਲਾਂ ਲਿਖਦੇ ਆ ਕਿ ਨੀਂਦ ਤੋਂ ਉੱਠਣ ਤੋਂ ਬਾਅਦ ਇੱਕਦਮ ਬਿਸਤਰੇ ਚੋਂ ਨਿਕਲ ਕੇ ਬਾਹਰ ਨਾ ਦੌੜ ਪਵੋ, ਜੋ ਕੁਝ ਤੁਸੀਂ ਆਪਣੇ ਸੁਪਨੇ ਦੇ ਵਿੱਚ ਦੇਖਿਆ ਪਹਿਲਾਂ ਉਹਦੇ ਉੱਤੇ ਮੰਥਨ ਕਰੋ, ਵਿਚਾਰ ਕਰੋ, ਰਾਏ ਬਣਾਓ, ਨੀਤੀ ਤਿਆਰ ਕਰੋ, ਫਿਰ ਹੌਲੀ ਹੌਲੀ ਬਿਸਤਰੇ ਤੋਂ ਬਾਹਰ ਨਿਕਲ ਕੇ ਆਰਾਮ ਨਾਲ ਆਪਣਾ ਜੁੱਤਾ ਪਹਿਨ ਕੇ ਧੀਮੇ ਤੇ ਮਜ਼ਬੂਤ ਕਦਮਾਂ ਦੇ ਨਾਲ ਆਪਣੀ ਦਿਸ਼ਾ ਵੱਲ ਵਧਣਾ ਸ਼ੁਰੂ ਕਰੋ। ਉਹ ਕਹਿੰਦਾ ਜਹਾਜ਼ ਵੀ ਜਦੋਂ ਅੰਬਰਾਂ ਵੱਲ ਉਡਾਰੀਆਂ ਮਾਰਦਾ ਉਸ ਤੋਂ ਪਹਿਲਾਂ ਉਹ ਧੱਕ ਕੇ ਉਹਨੂੰ ਕਹਿੰਦਾ ਰੰਨ ਬੇਟੇ ਲਿਆਉਣਾ ਪੈਂਦਾ, ਉਹ ਆਪ ਰੰਨ ਬੇਟੇ ਨਹੀਂ ਆਉਂਦਾ, ਉਹਨੂੰ ਧੱਕ ਕੇ ਗੱਡੀ ਲਾਉਣਾ ਰੰਨ ਬੇਟੇ ਲਿਆਇਆ ਜਾਂਦਾ, ਫਿਰ ਉਹ ਹੌਲੀ ਹੌਲੀ ਰਫਤਾਰ ਫੜਦਾ, ਫਿਰ ਤੇਜ਼ ਹੁੰਦਾ, ਫਿਰ ਤੇਜ਼ ਹੁੰਦਾ ਤੇ ਦੰਦ ਦੰਦਾਉਂਦਾ ਹੋਇਆ ਦੌੜਨ ਲੱਗ ਜਾਂਦਾ ਤੇ ਫਿਰ ਐਸੀ ਰਫਤਾਰ ਤੇ ਆ ਜਾਂਦਾ ਕਿ ਧਰਤੀ ਉਹਨੂੰ ਛੱਡਣੀ ਪੈਂਦੀ ਹੈ, ਧਰਤੀ ਉਹ ਰਫਤਾਰ ਝੱਲਣ ਜੋਗੀ ਨਹੀਂ, ਫਿਰ ਉਹ ਹਵਾ ਚ ਜਾਂਦਾ। ਇਸ ਪ੍ਰਕਿਰਿਆ ਨੂੰ ਕਿਤੇ ਵੀ ਸ਼ਾਰਟ ਨਹੀਂ ਕੀਤਾ ਜਾ ਸਕਦਾ। ਕਹਿੰਦਾ ਹੈਲੀਕਾਪਟਰ ਸਿੱਧਾ ਉੱਡ ਜਾਂਦਾ ਪਰ ਉਹ ਵੀ ਆਪਣੀ ਚਾਲ ਹੌਲੀ ਹੌਲੀ ਬਣਾਉਂਦਾ। ਸੋ ਇੱਕ ਤਾਂ ਸਬਰ ਰੱਖਣਾ ਬਹੁਤ ਜ਼ਰੂਰੀ ਹੈ। ਹੁਣ ਅਸੀਂ ਜਦੋਂ ਖ਼ਬਰਾਂ ਦੀਆਂ ਗੱਲਾਂ ਕਰਦੇ ਹਾਂ ਇਹ ਭੜਕਾਊ ਬਣ ਜਾਣੀ ਹੈ ਪੱਤਰਕਾਰ ਦੀ ਜ਼ੁਬਾਨ, ਜਦੋਂ ਲੋਕ ਲੇਟ ਜਾਗਦੇ ਆ, ਜਦੋਂ ਨਾਲ ਦੀ ਨਾਲ ਕੰਮ ਕਰੀ ਚੱਲੋ, ਅ ਸਟਿਚ ਇਨ ਟਾਈਮ ਸੇਵਜ਼ ਨਾਈਨ, ਇੱਕ ਟਾਂਕਾ ਜਦੋਂ ਮੌਕੇ ਤੇ ਲੀੜਾ ਕੱਪੜਾ ਪਾਟਿਆ ਉਦੋਂ ਇੱਕ ਟਾਂਕਾ ਲੱਗੂਗਾ, ਨਹੀਂ ਫਿਰ ਜਦੋਂ ਪਾਟ ਲਈ ਤੁਰਿਆ ਜਾਂਦਾ ਤੇ ਫਿਰ ਤੁਹਾਨੂੰ ਓਨੇ ਹੀ ਤੋਪੇ ਜ਼ਿਆਦਾ ਭਰਨੇ ਪੈਂਦੇ ਨੇ। ਹੁਣੇ ਜੇ ਮੇਰਾ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਤਾਂ ਮੈਂ ਤੁਹਾਨੂੰ ਬੇਨਤੀ ਕਰਾਂਗਾ ਕਿ ਤੁਸੀਂ ਜੇ ਕਾਲ ਕਰ ਸਕਦੇ ਹੋ ਤੇ ਅੱਜ ਦੇ ਵਿਸ਼ੇ ਤੇ ਚੰਗਾ ਰਹੇਗਾ। ਨੰਬਰ ਮੈਂ ਯਾਦ ਕਰਾ ਦਿੰਦਾ 416-620-1778। ਮੈਂ ਗੱਲਾਂ ਕੁਝ ਅਜਿਹੀਆਂ ਕਰਨੀਆਂ ਵੀ ਮੈਂ ਇਕੱਲਾ ਕਰਦਾ ਚੰਗਾ ਨਹੀਂ ਲੱਗਣਾ, ਉਹ ਇੱਕੋ ਰਾਏ ਨਾਲ ਤੁਸੀਂ ਬੰਨੇ ਜਾਓ, ਮੇਰੇ ਤੋਂ ਕੋਈ ਗੱਲ ਚ ਕਮਜ਼ੋਰੀ ਰਹਿ ਜੇ ਫਿਰ ਮਜ਼ਾ ਨਹੀਂ ਆਉਣਾ। ਤੁਸੀਂ ਵੀ ਆਪਣਾ ਤਜਰਬਾ ਵਿੱਚ ਰੱਖੋ, ਦੱਸੋ ਕਿ ਬਈ ਆਹ ਗੱਲ ਐ ਵੀ ਲੱਗਦੀ ਹੈ ਤੇ ਮੈਂ ਇਹ ਗੱਲ ਹੁਣ ਸ਼ੁਰੂ ਕਰਦਾ। ਇੱਕ ਤਾਂ ਕੁਛ ਦਿਨ ਪਹਿਲਾਂ ਮੈਂ ਇੱਕ ਛੋਟੀ ਜਿਹੀ ਨਜ਼ਮ ਤੁਹਾਡੇ ਨਾਲ ਸਾਂਝੀ ਕੀਤੀ ਸੀ, ਉਹਦਾ ਸ਼ੇਅਰ ਹੀ ਸੀ ਇਹ, ਜਾਂ ਆਪਾਂ ਕਹਿ ਦਈਏ ਵੀ ਦੋ ਗੱਲਾਂ ਹੀ ਸੀਗੀਆਂ, ਦੋ ਫਿਕਰੇ ਸੀ। ਕਹਿੰਦੇ ਭੇੜੀਏ ਨੇ ਬੱਕਰੇ ਕੋ ਚਬਾ ਲਿਆ, ਮਾਰ ਕਰ ਖਾਇਆ ਔਰ ਚਬਾ ਲਿਆ ਔਰ ਦਾਂਤ ਮੇਂ ਹੱਡੀ ਫਸੀ। ਕਹਿੰਦਾ ਆਹ ਕਿਤਨਾ ਜ਼ਾਲਿਮ ਹੈ, ਕਿਤਨਾ ਜ਼ਾਲਿਮ ਹੈ। ਹੁਣ ਇਸੇ ਤਰ੍ਹਾਂ ਦੀ ਗੱਲ ਇੱਕ ਇਸ਼ਤਿਹਾਰ ਅਸੀਂ ਜਨਤਕ ਸੂਚਨਾ ਪੜ੍ਹੀ ਸੀ, ਪਬਲਿਕ ਇੰਟਰਸਟ ਇਨਫੋਰਮੇਸ਼ਨ, ਕਿ ਬਰਫ਼ ਹਟਾ ਲਓ ਆਪਣੇ ਘਰਾਂ ਤੋਂ। ਬੜੀ ਸੋਹਣੀ ਲੱਗੀ ਮੈਨੂੰ, ਇੰਨੇ ਘੰਟਿਆਂ ਚ ਹਟਾ ਲਓ, ਇੰਡੀਆ ਚ ਹਟਾ ਲਓ, ਨਹੀਂ ਤਾਂ ਫਿਰ ਗੈਰ ਕਾਨੂੰਨੀ, ਗੈਰ ਕਾਨੂੰਨੀ, ਗੈਰ ਕਾਨੂੰਨੀ। ਜਦੋਂ ਗੱਲ ਤੁਹਾਡੇ ਤੇ ਆਉਣੀ ਹੈ, ਫੱਟ ਜੁਰਮਾਨਾ, ਫੱਟ ਜੁਰਮਾਨਾ। ਮੈਂ ਕਹਿੰਦਾ ਹੁੰਦਾ ਵੀ ਰਿਵਰਸ ਫਾਈਨ ਲੋਕਾਂ ਵੱਲੋਂ ਵੀ ਹੋਣਾ ਚਾਹੀਦਾ ਵੀ ਇੰਨੇ ਦਿਨ ਹੋ ਗਏ ਬਿਜਲੀ ਦਾ ਬੱਲਬ, ਸਾਡੇ ਖੰਭੇ ਚ ਲਾਈਟ ਨਹੀਂ ਬਲੀ, ਇੰਨੇ ਘੰਟੇ ਹੋ ਗਏ ਤੇ ਜਿਹਦੇ ਘਰ ਦੇ ਬਾਹਰ ਲਾਈਟ ਨਹੀਂ ਬਲੀ ਉਹ ਰੁਪਈਏ ਦਾ $100 ਦਾ ਜੁਰਮਾਨਾ ਸਰਕਾਰ ਨੂੰ ਕਰ ਦੇਵੇ, ਫਿਰ $200 ਦਾ ਕਰ ਦੇ। ਜਦੋਂ ਤੁਸੀਂ ਕਾਲ ਤੇ 1 ਦਬਾਏ, 2 ਦਬਾਏ, 3 ਦਬਾਏ, ਜਾਂ ਜਿਵੇਂ ਕੱਲ 911 ਦੀ ਖਬਰ ਪੜੀ ਹੈ ਵੀ ਉਹ ਚ ਡਿਲੇ ਹੋ ਗਈ, ਫਿਰ ਇਹਨਾਂ ਦੀ ਕ੍ਰੈਡਿਟ ਹਿਸਟਰੀ ਖਰਾਬ ਕਰੋ। ਸਾਨੂੰ ਕੋਈ ਮੌਕਾ ਹੀ ਹੈ ਨਹੀਂ ਯਾਰ, ਮੇਰੇ ਨਾਲ ਤਾਂ ਕਹੋ ਜੇ ਮੈਨੂੰ ਕਹਿੰਦੇ ਸੋਰੀ ਅਨਫੋਰਚੁਨੇਟਲੀ, ਉਹ ਮੈਂ ਕਿਹਾ ਅਨਫੋਰਚੁਨੇਟਲੀ ਮੈਨੂੰ ਵੀ ਲਿਖਣਾ ਹੁੰਦਾ, ਸਪੈਲਿੰਗ ਮੈਂ ਦੇਖ ਲੂ ਡਿਕਸ਼ਨਰੀ ਚੋਂ ਕਰੈਕਟ ਕਰਕੇ ਮੈਂ ਵੀ ਪਾ ਦਿੰਦਾ, ਮੇਰਾ ਅਨਫੋਰਚੁਨੇਟ ਬਣਦੇ ਨਹੀਂ। ਅਨਫੋਰਚੁਨੇਟਲੀ ਰਮਨਜੀਤ ਵਾਜ਼ ਨੋਟ ਅਵੇਲੇਬਲ, ਆਈ ਮਿਸ ਯੂਰ ਈਮੇਲ, ਆਈ ਮਿਸ ਯੂਰ ਕਾਲ, ਆਈ ਮਿਸ ਦੀ ਡੈਡਲਾਈਨ ਦੋ, ਬਟ ਦੇਅਰ ਆਰ ਆਲਵੇਜ਼ ਅਨਫੋਰਚੁਨੇਟਲੀ ਮਾਈ ਹਾਰਟ ਗੋ ਆਊਟ ਟੂ, ਮੈਂ ਵੀ ਕਹਿ ਦੂੰਗਾ ਮਾਈ ਹਾਰਟ ਗੋ ਆਊਟ ਟੂ ਪ੍ਰੀਮੀਅਰ, ਮੇਅਰ, ਕਾਉਂਸਲਰ, ਅਸੀਂ ਵੀ ਹਮਦਰਦੀ ਜ਼ਾਹਰ ਕਰ ਸਕਦੇ ਹਾਂ ਤੁਹਾਡੇ ਨਾਲ, ਇਕੱਲਾ ਤੁਸੀਂ ਉਹ ਠੀਕ ਕਰ ਲਿਆ। ਹੁਣ ਗੱਲ ਕਿਉਂ ਕਰਨ ਲੱਗਿਆ ਮੈਂ, ਜਦੋਂ ਬਰਫ਼ ਬਹੁਤੀ ਪੈ ਜਾਂਦੀ ਹੈ ਸਰਕਾਰ ਕਹੂਗੀ ਅਸੀਂ ਇੰਨੇ ਘੰਟੇ ਲਾ ਤੇ ਸਾਡੀ ਕਮਿਟਮੈਂਟ ਹੈ, ਮੈਂ ਵੀ ਕਹੂੰਗਾ ਮੇਰੀ ਕਮਿਟਮੈਂਟ ਹੈ ਜੀ ਬਰਫ਼ ਹਟਾਉਣ ਦੀ, ਵੀ ਆਰ ਕਮਿਟਡ ਟੂ ਕਲੀਨ ਮਾਈ ਸਾਈਡ ਵਾਕ, ਆਈ ਐਮ ਕਮਿਟਡ। ਉਹ ਆਪਣਾ ਮੈਂਡੇਟ ਪੜ੍ਹਦਿਆ ਕਰੋ ਤੁਸੀਂ, ਤੁਹਾਡਾ ਮੈਂਡੇਟ ਕਿਸੇ ਨੇ ਸੁਣਨਾ ਹੀ ਨਹੀਂ। ਉਹ ਕਹਿੰਦੇ ਜੀ ਬਰਫ਼ ਇੰਨੀ ਜ਼ਿਆਦਾ ਪੈ ਗਈ, ਗੱਡੀਆਂ ਇੰਨੀਆਂ ਹੋ ਗਈਆਂ ਕਿ ਅਸੀਂ ਹਟਾਉਣ ਦਾ ਪੂਰਾ ਯਤਨ ਕਰ ਰਹੇ ਹਾਂ, ਸਾਧਨਾਂ ਦੀ ਘਾਟ ਹੈ। ਬਈ ਆਮ ਆਦਮੀ ਕੋਲ ਕਿਵੇਂ ਸਾਧਨ, 100/100 ਪੂਰੇ ਹੀ ਰਹਿੰਦੇ ਨੇ, ਨਹੀਂ ਰਹਿੰਦੇ ਪੂਰੇ ਸਾਡੇ ਕੋਲ ਵੀ। ਤਾਂ ਸਾਡਾ ਕੋਈ ਬੱਚਾ ਬਿਮਾਰ ਹੈ, ਕੋਈ ਬਜ਼ੁਰਗ ਬਿਮਾਰ ਹੋ ਸਕਦਾ, ਦਫ਼ਤਰ 'ਚ ਕੰਮ ਲੇਟ ਹੋ ਗਿਆ, ਮੈਂ ਟਾਈਮ ਸਿਰ ਘਰੇ ਨਹੀਂ ਆਇਆ, ਜਾਂ ਘਰੇ ਕੋਈ ਤਿਲਕ ਕੇ ਡਿੱਗ ਪਿਆ, ਸਾਡੇ ਤੋਂ ਬਰਫ਼ ਸਾਫ਼ ਨਹੀਂ ਹੋਈ, ਸੁਣ ਲੈਣਗੇ? ਕੋਈ ਨਹੀਂ ਸੁਣਦਾ। ਨਹੀਂ ਜੀ, ਬਰਫ਼ ਲਿਖ ਜੰਮੀ ਪਈ ਆ ਤੁਹਾਡੇ ਘਰ ਦੇ ਸਾਹਮਣੇ। ਔਰ ਜਦੋਂ ਇਹੀ ਗੱਲ ਮੈਂ ਕਹਾਂ ਕਿ ਭਾਈ ਇਹਨਾਂ ਦਿਨਾਂ ਦੇ ਵਿੱਚ ਸੜਕ ਦੇ ਉੱਤੇ ਬਰਫ਼ ਨਹੀਂ ਹਟਾਏਗੀ ਤੇ ਗੱਡੀ ਤਿਲਕ ਕੇ ਦੂਜੀ 'ਚ ਵੱਜੀ, ਉਹਦੇ ਵਿੱਚ ਤਾਂ ਫਿਰ ਹਰਜਾਨਾ ਦੇਣ ਲੱਗੇ ਰਮਨਜੀਤ ਦੀ ਹਿਸਟਰੀ ਇਕੱਲੇ ਦੀ। ਉਹ ਮੇਰੀ ਇਕੱਲੇ ਦੀ ਕਿਉਂ ਹਿਸਟਰੀ ਬਈ, ਰੋਡ ਦੀ ਹਿਸਟਰੀ ਕਿੱਧਰ ਦੀ? ਕੌਣ ਕਰੂਗਾ ਇਹ ਟਾਲਕ ਟਾਲਕ ਟਾਲਕ, ਵਾਕ ਵਾਕ, ਵਾਕ ਦਾ ਟੋਕ? ਵੀ ਹੈਵ ਟੂ, ਆਪਾਂ ਗੱਲ ਕਰੀਏ ਨਾ। ਜਦੋਂ ਕੋਈ ਘਰੇ ਆਉਂਦਾ ਕਿ ਮੈਂ ਤੁਹਾਡੀ ਸੇਵਾ ਕਰਨੀ ਹੈ, ਮੈਂ ਕਮਿਊਨਿਟੀ ਲਈ ਕਹਿੰਦਾ ਜਾਨ ਪ੍ਰਾਣ ਤਿਆਗਣ ਵਾਸਤੇ ਆ ਗਿਆ, ਉਹ ਮੈਂ ਕਿਹਾ ਭਰਾਵਾ ਸ਼ੁਕਰ ਕਰ, ਘਰ ਜਾ ਰੋਟੀ ਖਾ ਦੂਗਾ ਤੂੰ, ਸਾਡੀ ਸੇਵਾ 'ਚ ਆ ਗਿਆ। ਸਾਡੀ ਸੇਵਾ ਕਰਨੀ ਬਹੁਤ ਔਖੀ ਹੈ, ਤੈਨੂੰ ਪਤਾ ਨਹੀਂ ਕਿੱਡੀਆਂ ਕਾਰਪੋਰੇਸ਼ਨਾਂ ਨਾਲ ਮੱਥਾ ਮਾਰਨਾ ਪੈਣਾ, ਪੂਰੀ ਦੁਨੀਆਂ ਦਾ ਇਤਿਹਾਸ ਪੜ੍ਹਨਾ ਪੈਣਾ, ਵਰਲਡ ਪੋਲੀਟਿਕਸ ਪੜ੍ਹਨੀ ਪੈਣੀ ਹੈ, ਮੇਰਾ ਭਲਾ ਨਹੀਂ ਤੂੰ ਕਰ ਸਕਦਾ। ਮੇਰਾ ਭਲਾ ਕਰਨ ਲਈ ਤਾਂ ਤੈਨੂੰ ਇੰਡੋ ਚਾਈਨਾ, ਕੈਨੇਡੀਅਨ ਚਾਈਨਾ, ਇਹ ਸਾਰੇ ਵਰਲਡ ਦੇ ਰਿਸ਼ਤੇ ਪੜ੍ਹਨੇ ਪੈਣਗੇ, ਪੁਤਿਨ ਕੀ ਕਰ ਰਿਹਾ, ਹਾਲੈਂਡ 'ਚ ਕੀ ਹੋ ਰਿਹਾ, ਹੈ ਜੀ ਨਾਰਵੇ 'ਚ ਸਿਆਸਤ ਕਿਵੇਂ ਗਰਮਾ ਰਹੀ ਹੈ, ਕਿੱਥੇ ਕਿਹੜੀ ਪਾਰਟੀ ਦੀ ਸਰਕਾਰ ਆਈ, ਫੇਰ ਕਿਤੇ ਤੂੰ ਮੇਰੀ ਗਲੀ ਦੀ ਬਰਫ਼ ਹਟਾ ਸਕਦਾ? ਅਭੀ ਗਰੀ ਛੋੜ ਦਿੱਤੇ ਹੋ ਕਹੀਂ, ਈਵਨ ਇੱਕ ਕਾਉਂਸਲਰ ਨੂੰ ਵੀ ਇੰਟਰਨੈਸ਼ਨਲ ਪੋਲੀਟਿਕਸ ਤੋਂ ਬਿਨਾਂ ਤੁਹਾਡਾ ਉਹ ਕੰਮ ਨਹੀਂ ਕਰ ਸਕਦਾ। ਉਹਦੀ ਕਹਿੰਦੇ ਜੰਗ ਲੱਗ ਗਈ ਜੀ ਉੱਥੇ, ਹੈ ਜੀ ਉੱਥੇ ਜੀ, ਮੈਨੂੰ ਇੱਕ ਵਾਰੀ ਕਿਸੇ ਨੇ ਗੱਲਾਂ 'ਚ ਮੈਂ ਦੱਸਦਾ ਆਊਂਗਾ, ਮੈਂ 78 ਬੰਦਿਆਂ ਵਾਲੀ ਤੇ ਕਹਿੰਦਾ ਡੈਮੋਕ੍ਰੇਸੀ ਦਾ ਹਾਲ ਦੇਖ ਲਈਏ ਕੀ ਹੈ, ਤੇ ਕਿਸੇ ਨੇ ਕਿਹਾ ਜੀ ਉਹ ਯੂਕਰੇਨ ਦੇ ਉੱਤੇ ਜੀ ਰੂਸ ਨੇ ਹਮਲਾ ਕਰਤਾ, ਚੀਜ਼ਾਂ ਮਹਿੰਗੀਆਂ ਹੋ ਗਈਆਂ। ਮੈਂ ਕਿਹਾ ਅੱਛਾ ਜੀ, ਜਦੋਂ ਮੇਰੇ ਪਿੰਡ ਤੋਂ ਕਣਕ ਦੀ ਟਰਾਲੀ ਭਰ ਕੇ ਗਈ, ਉਹਦੇ ਜਾਂਦੇ ਜਾਂਦੇ ਤਾਂ ਕੋਈ ਚੀਜ਼ ਮਹਿੰਗੀ ਨਹੀਂ ਹੋਈ, ਵੀ ਹਾਂ ਵੀ ਰੂਸ ਨੇ ਹਮਲਾ ਕਰਤਾ ਯੂਕਰੇਨ ਤੇ, ਹੈ ਮੇਰੀ ਤਾਂ 100 ਕੁਇੰਟਲ ਕਣਕ ਸੀਗੀ, 1000 ਰੁਪਏ ਦੀ ਵੇਚਣੀ ਸੀ, ਹੁਣ 2000 ਦੀ ਹੋ ਗਈ ਟਰਾਲੀ, ਨਜ਼ਾਰੇ ਪੈ ਗਏ, ਦੁੱਗਣੀ ਆਮਦਨ ਹੋ ਗਈ। ਜਦੋਂ ਮੈਂ ਉਹਦਾ ਆਟਾ ਲੈ ਕੇ ਥੈਲੀ 'ਚ ਵਾਪਸ ਆ ਰਿਹਾ, ਮੈਨੂੰ ਕਹਿੰਦੇ ਜੀ ਯੂਕਰੇਨ ਲੱਗ ਗਿਆ। ਮੈਂ ਕਿਹਾ ਯਾਰ ਯੂਕਰੇਨ ਪਹਿਲਾਂ ਤਾਂ ਮੇਰੇ ਘਰ ਤੋਂ ਜਾਂਦਿਆਂ ਲੱਗਿਆ ਨੀ, ਇਹ ਯੂਕਰੇਨ ਉਦੋਂ ਹੀ ਲੱਗਣਾ ਜਦੋਂ ਚੀਜ਼ ਮੈਂ ਮਾਰਕੀਟ ਤੋਂ ਖਰੀਦ ਕੇ ਲੈ ਕੇ ਆਉਣੀ ਹੈ, ਯੂਕਰੇਨ ਹੋ ਗਿਆ ਜੀ ਕਹਿੰਦੇ। ਹੈ ਯੂਕਰੇਨ ਤੋਂ ਬਾਅਦ ਕਈ ਲੋਕਾਂ ਦੇ ਮੁਨਾਫੇ ਵੱਧ ਗਏ, ਸਾਡੀ ਤਨਖਾਹ ਨਹੀਂ ਵਧੀ, ਲੜਾਈ ਦਾ ਸਾਨੂੰ ਵੀ ਫਾਇਦਾ ਦਿਓ, ਅਸੀਂ ਵੀ ਕਹੀਏ ਔਰ ਜੰਗ ਲੜੋ ਦੇਸ਼ ਕੇ ਲਈਏ, ਹੈ ਸਾਡਾ ਤਾਂ ਕੋਈ ਫਾਇਦਾ ਹੀ ਨਹੀਂ ਹੁੰਦਾ। ਤੁਹਾਡੇ ਪਤਾ ਨਹੀਂ, ਆ ਜਦੋਂ ਕੋਵਿਡ ਆਇਆ, ਉਹ ਲੋਕਾਂ ਨੇ ਕਹਿੰਦੇ ਜੀ ਪਤਾ ਨਹੀਂ ਕਿੱਡੀਆਂ ਕਿੱਡੀਆਂ ਫਾਰਮਾਂ ਦੇ ਆਖੇ $10,000 ਪਰ ਸੈਕਿੰਡ ਹੀ ਬਣਦੇ ਸੀਗੇ ਉਹਨਾਂ ਦਿਨਾਂ 'ਚ, ਮੇਰੇ ਵੀ ਬਣ ਜਾਂਦੇ, ਮੈਂ ਵੀ ਕੋਵਿਡ ਕੋਵਿਡ ਨੂੰ ਕਹਿੰਦਾ ਵੈਲਕਮ। ਸੋ ਜਿਹੜੀਆਂ ਸਾਡੀਆਂ ਗੱਲਾਂ ਨੇ ਇਹ ਪਛਾਣਨੀਆਂ ਪੈਣੀਆਂ। ਔਰ ਦੂਸਰੀ ਗੱਲ ਹੈ ਕਿ ਜਿਹੜਾ ਸਾਡੇ 'ਚ ਚੁਣਿਆ ਜਾਂਦਾ ਹੈ ਉਹਨੂੰ ਆਪਣੇ ਵੱਲ ਕਰ ਲੈਂਦੇ ਨੇ, ਇਹ ਡੈਮੋਕ੍ਰੇਸੀ ਨਹੀਂ ਹੈਗੀ। ਐਕਚੁਅਲੀ ਜਦੋਂ ਕੋਈ ਬੰਦਾ ਪਾਰਲੀਮੈਂਟ 'ਚ ਵੜਦਾ ਨਾ, ਉੱਥੇ ਪੁਰਾਣੀਆਂ ਆਤਮਾਵਾਂ ਘੁੰਮ ਰਹੀਆਂ ਨੇ, ਡਿਵਾਈਨ ਰਾਈਟਸ ਆਫ ਕਿੰਗ ਵਾਲੀਆਂ ਕਰਕੇ ਆਉਂਦੀਆਂ ਨੇ, ਉਹ ਉਹਨੂੰ ਆਪਣੀ ਪ੍ਰੋਸੈਸ਼ਨ 'ਚ ਕਰ ਲੈਂਦੀਆਂ, ਉਹਨੂੰ ਕਹਿੰਦੇ ਕਸਰ ਹੋ ਗਈ। ਤੁਸੀਂ ਕਿਸੇ ਨੂੰ ਚੁਣ ਕੇ ਭੇਜ ਦਿਓ, ਉਹਨੂੰ ਅੰਦਰ ਜਾ ਕੇ ਕਸਰ ਹੋ ਜਾਂਦੀ, ਉਹ ਲੋਕਾਂ ਦੀ ਗੱਲ ਕਰਨੀ ਹਟ ਜਾਂਦਾ। ਦੀਸ ਪੀਪਲ, ਮੈਂ ਕਿਹਾ ਪੀਪਲ ਤੂੰ ਵੀ ਤਾਂ ਪਿੱਪਲ, ਮੈਂ ਵੀ ਪਿੱਪਲ, ਆਪਾਂ ਦੋਨੇ ਇਕੱਠੇ ਤਾਂ ਪਿੱਪਲ ਸੀਗੇ, ਹੁਣ ਮੈਂ ਪਿੱਪਲ ਹੋ ਗਿਆ ਤੂੰ ਮੰਤਰੀ ਹੋ ਗਿਆ, ਇਹ ਫਰਕ ਹੈ ਬਈਆ, ਇਸ ਕੋ ਪਹਿਚਾਨੀਏ। ਹੁਣ ਜਦੋਂ ਲੋਕਤੰਤਰ ਤੱਕ ਦੀ ਮਾਹੌਲ ਬਣ ਗਿਆ, ਮੇਰਾ ਅਲਾਪ ਪੂਰਾ ਹੋ ਗਿਆ, ਤੇ ਹੁਣ ਮੈਂ ਕੋਸ਼ਿਸ਼ ਕਰੂੰਗਾ ਕਿ ਬੇਸੁਰੀ ਜੀ ਆਵਾਜ਼ ਵਿੱਚ ਖਬਰ ਤੁਹਾਨੂੰ ਸੁਣਾਉਣ ਲੱਗਦਾ। ਸੋਮਵਾਰ ਨੂੰ ਦਿੱਲੀ ਦੀ ਸੰਸਦ ਦੇ ਵਿੱਚ ਕਹਿੰਦੇ ਹੱਦ ਹੋ ਗਈ, ਰਾਜ ਸਭਾ ਦੇ ਵਿੱਚ 45 ਤੇ ਲੋਕ ਸਭਾ ਦੇ 33 ਓਪੋਜੀਸ਼ਨ ਮੈਂਬਰ ਮੁਅੱਤਲ ਕਰ ਦਿੱਤੇ ਗਏ। ਸੰਸਦ ਦੀ ਸੁਰੱਖਿਆ ਦਾ ਮਾਮਲਾ ਆਇਆ ਸੀ 13 ਦਸੰਬਰ ਨੂੰ, 22 ਸਾਲ ਪਹਿਲਾਂ ਵੀ ਉੱਥੇ ਇੱਕ ਹਮਲਾ ਹੋਇਆ ਸੀ, ਉਹ ਅੱਤਵਾਦੀ ਹਮਲਾ ਸੀ, ਉਹਦੇ ਵਿੱਚ ਅੱਤਵਾਦੀ ਸਾਜਿਸ਼ ਸੀ, ਇਹਦੇ ਵਿੱਚ ਅੱਤਵਾਦ ਵਰਗੀਆਂ ਗੱਲਾਂ ਬਾਤਾਂ ਨਹੀਂ ਸੀ, ਸਿਕਿਉਰਿਟੀ ਬ੍ਰੀਚ ਹੋਈ ਹੈ, ਪਰ ਉਸ ਤਰ੍ਹਾਂ ਦੇ ਇਰਾਦੇ ਨਾਲ ਆਏ ਹੋਏ ਹੋਣ, ਇਸ ਤਰ੍ਹਾਂ ਦੀਆਂ ਗੱਲਾਂ ਅਜੇ ਤੱਕ ਉਵੇਂ ਸਾਬਤ ਨਹੀਂ ਹੋਈਆਂ। ਹੁਣ ਬਾਅਦ 'ਚ ਪੁਲਿਸ ਇਨਵੈਸਟੀਗੇਸ਼ਨ 'ਚ ਕੋਈ ਗੱਲ ਆ ਜਾਵੇ ਉਹ ਅਲੈਦਾ ਹੈ, ਕਿਉਂਕਿ ਉਸ ਤਰ੍ਹਾਂ ਦੇ ਉਹਨਾਂ ਕੋਲ ਮਾਰੂ ਹਥਿਆਰ ਤੇ ਉੱਦਾਂ ਦੀਆਂ ਗੱਲਾਂ ਬਾਤਾਂ ਨਹੀਂ ਦਿਖੀਆਂ। ਉਹ ਕਹਿੰਦੇ ਅਸੀਂ ਤਾਂ ਬੇਰੁਜ਼ਗਾਰੀ ਦੀ ਲੜਾਈ ਲੜਨ ਆਏ ਹਾਂ, ਉਹਨਾਂ ਨੇ ਕੋਈ ਹਿੰਦੁਸਤਾਨ ਤੋੜਨ ਦੀ ਜਾਂ ਹੋਰ ਜੋ ਗੱਲਾਂ ਹੁੰਦੀਆਂ ਨਾ ਦੇਸ਼ ਭਗਤੀ ਵਾਲੀਆਂ ਜਾਂ ਦੇਸ਼ ਦੇ ਖਿਲਾਫ, ਉਹਨਾਂ ਨੇ ਨਹੀਂ ਕੀਤੀਆਂ। ਸਗੋਂ ਜੇ ਦੇਸ਼ 'ਚ ਰੁਜ਼ਗਾਰ ਹੋਊਗਾ ਉਹਦੇ ਨਾਲ ਦੇਸ਼ ਮਜ਼ਬੂਤ ਹੀ ਹੁੰਦਾ, ਜੇ ਨੌਜਵਾਨ ਕੰਮ ਕਾਰ ਤੇ ਜਾਂਦਾ, ਚੰਗੀਆਂ ਤਨਖਾਹਾਂ ਲੈਂਦਾ, ਉਹ ਸੋਹਣਾ ਹੱਸਦਾ ਖੇਲਦਾ, ਸੈਟਿਸਫਾਈਡ ਖੁਸ਼ਹਾਲ ਨੌਜਵਾਨ, ਉਹਦਾ ਦੇਸ਼ ਦੀ ਤਰੱਕੀ ਹੈ। ਉਦਾਸ ਨਫ਼ਰਤ ਨਾਲ ਭਰਿਆ ਨੌਜਵਾਨ ਤਾਂ ਦੇਸ਼ ਨੂੰ ਗਰਕਾ ਦੇਗਾ, ਬਰਬਾਦ ਕਰ ਦੇਗਾ, ਉਹ ਤਾਂ ਡਿਮਾਂਡ ਮੇਰੇ ਹਿਸਾਬ ਨਾਲ ਬਿਲਕੁਲ ਠੀਕ ਹੈ, ਪਰ ਉੱਥੇ ਗੱਲ ਹੋਰ ਬਣ ਗਈ। ਸੋ ਉਹਦੇ ਤੇ ਬਹਿਸ ਹੋ ਰਹੀ ਹੈ, ਬਾਹਰ ਹੋ ਰਹੀ ਆ, ਪਾਰਲੀਮੈਂਟ ਚ ਨੀ ਹੋ ਰਹੀ। ਉਹ ਪਾਰਲੀਮੈਂਟ ਮੈਂਬਰ ਓਪੋਜੀਸ਼ਨ ਵਾਲੇ ਕਹਿੰਦੇ ਵੀ ਬਹਿਸ ਕਰੋ ਪ੍ਰਾਈਮ ਮਿਨਿਸਟਰ ਦੇ ਤੇ ਬਿਆਨ ਦੇਵੇ ਵੀ ਇਹ ਹੁਆ ਕਿਆ ਹੈ, ਆਪ ਵੀ ਤੇ ਬਤਾਈਏ ਨਾ, ਬੀਂਗ ਪ੍ਰਾਈਮ ਮਿਨਿਸਟਰ ਹਾਊ ਡੂ ਯੂ ਪਰਸੀਵ ਦ ਥਿੰਗ, ਤੁਹਾਡਾ ਉਹਦੇ ਉੱਤੇ ਕੀ ਕਮੈਂਟ ਹੈ। ਚਲੋ ਗ੍ਰਹਿ ਮੰਤਰੀ ਬੋਲਦੇ, ਉਹ ਦੋਨੇ ਜਣੇ ਨਹੀਂ ਲੱਭੇ, ਇਹਨਾਂ ਨੇ ਰੌਲਾ ਪਾ ਲਿਆ। ਉਹ ਕਹਿੰਦੇ ਭਾਈ ਤੁਹਾਨੂੰ ਬਿਹੇਵ ਨਹੀਂ ਕਰਨਾ ਹੁੰਦਾ ਸੀ, ਚਲੋ ਪਾਰਲੀਮੈਂਟ ਚੋਂ ਬਾਹਰ। ਪਾਰਲੀਮੈਂਟ ਚ ਵਿਰੋਧੀ ਧਿਰ ਦਾ ਹੋਣਾ ਜ਼ਰੂਰੀ ਹੈ। ਔਰ ਅੱਜ ਜਿਸ ਪੱਧਰ ਤੇ ਪੂਰੇ ਦੁਨੀਆ ਦੀ ਸਿਆਸਤ ਆ ਚੁੱਕੀ ਹੈ, ਉਹਦੇ ਵਿੱਚ ਫਸਟ ਪਾਸਟ ਦੀ ਪੋਸਟ ਸਿਸਟਮ ਸਵਾਲਾਂ ਦੇ ਦਾਇਰੇ ਚ ਹੈ। ਸਿਰਫ ਇੱਕ ਬੰਦਾ ਇੱਕ ਵੋਟ ਲੈ ਕੇ ਜਿੱਤ ਜਾਂਦਾ ਹੈ, 50,000 ਉਹਨੂੰ ਵੋਟ ਪਈ, 50,000 ਮੈਨੂੰ ਪਈ, ਠੀਕ ਹੈ ਜੀ। ਜਿਹਨੂੰ 50,000 ਇੱਕ ਵੋਟ ਪੈ ਗਈ ਉਹ ਜਿੱਤ ਗਿਆ, ਜਿਹੜਾ ਬੰਦਾ 50,000 ਮੇਰੇ ਵਾਲੇ ਵਿਚਾਰ ਨਾਲ ਸਹਿਮਤ ਸੀ ਉਹ ਸਾਰਾ ਜ਼ੀਰੋ ਹੋ ਗਿਆ, ਉਹ ਪਾਰਲੀਮੈਂਟ ਚੋਂ ਬਾਹਰ ਹੀ ਨਿਕਲ ਗਿਆ। ਹੁਣ ਇੱਕ ਲੋਕ ਕਹਿੰਦੇ ਮਹਿੰਗਾਈ ਹੋਵੇ, ਇੱਕ ਕਹਿੰਦੇ ਨਾ ਹੋਵੇ, 50,000 ਨੇ ਕਹਿੰਦਾ ਮਹਿੰਗਾਈ ਹੋਵੇ, 50,000 ਕਹਿੰਦਾ ਮਹਿੰਗਾਈ ਨਾ ਹੋਵੇ, ਮਹਿੰਗਾਈ ਹੋਵੇ ਵਾਲੇ ਦੇ ਉੱਤੇ ਇੱਕ ਵੋਟ ਹੋਰ ਪੈ ਗਈ ਉਹਨੂੰ। ਉਹ ਜਦੋਂ 50,000 ਇੱਕ ਹੋ ਗਿਆ ਫਿਰ ਮਹਿੰਗਾਈ ਲਾਜ਼ਮੀ ਹੋਊਗੀ। ਉਹ ਕਹਿੰਦੇ ਜੀ ਪੂਰਾ ਦੇਸ਼ ਮਹਿੰਗਾਈ ਚਾਹਤਾ, ਉਹ ਬਈ 50,000 ਤੇ 50,000 ਤਾਂ ਬਰਾਬਰ ਬਰਾਬਰ ਸੀਗੇ, ਡਿਵਾਈਡਡ ਸੀ ਕੰਟਰੀ, ਇੱਕ ਵੋਟ ਨੇ ਕੰਟਰੀ ਨੂੰ ਬਣਾਤਾ ਵੀ ਪੂਰਾ ਦੇਸ਼ ਜੇ ਚਾਹਤਾ, ਇਹ ਦੇਸ਼ ਨਹੀਂ ਚਾਹਤਾ। ਹੁਣ ਗੱਲ ਹੈ ਵੀ ਚਾਹੇ ਕਿਸੇ ਨੂੰ 400 ਵੋਟ ਹੈ, ਚਾਹੇ ਕਿਸੇ ਨੂੰ 4,00,000 ਵੋਟ ਹੈ, ਉਹਦੀ ਪਰਸੈਂਟੇਜ ਨਿਕਲਣੀ ਚਾਹੀਦੀ ਆ, ਹਰ ਵਿਚਾਰ ਸੁਣਿਆ ਜਾਣਾ ਚਾਹੀਦਾ। ਹੁਣ ਕੋਈ ਕਹਿੰਦਾ ਜੀ ਮੰਦਰ ਮਸਜਿਦ ਦੇ ਨਾਂ ਤੇ ਵੋਟ ਪਾ ਦੋ, ਬਾਕੀ ਹੋਰ ਕੱਲ ਹੀ ਛੱਡ ਦੋ। ਕੋਈ ਕਹਿੰਦਾ ਜੀ ਬੱਚਿਆਂ ਦੀ ਪੜ੍ਹਾਈ ਤੇ ਵੋਟ ਪਾਓ, ਕੋਈ ਕਹਿੰਦਾ ਜੰਗਾਂ ਦੇ ਖਿਲਾਫ ਵੋਟ ਪਾਓ, ਉਹ ਸਾਰੀਆਂ ਵੋਟਾਂ ਰਹਿ ਗਈਆਂ। ਉਹ ਕਹਿੰਦਾ ਜੀ ਬਸ ਆਹ ਗੱਲ ਹੋਣੀ ਚਾਹੀਦੀ, ਕਹਿੰਦੇ ਹੋਣੀ ਚਾਹੀਦੀ, ਇੱਥੇ ਡੇਰਾ ਬਣੂਗਾ। ਲੈ ਜੀ ਡੇਰੇ ਦੇ ਨਾਂ ਦੇ ਉੱਤੇ ਬਾਕੀ ਸਾਰੀਆਂ ਪਾਲਿਸੀਆਂ ਉਹਦੇ ਹੇਠਾਂ ਲਪੇਟ ਦਿੱਤੀਆਂ ਜਾਂਦੀਆਂ ਨੇ। ਸੋ ਇਹ ਵੱਡਾ ਸਵਾਲ ਆਉਂਦਾ ਆ, ਇਸੇ ਗੱਲਬਾਤ ਨੂੰ ਕੰਟੀਨਿਊ ਕਰਦੇ ਇੱਕ ਛੋਟੀ ਜਿਹੀ ਐਡ ਬ੍ਰੇਕ ਤੇ, ਉਹ ਤੋਂ ਬਾਅਦ ਮੈਂ ਫੇਰ ਆਇਆ।
ਡਿਵੈਲਪਮੈਂਟ ਔਰ ਬੈਸਟ ਡਿਵੈਲਪਮੈਂਟ ਸਾਈਬਰ ਰਿਅਲਟੀ ਇਨਕਾਰਪੋਰੇਸ਼ਨ ਦੇ ਨਾਲ ਮਿਲ ਕੇ ਹੁਣ ਲਿਆ ਰਹੇ ਨੇ ਸਪ੍ਰਿੰਗ ਸਾਈਡ ਮੈਡੋਜ਼ ਡੈਫਨੀ ਦੇ ਵਿੱਚ। ਸਿਰਫ 4,99,000 ਦੇ ਵਿੱਚ ਆਪਣਾ ਫ੍ਰੀ ਹੋਲ ਟਾਊਨ ਹੋਮ ਤੁਸੀਂ ਖਰੀਦ ਸਕਦੇ ਹੋ। ਇਹ ਸਿਰਫ 10 ਮਿੰਟ ਦੂਰ ਹੈ ਤਮਾਮ ਸਹੂਲਤਾਂ ਤੋਂ, ਜਿਹਦੇ ਵਿੱਚ ਹਾਈਵੇ 401, ਨੈਫਨੀ ਫਾਲਸ, ਇਲੈਕਟ੍ਰਿਕ ਬੈਟਰੀ ਪਲਾਂਟ ਦੇ ਬਿਲਕੁਲ ਕਰੀਬ। ਨੈਫਨੀ ਦੀ ਇਸ ਬਿਹਤਰੀਨ ਕਮਿਊਨਿਟੀ ਵਿੱਚ ਰਹਿਣ ਦੇ ਇਸ ਸੁਨਹਿਰੀ ਮੌਕੇ ਨੂੰ ਜਾਨ ਨਾ ਦਿਓ। ਕਾਲ ਇਰਫਾਨ ਅਯੂਬ 6477037685, 6477037685।
ਜ਼ਿੰਦਗੀ ਨੇ ਜੋ ਵੀ ਚੁਣਾ ਉਹ ਹੈ ਬਹੁਤ ਹੀ ਖਾਸ, ਜਿਸਨੇ ਬਾਂਧੇ ਰੱਖਾ ਹੈ ਮਾਜ਼ੀ ਕੇ ਦਿਲਕਸ਼ ਲਮਹੋਂ ਕੋ, ਰਿਸ਼ਤੋਂ ਕੇ ਪਾਏਦਾਰ ਧਾਗੇ, ਬਚਪਨ ਕੀ ਲਾਮਹਦੂਦ ਖੁਸ਼ੀਓਂ ਕਾ ਅਹਿਸਾਸ, ਮੁਹੱਬਤ ਸੇ ਜੁੜੀ ਰਸਮੋਂ ਕੋ ਬਾਂਧੇ। ਬੋਨਾਂਜ਼ਾ ਸਤਰੰਗੀ ਨਾਓ ਓਪਨਿੰਗ ਇਨ ਦ ਰਿਜਵੇ ਪਲਾਜ਼ਾ ਐਟ 3960 ਐਗਲਿੰਟਨ ਐਵਨਿਊ ਵੈਸਟ, ਮਿਸਿਸਾਗਾ, ਕੈਨੇਡਾ, ਔਨ ਡਿਸੰਬਰ 22nd। ਇੰਜੋਏ ਫਲੈਟ 20% ਆਫ ਆਰ ਇੰਟਾਇਰ ਸਟਾਕ ਡਿਊਰਿੰਗ ਦ ਓਪਨਿੰਗ ਵੀਕ।
ਆਪਕੇ ਘਰ ਕੀ ਖੂਬਸੂਰਤੀ ਆਪਕਾ ਜ਼ੌਕ, ਖੂਬਸੂਰਤ ਦਿਲਕਸ਼ ਕਿਚਨ, ਕੈਬਨਿਟਸ, ਕਾਊਂਟਰ ਟਾਪਸ, ਬਾਥਰੂਮਸ, ਕੈਬਨਿਟਸ ਐਂਡ ਕਾਊਂਟਰਸ,
ਰਾਈਟ ਕਸਟਮ ਕੈਬਨੇਟਰੀ ਇੰਕ,
ਯੂਰਪੀਅਨ ਟੈਕਨੋਲੋਜੀ ਔਰ ਮੈਨੂਫੈਕਚਰਿੰਗ, ਕਿਸੀ ਭੀ ਕਿਸਮ ਕਾ ਰੈਜ਼ੀਡੈਂਸ਼ੀਅਲ ਯਾ ਕਮਰਸ਼ੀਅਲ, ਵੁੱਡ ਵਰਕ, 3D ਸਕ੍ਰੀਨ ਪਰ ਕਸਟਮ ਡਿਜ਼ਾਈਨ ਕਾ ਇੰਤਖਾਬ ਕੀਜੀਏ, ਜਦੀਦ ਦੌਰ ਕਾ ਤਕਾਜ਼ਾ,
ਰਾਈਟ ਕਸਟਮ ਕੈਬਨੇਟਰੀ ਇੰਕ,
ਸਪੈਸ਼ਲ ਪ੍ਰੋਮੋ 12 ਮੰਥਸ, no interest, no payment, kaam aaj karwaiye, payment 12 mahine mein kijiye, right custom cabinetry inc, 6473008473।
If you own a property and are looking to take equity, we can help by offering a home equity line of credit. We are offering ultra low rates and maximum equity in 10 to 15 days. Amortization can be 25 to 30 years as per your needs. Interest will be on the only amount you use. No last minute surprises. Call Mayank 647-702-2023 or 647-472-4141 for free, no obligation consultation.
ਸਰਦੀਆਂ ਔਰ ਬਰਫਬਾਰੀ ਕੇ ਮੌਕੇ ਪਰ ਜ਼ਰੂਰੀ ਹਦਾਇਤ, ਬਰਫਬਾਰੀ ਮੇਂ ਸੜਕ ਪਰ ਪਾਰਕਿੰਗ ਗੈਰ ਕਾਨੂੰਨੀ ਹੈ, ਆਪਣੀ ਗਾੜੀ ਸੜਕ ਸੇ ਹਟਾ ਦੇ ਤਾਕਿ ਸਨੋ ਫਲੋਰ ਬਰਫ ਹਟਾ ਸਕੇ, ਵਰਨਾ ਗੈਰ ਕਾਨੂੰਨੀ ਪਾਰਕਿੰਗ ਪਰ ਟਿਕਟ ਦਿਆ ਜਾਏਗਾ, ਫਾਈਨ ਹੋਗਾ ਔਰ ਗਾੜੀ ਕੋ ਜ਼ਬਤ ਕਰ ਲਿਆ ਜਾਏਗਾ। ਸੁਬਹ 11 ਵਜੇ ਤੱਕ ਆਪਣੇ ਸਾਈਡ ਵਾਕ ਸੇ ਬਰਫ ਹਟਾ ਦੇ, ਆਪਣੇ ਇਲਾਕੇ ਮੇਂ ਬਰਫ ਹਟਾਨੇ ਕੇ ਔਕਾਤ ਕੇ ਲੀਏ 311 ਐਪ ਪਰ ਟਰੈਕ ਕਰੇ। ਸ਼ਦੀਦ ਬਰਫਬਾਰੀ ਕੀ ਸੂਰਤ ਮੇਂ ਯੇ ਤਮਾਮ ਕਾਮ 48 ਘੰਟੇ ਮੇਂ ਅੰਜਾਮ ਪਾਏਗਾ, ਅਗਰ ਬਰਫ ਹਟਾਨੇ ਸੇ ਮੁਤਲਿਕ ਮਸਲਾ ਹੈ ਤੋ 24 ਆਵਰਸ ਇੰਤਜ਼ਾਰ ਕਰਨੇ ਕੇ ਬਾਅਦ ਰਿਪੋਰਟ ਕਰੇ brampton.ca/snow।
The Current Affairs with Ramanjit Sidhu, रोज की ताज़ा खबरें और उनका विश्लेषण बेहतरीन थॉट्स के साथ हर सुबह 7 से 9 ओनली ऑन ई आवाज़ रेडियो। इस प्रोग्राम को आप हमारी वेबसाइट www.awaz.com और हमारी ऑफिशियल ऐप आवाज पर भी सुन सकते हैं। प्रोग्राम में बात करने के लिए या फिर किसी इंक्वायरी के लिए आप कॉल करें 416-620-1778।
You're listening to WTUR 770 AM, your trusted source for news and information. Here comes your host Ramanjit Sidhu with the current affairs.
ਜੀ ਤੇ ਇਸ ਖਬਰ ਦੇ ਸਿਲਸਿਲੇ ਨੂੰ ਹੁਣ ਇੱਦਾਂ ਦੇਖੀਏ ਕਿ ਰਾਜ ਸਭਾ ਦੇ ਵਿੱਚੋਂ ਜਿਹੜੇ 45 ਬੰਦਿਆਂ ਨੂੰ ਜਾਂ 45 ਮੈਂਬਰਾਂ ਨੂੰ ਮੁਅੱਤਲ ਕੀਤਾ ਗਿਆ, 34 ਨੂੰ ਤਾਂ ਕਹਿੰਦੇ ਸਰਦ ਰੁੱਤ ਦੇ ਅਜਲਾਸ ਤੱਕ ਇਹ ਮੁਅੱਤਲ ਕਰ ਦਿੱਤਾ ਗਿਆ। ਸੋ ਵਿੰਟਰ ਸੈਸ਼ਨ ਦੇ ਵਿੱਚ ਹਾਜ਼ਰੀ ਲੱਗਣੀ ਹੋਈ ਨਹੀਂ। 11 ਬੰਦਿਆਂ ਨੂੰ ਮਰਿਆਦਾ ਕਮੇਟੀ, ਜਿਹਨੂੰ ਆਪਾਂ ਐਥਿਕਸ ਕਮੇਟੀ ਕਹਿ ਦਿੰਦੇ ਹਾਂ, ਉਹਦੇ ਮੂਹਰੇ ਪੇਸ਼ ਕੀਤਾ ਕਿ ਉਹਨਾਂ ਮੂਹਰੇ ਇਹਨਾਂ ਦਾ ਰਿਪੋਰਟ ਭੇਜੀ ਹੈ ਤੇ ਫਿਰ ਉਹ ਹੁਣ ਆਪਣੀ ਰਾਏ ਦੇਣਗੇ ਕਿ ਫਿਰ ਇਹਨਾਂ ਦਾ ਕੀ ਕੀਤਾ ਜਾਵੇ। ਤੇ ਲੋਕ ਸਭਾ ਵਿੱਚ ਕਾਂਗਰਸ ਦੇ ਲੀਡਰ ਅਧੀਰ ਰੰਜਨ ਚੌਧਰੀ ਸਮੇਤ 30 ਹੋਰ ਮੈਂਬਰਸ ਆਫ ਪਾਰਲੀਮੈਂਟ ਨੂੰ ਰਹਿੰਦੇ ਅਜਲਾਸ ਲਈ ਮੁਅੱਤਲ ਕਰ ਦਿੱਤਾ ਗਿਆ। ਤਿੰਨਾਂ ਨੂੰ ਫਿਰ ਮਰਿਆਦਾ ਕਮੇਟੀ ਦੀ ਰਿਪੋਰਟ ਦੀ ਵੇਟ ਕੀਤੇ ਜਾਣ ਤੱਕ ਮੁਅੱਤਲ ਰਹਿਣਗੇ। ਲੋਕ ਸਭਾ ਵਿੱਚੋਂ ਮੁਅੱਤਲ ਕੀਤੇ ਗਏ ਸਾਂਸਦਾਂ ਵਿੱਚ ਕਾਂਗਰਸ ਦੇ 11, ਤ੍ਰਿਣਮੂਲ ਕਾਂਗਰਸ ਦੇ 9, DMK ਦੇ 9 MP ਸ਼ਾਮਲ ਨੇ। ਸੰਸਦ ਦਾ ਇਜਲਾਸ 22 ਦਸੰਬਰ ਤੱਕ ਚੱਲਣਾ। ਸੋ ਪਹਿਲਾਂ ਤਾਂ ਵੱਡੀ ਗਿਣਤੀ ਚ ਬੰਦੇ ਹੀ ਬਾਹਰ ਹੋ ਗਏ। ਹੁਣ ਜੇ ਕੋਈ ਬਿੱਲ ਲਿਆਂਦਾ, ਕੋਈ ਪਾਸ ਹੋਣਾ ਤੇ ਉਹ ਆਪਣੀ ਮੈਜੋਰਿਟੀ, ਪਹਿਲਾਂ ਵੀ ਮੈਜੋਰਿਟੀ ਸੀਗੀ, ਬਾਕੀ ਰਹਿੰਦੀ ਸੁਣਦੀ ਸੀਗੀ ਜਿਹੜੀ ਉਹ ਓਪੋਜੀਸ਼ਨ ਦੇ ਵਿੱਚੋਂ ਇੰਡੀਆ ਅਲਾਇੰਸ ਦੇ ਜਿਹੜੇ ਭਾਗੀਦਾਰ ਨੇ ਉਹਨਾਂ ਨੂੰ ਹੋਰ ਛਾਂਟ ਦਿੱਤਾ ਗਿਆ। ਸੋ ਲੋਕਤੰਤਰ ਕਿਵੇਂ ਕੰਮ ਕਰੂੰਗਾ? ਉੱਥੇ ਇਹ ਹੈ ਕਿ ਮਰਿਆਦਾ ਦੀ ਕੋਈ ਗੱਲ ਹੈ, ਪਰ ਉਹਨਾਂ ਦੇ ਜਿਹੜੇ ਸਵਾਲ ਕਰਨ ਦੀ ਜ਼ਿੰਮੇਵਾਰੀ ਆ ਉਹ ਥੋੜੀ ਚਲੀ ਜਾਊਗੀ। ਹੁਣ ਕੌਣ ਮਰਿਆਦਾ ਭੰਗ ਕਰਦਾ, ਕਿਸ ਤਰ੍ਹਾਂ ਕਰਦਾ, ਕੌਣ ਕਿੰਨਾ ਕੁ ਕਾਨੂੰਨਾਂ ਦਾ ਇਹ ਪਾਲਣ ਹੋ ਰਿਹਾ? ਕਾਨੂੰਨਾਂ ਦੇ ਉੱਤੇ ਵੱਡੇ ਵੱਡੇ ਦੋਸ਼ ਇੱਧਰਲੇ ਖੇਮੇ ਸਰਕਾਰ ਦੀਆਂ ਧਿਰਾਂ ਦੇ ਉੱਤੇ ਵੀ ਲੱਗੇ ਨੇ। ਕੋਈ ਕਤਲ ਦਾ, ਕੋਈ ਬਲਾਤਕਾਰ ਦਾ, ਉਹਨਾਂ ਉੱਤੇ ਕੋਈ ਉਹੀ ਜਿਹੀ ਕਾਰਵਾਈ ਨਹੀਂ ਹੁੰਦੀ। ਹੁਣ ਜਦੋਂ ਅਸੀਂ ਇਹ ਸੋਚਦੇ ਹਾਂ ਕਿ ਸਾਰਾ ਕੁਛ ਮੇਰੇ ਮੁਤਾਬਕ ਹੀ ਹੋ ਜੇ, ਇਹ ਵੀ ਇਤਿਹਾਸ ਦੇ ਵਿੱਚ ਪਿਆ, ਹਿਸਟਰੀ ਦੇ ਵਿੱਚ ਪਿਆ ਕਿ ਸਾਰਾ ਕੁਛ ਹੋ ਹੀ ਨਹੀਂ ਸਕਦਾ। ਅੱਜ ਤੱਕ ਤੇ ਹੋਇਆ ਹੀ ਨਹੀਂ। ਇਸ ਦੁਨੀਆਂ ਤੇ ਕੋਈ ਬਾਦਸ਼ਾਹ ਨਹੀਂ ਪੂਰੀ ਤਰ੍ਹਾਂ ਕਾਇਮ ਰਹਿ ਸਕਿਆ। ਇਹ ਦੁਨੀਆਂ ਖਾਣ ਵਾਲੀ ਨਹੀਂ ਹੈ, ਇਹ ਧਰਤੀ ਲੁੱਟਣ ਵਾਲੀ ਨਹੀਂ ਹੈ, ਪਰ ਅਜੇ ਆਪਾਂ ਨੂੰ ਸਮਝ ਨਹੀਂ ਆ ਰਹੀ। ਪਰ ਸਾਰੀ ਮਨੁੱਖ ਜਾਤੀ ਬਰਬਾਦ ਹੋ ਰਹੀ ਹੈ ਕੁਝ ਲੋਕਾਂ ਕਰਕੇ। ਉਹ ਜਦੋਂ ਕਿਸੇ ਨੂੰ ਚੁਣ ਕੇ ਭੇਜੋ, ਉਹ ਵਿਚਾਰੇ ਉਸ ਰੋਗ ਨਾਲ ਉੱਥੇ ਜਾ ਕੇ ਡੰਗੇ ਜਾਂਦੇ ਆ, ਉਹਨਾਂ ਨੂੰ ਭੂਤ ਚਿੰਬੜ ਜਾਂਦੇ ਆ। ਇਹ ਲਾਲਚ ਦਾ ਭੂਤ ਹੈ, ਇਹਨੇ ਕੁਛ ਨਹੀਂ ਪੱਲੇ ਪਾਉਣਾ। ਜਦੋਂ ਤੁਸੀਂ ਆਪਣੀ ਰੋਟੀ ਤੋਂ ਵੱਧ ਚਲੇ ਗਏ, ਜਦੋਂ ਤੁਸੀਂ ਆਪਣੇ ਲੋੜਾਂ ਤੋਂ ਵੱਧ ਕੁਛ ਵੀ ਅਰਜਿਤ ਕਰ ਲਿਆ, ਅਕਿਊਮੂਲੇਟ ਕਰ ਲਿਆ, ਬਸ ਉਹਨੇ ਤੁਹਾਡਾ ਵਿਨਾਸ਼ ਕਰਨਾ ਹੀ ਕਰਨਾ। ਇਹ ਗੱਲ ਪੱਲੇ ਬੰਨਣ ਨਹੀਂ ਬੰਨਣੀ, ਕੋਈ ਗੱਲ ਨਹੀਂ, ਉਹ ਗੱਲ ਨੇ ਅਸਰ ਦਿਖਾਉਣਾ ਹੀ ਦਿਖਾਉਣਾ। ਜਦੋਂ ਉਹਨੇ ਕਿਹਾ ਸੀ ਨਾ, ਸਾਇੰਟਿਸਟ ਨੇ ਆਪਣੇ ਗੈਲੀਲੀਓ ਨੇ ਕਿਹਾ, ਕਹਿੰਦਾ ਚੰਗਾ ਭਾਈ ਜੇ ਤੁਸੀਂ ਕਹਿੰਦੇ ਹੋ ਤਾਂ ਮੈਂ ਕਹਿ ਦਿੰਦਾ ਕਿ ਸੂਰਜ ਧਰਤੀ ਦੁਆਲੇ ਘੁੰਮਦਾ, ਪਰ ਚਾਹੇ ਮੈਂ ਕਹਾਂ ਤੇ ਚਾਹੇ ਨਾ ਕਹਾਂ, ਚਾਹੇ ਮੰਨਾ ਚਾਹੇ ਨਾ ਮੰਨਾ, ਪਰ ਧਰਤੀ ਨੇ ਸੂਰਜ ਦੁਆਲੇ ਗੇੜਾ ਕੱਢਣ ਤੋਂ ਨਹੀਂ ਹਟਣਾ, ਨਹੀਂ ਹਟਣਾ। ਇਹ ਉਸੇ ਤਰ੍ਹਾਂ ਹੀ ਕਰਦੇ ਸ਼ੁਰੂ। ਹੁਣ ਉਹੀ ਗੱਲ ਇੱਥੇ ਆ, ਮੰਨੋ ਜਾਂ ਨਾ ਮੰਨੋ, ਮੈਂ ਕਹਿੰਦਾ ਲੁੱਟੋ, ਝੂਠ ਬੋਲੋ, ਰੋਜ਼ ਕਹਿਣਾ ਮੈਂ ਗੱਲ, ਪਰ ਸੁੱਖ ਨਾ ਮੰਗਿਓ, ਸੁੱਖ ਨਾ ਮੰਗਿਓ, ਸੁੱਖ ਨਹੀਂ ਮਿਲਣੇ। ਅਸੀਂ ਕਹਿੰਦੇ ਹੁੰਦੇ ਹਾਂ ਕਿ ਜੇ ਕਿਸੇ ਨੇ ਬਾਣੀ ਨਹੀਂ ਪੜ੍ਹੀ ਜਾਂ ਰੱਬ ਦੀ ਰਜ਼ਾ ਚ ਨਹੀਂ ਚੱਲਿਆ, ਉਹਦਾ ਵਿਨਾਸ਼ ਹੋ ਜਾਂਦਾ, ਹਨਾ, ਉਹਦਾ ਨੁਕਸਾਨ ਹੋ ਜਾਂਦਾ, ਉਹਨੂੰ ਦੋਜਖ ਮਿਲਦਾ। ਦੋਜਖ ਜ਼ਿੰਦਗੀ ਦਾ ਬਰਬਾਦ ਹੋਣਾ ਹੀ ਦੋਜਖ ਹੈ। ਹੋਰ ਕੋਈ ਤੇਲ ਦੇ ਕੜਾਹੇ ਚ ਜਾ ਕੇ ਸਿੱਟਣਗੇ, ਉਹਦੇ ਨਾਲ ਨਹੀਂ ਹੈ, ਇੱਥੇ ਹੀ ਤੇਲ ਦਾ ਕੜਾਹਾ ਬਣਿਆ ਪਿਆ। ਇਹ ਪੋਲਿਊਸ਼ਨ ਇੰਨਾ ਹੋ ਚੁੱਕਿਆ, ਆਲਾ ਦੁਆਲਾ ਇੰਨਾ ਖਰਾਬ ਹੋ ਚੁੱਕਿਆ, ਇਨਸਾਨੀ ਰਿਸ਼ਤੇ ਕਿਸੇ ਕੰਮ ਦੇ ਨਹੀਂ ਰਹੇ। ਇਹ ਸਾਰੀਆਂ ਗੱਲਾਂ ਨੇ ਟੋਲ ਆਪਣੀ ਲੈਣੀ ਲੈਣੀ ਹੈ। ਪਾਈ ਪਾਈ ਕੀ ਕੀਮਤ ਵਸੂਲੀ ਜਾਏਗੀ? ਇਹਦੇ ਵਿੱਚ ਇੱਕ ਧਿਰ ਨੂੰ ਨਾ ਪਛਾਣੋ ਕਿ ਬੀਜੇਪੀ ਦੀ ਸਰਕਾਰ ਹੈ, ਕਾਂਗਰਸ ਦੀ ਸਰਕਾਰ ਹੈ, ਆਮ ਆਦਮੀ ਪਾਰਟੀ ਦੀ ਹੈ, NDP ਹੈ, ਲਿਬਰਲ ਹੈ, ਕੰਜ਼ਰਵੇਟਿਵ ਹੈ। ਬਈ ਰਾਈਟ ਐਂਡ ਰੋਂਗ ਹੈ, ਨਫਾ ਨੁਕਸਾਨ, ਗਲਤ ਸਹੀ, ਇਹਨਾਂ ਵਿੱਚ ਫੈਸਲੇ ਕੀਤੇ ਜਾ ਸਕਦੇ ਨੇ। ਮੇਰਾ ਤੁਹਾਰਾ, ਆਪਣਾ ਭਾਈ, ਆਪਣੀ ਕੌਮੀਅਤ, ਆਪਣਾ ਜੇ, ਇਹ ਕਿਤੇ ਨਹੀਂ ਲੈ ਕੇ ਜਾਂਦਾ। ਹਾਂ, ਅਜੇ ਬੰਦੇ ਨੇ ਇਹ ਤਜਰਬੇ ਕਰਨੋਂ ਹਟਣਾ ਨਹੀਂ ਹੈ। ਸੋ ਇੱਥੇ ਵੀ ਇਹੀ ਹੈ ਕਿ ਜੇ ਸਾਰੇ ਬੰਦੇ ਸਾਡੇ ਬਹਿ ਜਾਣ, ਅਸੀਂ ਦੇਸ਼ ਦਾ ਕੌਨਸਟੀਟਿਊਸ਼ਨ ਵੀ ਬਦਲ ਦਈਏ। ਪਹਿਲਾਂ ਇਸ ਮੁਲਕ 'ਚ ਕਿਤੇ ਕੌਨਸਟੀਟਿਊਸ਼ਨ ਸੀਗਾ? 1947 ਤੋਂ ਪਹਿਲਾਂ ਉਦੋਂ ਵੀ ਲੋਕ ਜਿਉਂ ਹੀ ਗਏ ਆ, ਹੁਣ ਵੀ ਉਹੀ ਬਣਾ ਲਾਂਗੇ ਆਪਾਂ? ਇਹ ਤਾਂ ਜ਼ਿੰਦਗੀ ਨੂੰ ਬਿਹਤਰ ਕਰਨ ਦੇ ਤਰੀਕੇ, ਨਹੀਂ ਕਰਨ ਦੇਣੀ ਕਿਸੇ ਨੇ ਬਿਹਤਰ, ਤੇ ਚਲੋ ਬਰਬਾਦੀ ਹੀ ਸਹੀ। ਬਰਬਾਦੀ ਮੈਂ ਸ਼ਾਇਰੀ ਬੜੀ ਨਿਕਲਤੀ ਹੈ, ਬਰਬਾਦੀ ਵਿੱਚੋਂ ਵੀ ਬਹੁਤ ਕੁਛ ਨਿਕਲਦਾ। ਜਦੋਂ ਜੰਗਾਂ ਲੱਗੀਆਂ ਉਦੋਂ ਕਿੰਨਾ ਲਿਟਰੇਚਰ ਨਿਕਲਿਆ। ਚਲੋ ਮੈਂ ਪੋਜ਼ਿਟਿਵ ਹੀ ਹੋ ਜਾਣਾ, ਮੈਨੂੰ ਕਹਿੰਦੇ ਰਮਨਜੀਤ ਪੋਜ਼ਿਟਿਵ ਹੋ ਕੇ ਦਿਖਾਈਏ, ਮੈਂ ਕਹੂੰਗਾ ਹਾਂ। ਅਰੇ ਦਰਦ ਕੇ ਨਗਮੇ ਨਿਕਲੇ, ਸਾਹਿਬ ਲੁਧਿਆਣਵੀ ਨੇ ਜੰਗ ਦੇ ਉੱਤੇ ਏਡੀ ਸੋਹਣੀ ਨਜ਼ਮ ਤਾਂ ਹੀ ਲਿਖੀ ਕਿ ਜੰਗ ਹੋਈ, ਆਪਾਂ ਮੁਹੱਬਤ ਤੇ ਨਹੀਂ ਲਿਖਦੇ। ਹੁਣ ਆ ਫਲਸਤੀਨ ਦੀ ਗੱਲ ਕਰੋ, ਹੁਣ ਮਨੁੱਖ ਦਾ ਦਿਲ ਦੇਖੋ ਤੁਸੀਂ ਕਿੰਨਾ ਦਰਦਮੰਦ ਹੋਇਆ ਪਿਆ, ਦਰਦਮੰਦਾਂ ਦੀ ਆਹੀ ਕਿੰਨੀ ਨਿਕਲਦੀ ਹੈ। ਮੈਂ ਕਹੂੰਗਾ ਹਮੇ ਇਨਸਾਨ ਬਣਨੇ ਕਾ ਮੌਕਾ ਦੀਆ ਜੀ ਇਸਰਾਇਲ ਨੇ, ਹਮਾਰੇ ਦਿਲ ਮੇਂ ਇਨਸਾਨੀ ਜਗ੍ਹਾ ਦੀ। ਮੈਂ ਪੋਜ਼ਿਟਿਵ ਹੋ ਜਾਂਦਾ ਇਹਨੂੰ, ਨਹੀਂ ਮੈਂ ਕ੍ਰਿਟੀਸਿਜ਼ਮ ਕਰਦਾ, ਵਾਈ ਸ਼ੁਡ ਆਈ ਕ੍ਰਿਟੀਸਾਈਜ਼, ਫਸਨੇ ਕੇ ਲੀਏ। ਅਰੇ ਭਈਆ ਹਮੇ ਵੀ ਦੋ ਰੋਟੀ ਖਾਣੀ ਹੈ, ਜੇ ਬਾਤ ਕਰਨੀ ਹੈ ਤਾਂ ਫਿਰ ਬਾਤ ਤਸੱਲੀ ਸੇ ਕਰਨੀ ਪੜੇਗੀ, ਜੇ ਅਸੀਂ ਗੱਲ ਕਰਨੀ ਹੈ ਫਿਰ ਕਰਿਆ ਕਰੋ, ਤਸੱਲੀ ਨਾਲ ਕਰਿਆ ਕਰੋ। ਮੈਂ ਵੈਸੇ ਇੱਥੇ ਖੁੱਲ੍ਹੇ ਹੀ ਬੈਠਾ ਹੁੰਦਾ, 416-620-1778 ਮੇਰੇ ਸਟੂਡੀਓ ਦਾ ਨੰਬਰ ਹੈ, ਚੰਗੀ ਮਾੜੀ ਜਿੱਦਾਂ ਤੁਹਾਨੂੰ ਮੇਰੀ ਕੋਈ ਗੱਲ ਲੱਗਦੀ ਉਹਦੇ ਉੱਤੇ ਆਪਣੀ ਸਪਸ਼ਟ ਪ੍ਰਤੀਕਿਰਿਆ ਤੁਸੀਂ ਦੇ ਸਕਦੇ ਹੋ। ਤੇ ਨਾਲ ਦੀ ਨਾਲ ਮੇਰੀਆਂ ਸੂਚਨਾਵਾਂ ਵੀ ਰਹਿੰਦੀਆਂ ਨੇ ਕਿ ਮਯੰਕ ਪਟਨਾਗਰ ਸਾਹਿਬ 647-702-2023 ਇਹਨਾਂ ਦਾ ਨੰਬਰ ਹੈ, ਜੀ ਐਨ ਈ ਮੋਰਗੇਜ ਇਨਕਾਰਪੋਰੇਸ਼ਨ ਦੇ ਨਾਲ ਕੰਮ ਕਰਦੇ ਨੇ। ਤੁਸੀਂ ਸੈਲਫ ਇੰਪਲੋਇਡ ਹੋ, ਡੈਟ ਕੰਸੋਲੀਡੇਸ਼ਨ, ਐਕੁਟੀ ਲਾਈਨ ਆਫ ਕ੍ਰੈਡਿਟ, ਫਸਟ ਐਂਡ ਸੈਕਿੰਡ ਮੋਰਗੇਜ, ਨਿਊ ਇਮੀਗ੍ਰੈਂਟ, ਰੀਫਾਈਨਾਂਸ, ਕੋਈ ਵੀ ਇੱਦਾਂ ਦੀਆਂ ਗੱਲਾਂ ਬਾਤਾਂ ਦੇ ਕੋਈ ਸਵਾਲ ਹੋਣ, ਤੁਸੀਂ ਮਯੰਕ ਸਾਹਿਬ ਦੇ ਨਾਲ ਸੰਪਰਕ ਜ਼ਰੂਰ ਕਰ ਲਿਓ, ਤੁਹਾਨੂੰ ਅੱਛੀ ਜਾਣਕਾਰੀ ਮਿਲ ਸਕਦੀ ਹੈ। ਸਪਰਿੰਗ ਸਾਈਡ ਮੈਡੋਜ਼ ਆ ਕਮਿਊਨਿਟੀ ਫੋਰ ਯੋਰ ਲਾਈਫ ਸਟਾਈਲ, ਇਹਨਾਂ ਵੱਲੋਂ ਇਨਵੈਸਟਮੈਂਟ ਪ੍ਰੋਪਰਟੀ ਦੀ ਅਪੋਰਚੁਨਿਟੀ ਇਹ ਲੈ ਕੇ ਆਏ ਨੇ। ਨਪੈਨੀ ਇਲਾਕੇ ਦੇ ਵਿੱਚ ਕਿੰਗਸਟਨ ਬੈਲਵਿਲ ਇਹਨਾਂ ਵੱਲੋਂ ਬਣਾਇਆ ਜਾ ਰਿਹਾ, ਉੱਥੇ ਕੰਸਟਰਕਸ਼ਨ ਹੋ ਰਹੀ ਹੈ ਜੀ, ਨਵੀਂ ਕਮਿਊਨਿਟੀ ਲੈ ਕੇ ਆ ਰਿਹਾ, ਪਾਰਕਸ, ਪੌਂਡਸ ਐਂਡ ਪ੍ਰੋਟੈਕਟਡ ਓਪਨ ਸਪੇਸਿਸ ਹੋਣਗੀਆਂ, ਤੇ 15 acres ਦੇ ਕਰੀਬ ਇਹ ਸਪੈਂਡ ਹੋਊਗਾ ਇਹ ਨਵੀਂ ਕਮਿਊਨਿਟੀ, ਤੇ $5,00,000 ਯਾਨੀ $4,99,000 ਇਹਨਾਂ ਦਾ ਸਟਾਰਟਿੰਗ ਪ੍ਰਾਈਸ ਹੈ, ਤੇ $10,000 ਤੱਕ ਦੇ ਤੁਹਾਨੂੰ ਫ੍ਰੀ ਅਪਗ੍ਰੇਡ ਮਿਲ ਸਕਦੇ ਨੇ, ਤੇ $2,600 ਮਹੀਨਾ ਤੁਸੀਂ ਉੱਥੋਂ ਰੈਂਟ ਵੀ ਲੈ ਸਕਦੇ ਹੋ ਜੇ ਪ੍ਰੋਪਰਟੀ ਰੈਂਟ ਚੜਾਉਣੀ ਹੋਵੇ। ਹਾਈਵੇ 401 ਤੋਂ ਕੁਝ ਮਿੰਟਸ ਦੀ ਦੂਰੀ ਤੇ, ਡੈਪਨੀਜ਼ ਫਾਲ ਤੋਂ ਵੀ ਵਾਕਿੰਗ ਡਿਸਟੈਂਸ ਹੈ, ਤੇ ਇਸੇ ਤਰ੍ਹਾਂ ਹੀ ਇਲੈਕਟ੍ਰੋਨਿਕ ਵਹੀਕਲਸ ਦੀ ਬੈਟਰੀ ਪਲਾਂਟ ਵੀ ਉੱਥੋਂ 10 minutes ਦੀ ਦੂਰੀ ਦੇ ਉੱਤੇ ਹੀ ਉਸਾਰਿਆ ਜਾ ਰਿਹਾ, ਉੱਥੇ ਹੈਗਾ। ਸੋ ਜੋਬਸ ਹੋਰ ਸਾਰਾ ਕੁਝ, ਇੱਕ ਵਾਈਬ੍ਰੈਂਟ ਕਮਿਊਨਿਟੀ ਵਰਗੀ ਇਹਨਾਂ ਨੇ ਗੱਲ ਆਖੀ ਹੈ। ਇਰਫਾਨ ਅਯੂਬ ਸਾਹਿਬ ਨੂੰ 647-707-3685-647-7635 ਤੇ ਤੁਸੀਂ ਫੋਨ ਕਰਕੇ ਹੋਰ ਵੇਰਵੇ ਹਾਸਲ ਕਰ ਸਕਦੇ ਹੋ। ਸੋਢੀ ਫਰਨੀਚਰ ਦੇ ਵੱਲੋਂ ਪ੍ਰੀ ਕ੍ਰਿਸਮਸ ਕਲੀਅਰੈਂਸ ਸੇਲ ਹੈ, ਤੇ ਲੂਈਸ ਫਿਲਿਪ ਬੈੱਡ ਹੈ, 42% ਮਿਲ ਸਕਦੀ ਹੈ ਰਿਬੇਟ, 8 pieces ਕੁਈਨ ਬੈੱਡ ਸੈੱਟ ਤੇ 60%, 51% ਤੁਸੀਂ ਪਾਵਰ ਰੈਕਲਾਈਨਰਸ ਤੇ ਲੈ ਸਕਦੇ ਹੋ, 73% 3-piece ਫੈਬਰਿਕ ਸੋਫਾ ਦੇ ਉੱਪਰ ਰਿਬੇਟ ਹਾਸਲ ਕਰ ਸਕਦੇ ਹੋ, ਬੈੱਡ ਪਲੱਸ ਮੈਟਰਸ 86% ਆਫ ਮਿਲ ਰਿਹਾ, 51% ਆਫ ਯੂ ਕੈਨ ਅਵੇਲ ਔਨ 7-piece ਡਾਇਨਿੰਗ ਸੈੱਟ ਦੇ ਉੱਤੇ। ਸੋਢੀ ਫਰਨੀਚਰ 39 ਸਾਲਾਂ ਦਾ 39 years ਦਾ ਐਕਸਪੀਰੀਅੰਸ ਹੈ, ਲੋਕੇਸ਼ਨ 142 Kennedy Road ਸਾਊਥ ਬ੍ਰੈਂਪਟਨ ਓਨਟੈਰੀਓ। ਕੰਟੈਕਟ ਕਰਨਾ ਹੋਵੇ 905-874-7171-905-874-7174 ਤੇ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ। ਇੱਕ ਛੋਟੀ ਜਿਹੀ ਬ੍ਰੇਕ ਤੇ ਉਹ ਤੋਂ ਬਾਅਦ ਮੈਂ ਗੱਲਬਾਤ ਕਰਾਂ ਕਿ ਮੈਨੂੰ ਲੱਗਦਾ ਮੈਂ ਡਾਕਟਰ ਹੈਦਰ ਮੁਰਤਜ਼ਾ ਸਾਹਿਬ ਦੇ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕਰਾਂਗੇ। ਬ੍ਰੇਕ ਫਿਰ ਮੈਂ ਸੋਚਦਾ ਵੀ ਉਹਦੇ ਲਈ ਹੈ ਤੇ 2 ਮਿੰਟਾਂ ਦੇ ਵਿੱਚ ਜਿਹੜੀ ਰਹਿੰਦੀ ਖ਼ਬਰ ਆ ਪਹਿਲਾਂ ਇਹੀ ਪੂਰੀ ਕਰ ਲਈਏ, ਬ੍ਰੇਕ ਆਪਾਂ ਬਾਅਦ ਚ ਲੈ ਲਾਂਗੇ। ਸੋ ਹੁਣ ਇੱਥੇ ਹੈ ਕਿ ਰਾਜ ਸਭਾ ਦੇ ਵਿੱਚ 245 ਮੈਂਬਰ ਨੇ, ਠੀਕ ਹੈ ਜੀ, ਤੇ ਭਾਜਪਾ ਦੇ ਉਹਦੇ ਸਹਿਯੋਗੀਆਂ ਦੇ 105, ਇੰਡੀਆ ਗਠਜੋੜ ਦੇ 64, ਹੋਰ ਪਾਰਟੀਆਂ ਦੇ 76 ਮੈਂਬਰ ਨੇ, ਇਹਨਾਂ ਵਿੱਚੋਂ ਅਪੋਜੀਸ਼ਨ ਦੇ 46 ਮੈਂਬਰ ਮੁਅੱਤਲ ਕੀਤੇ ਜਾ ਚੁੱਕੇ ਨੇ। ਲੋਕ ਸਭਾ ਦੇ ਵਿੱਚ 538 ਮੈਂਬਰ ਨੇ, ਭਾਜਪਾ ਤੇ ਸਹਿਯੋਗੀ ਪਾਰਟੀਆਂ ਦੇ ਪਹਿਲੇ 329 ਨੇ, ਸੋ ਜਿੱਤੇ ਹੀ ਪਏ ਨੇ, ਉਹਨਾਂ ਦੀ ਤਾਂ ਮੈਜੋਰਿਟੀ ਵੈਸੇ ਹੀ ਆ, ਬਿੱਲ ਉਦਾਂ ਹੀ ਪਾਸ ਹੋ ਜਾਣੇ ਆ। ਬਾਕੀ ਜਦੋਂ ਇੰਡੀਆ ਅਲਾਇੰਸ ਦੇ 142 ਨੇ ਤੇ ਹੋਰਨਾਂ ਪਾਰਟੀਆਂ ਦੇ 67 ਨੇ, ਇਹਨਾਂ ਵਿੱਚੋਂ 46 ਰਹਿੰਦੇ ਇਜਲਾਸ ਲਈ ਮੁਅੱਤਲ ਕਰ ਦਿੱਤੇ ਗਏ ਨੇ। ਕਾਂਗਰਸ ਦੇ ਪ੍ਰੈਸੀਡੈਂਟ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਪਹਿਲਾਂ ਕੁਝ ਪੈਟੀਆਂ ਨੇ ਸੰਸਦ ਤੇ ਹਮਲਾ ਕੀਤਾ, ਹੁਣ ਮੋਦੀ ਸਰਕਾਰ ਸੰਸਦ ਤੇ ਜਮਹੂਰੀਅਤ ਦੇ ਉੱਤੇ ਹਮਲਾ ਕਰ ਰਹੀ ਹੈ। ਨਿਰੰਕੁਸ਼ ਡੈਸਪੋਟਿਕ ਮੋਦੀ, ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਜਮਹੂਰੀ ਰਵਾਇਤਾਂ ਨੂੰ ਕੂੜੇਦਾਨ ਵਿੱਚ ਸੁੱਟ ਰਹੀ ਹੈ, ਤੇ ਲੋਕ ਸਭਾ ਦੇ ਵਿੱਚ ਮੈਂਬਰ ਤਖ਼ਤੀਆਂ ਲੈ ਕੇ ਆਏ ਸਨ ਤੇ ਸਪੀਕਰ ਕੋਲ ਪੁੱਜ ਕੇ ਉਹਨਾਂ ਨੇ ਨਾਅਰੇ ਲਾਏ। ਸਪੀਕਰ ਸਾਹਿਬ ਨੂੰ ਇਹ ਚੰਗਾ ਨਹੀਂ ਲੱਗਿਆ ਤੇ ਰਾਜ ਸਭਾ ਦੇ ਵਿੱਚ ਵੀ ਕੁਝ ਇਹੋ ਜਿਹੀ ਹਾਲਾਤ ਸੀਗੇ। ਤੇ ਹੁਣ ਇੱਧਰ 3 ਵੱਡੇ ਬਿੱਲ ਦੇ ਉੱਤੇ ਗੱਲਬਾਤ ਹੋ ਰਹੀ ਹੈ, 3 criminal codes ਨਵੇਂ ਲਿਆਂਦੇ ਜਾ ਰਹੇ ਜਿਹੜੇ ਕਿ ਪੁਰਾਣਿਆਂ ਨੂੰ ਰਿਪਲੇਸ ਕਰ ਦੇਣਗੇ। ਪੁਲਿਸ ਦੇ ਕੋਲ ਅਖਤਿਆਰ ਪਹਿਲਾਂ ਨਾਲੋਂ ਕੁਝ ਜ਼ਿਆਦਾ ਵੱਧ ਜਾਣੇ ਆ, ਕੁਝ ਕਹਿ ਦਿੰਦੇ ਆ, ਜ਼ਿਆਦਾ ਤਾਂ ਆਪਾਂ ਨੂੰ ਪਤਾ ਹੀ ਆ, ਕਿ ਪੁਲਿਸ ਤਾਂ ਪਹਿਲਾਂ ਹੀ ਲੋਕਾਂ ਨੂੰ ਪਤਾ ਕਿ ਕਿੰਨੀ ਲੋਕ ਸੇਵਾ ਕਰ ਰਹੀ ਸੀ, ਉਸ ਤੋਂ ਅਭੀ ਔਰ ਜ਼ਿਆਦਾ ਸੇਵਾਦਾਰ ਬਣਾ ਦੇਣਗੇ। ਸੋ ਇਹ ਜਿਹੜੀਆਂ ਗੱਲਾਂ ਤੇ ਜਿਸ ਡਾਇਰੈਕਸ਼ਨ ਚ ਵਾਧੇ ਹੋ ਰਹੇ ਨੇ, ਇੱਕ ਗੱਲ ਮੈਂ ਬੜੀ ਤਸੱਲੀ ਨਾਲ ਤੇ ਜ਼ਿੰਮੇਵਾਰੀ ਨਾਲ ਕਹਿ ਸਕਦਾ ਕਿ ਦੁਨੀਆਂ ਭਰ ਦੇ ਵਿੱਚ ਲੋਕਤੰਤਰ ਕਮਜ਼ੋਰ ਹੋ ਰਿਹਾ ਤੇ ਇਸੇ ਤਰ੍ਹਾਂ ਜਿਹੜੀਆਂ ਜਮਹੂਰੀ ਰਵਾਇਤਾਂ ਨੇ ਉਹ ਕਮਜ਼ੋਰ ਹੋ ਰਹੀਆਂ ਨੇ, ਜਿਹੜੀਆਂ ਜਮਹੂਰੀ ਅਦਾਰੇ ਨੇ ਉਹ ਵੀ ਕਮਜ਼ੋਰ ਕੀਤੇ ਜਾ ਰਹੇ ਨੇ। ਤੋ ਇੱਕਾ ਦੁੱਕਾ ਦੇਸ਼ਾਂ ਦੀ ਗੱਲ ਨਹੀਂ ਹੈ, ਆਪਣੇ ਕੈਨੇਡਾ ਵਿੱਚ ਦੇਖ ਲਓ ਤੁਸੀਂ, ਇਹ ਨਹੀਂ ਕਿਤੇ ਗੱਲ ਕਰਕੇ ਤਿਆਰ, ਇਹ ਪਬਲਿਕਲੀ ਗੱਲ ਨਹੀਂ ਕਰਦੇ, ਬਹੁਤੀਆਂ ਗੱਲਾਂ ਚ ਗੁਪਤ 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 ਹੋਈ ਪਈ ਹੈ ਤੁਹਾਡੇ ਮੂਹਰੇ। ਮੈਂ ਰੋਜ਼ ਇੱਕ ਅੱਧੀ ਖਬਰ ਆ ਜਾਂਦੀ ਹੈ ਜਿੱਥੇ ਉਹ ਜਨਤਾ ਤੋਂ ਚੋਰੀ ਪਰਾਂ ਹੋ ਕੇ ਬੰਕਰ ਪੱਟ ਕੇ ਧਰਤੀ ਥੱਲੇ ਵੜ ਵੜ ਕੇ ਸਾਡੀ ਭਲਾਈ ਦੇ ਫੈਸਲੇ ਕਰ ਰਹੇ ਆ ਕਿ ਸਾਨੂੰ ਦੱਸਣਾ ਹੀ ਨਹੀਂ ਕਿ ਰਮਨਜੀਤ ਦਾ ਮੈਂ ਇੰਨਾ ਫਾਇਦਾ ਕਰਦਾ। ਜਿੱਦਾਂ ਦਾ ਮੈਂ ਕੈਨੇਡਾ ਚ ਆਇਆ ਮੇਰੇ ਬਟੂਏ ਚ ਕਦੇ ਰੁਪਈਏ ਨਹੀਂ ਵਧੇ, ਜਦੋਂ ਵੀ ਵਧੇ ਆ ਉਹ ਆਪਣੀ ਮਿਹਨਤ ਨਾਲ ਵਧੇ, ਸਰਕਾਰ ਦੀਆਂ ਨੀਤੀਆਂ ਦੇ ਨਾਲ ਤਾਂ ਹਮੇਸ਼ਾ ਬਟੂਆ ਹੌਲਾ ਹੀ ਹੁੰਦਾ ਰਿਹਾ। ਸੋ ਇੱਕ ਜਾਂ ਤੁਹਾਡਾ ਭਾਰ ਘਟਾ ਦਿੰਦੇ ਨੇ ਇਹ, ਹੋਰ ਤਾਂ ਆਪਾਂ ਕਿਤੇ ਕੋਈ ਗੱਲਬਾਤ ਨਹੀਂ ਦੇਖੀ ਆ। ਲੋਕਤੰਤਰ ਦੇ ਵਾਸਤੇ ਸਿਰਫ ਇੰਨੀ ਗੱਲ ਮੈਂ ਬਾਰ ਬਾਰ ਜਿਹੜੇ ਤੇ ਆਉਣਾ ਆ ਕਿ ਤੁਸੀਂ ਇਹਨਾਂ ਡੈਮੋਕ੍ਰੇਟਿਕ ਇੰਸਟੀਟਿਊਸ਼ਨ ਦਾ ਪੂਰਾ ਸਾਥ ਦਿਓ, ਮੀਡੀਆ ਦਾ ਸਾਥ ਦਿਓ, ਮੀਡੀਆ ਨੂੰ ਜ਼ਿੰਮੇਵਾਰ ਬਣਾਓ ਐਂਡ ਪੇ ਦੈਟ ਮੀਡੀਆ। ਉਹ ਮੀਡੀਆ ਆਰਗੇਨਾਈਜੇਸ਼ਨ ਨੂੰ ਤੁਸੀਂ ਜਿੱਦਾਂ ਵੀ ਸਪੋਰਟ ਕਰ ਸਕਦੇ, ਚਾਹੇ ਸਾਨੂੰ ਇਸ਼ਤਿਹਾਰਾਂ ਦੇ ਜ਼ਰੀਏ ਕਰੋ ਤੇ ਨਾਲ ਦੀ ਨਾਲ ਆਪਣੀ ਰਾਏ ਵੀ ਦਿਓ। ਕੱਲਾ ਡਾਲਰ ਨਾ ਦਿਓ, ਇਹ ਵੀ ਕਹੋ ਕਿ ਤੁਸੀਂ ਇਹ ਗੱਲ ਠੀਕ ਕਰ ਰਹੇ ਹੋ, ਇਹ ਗਲਤ ਕਰ ਰਹੇ ਹੋ। ਜੇ ਮੈਂ ਤੁਹਾਨੂੰ ਆਪਣੀ ਕਮਾਈ ਵਿੱਚੋਂ ਕੁਝ ਪੈਸਾ ਦਿੰਦਾ ਤਾਂ ਤੁਸੀਂ ਵੀ ਮੇਰੇ ਲਈ ਓਨੀ ਵਫਾਦਾਰੀ ਤੇ ਇਮਾਨਦਾਰੀ ਨਾਲ ਕੰਮ ਕਰੋ। ਅਸੀਂ ਇੱਕ ਦੂਜੇ ਦੇ ਉੱਤੇ ਨਿਰਭਰ ਹਾਂ, ਵੀ ਆਰ ਲਿਵਿੰਗ ਇਨ ਦਿਸ ਇੰਟਰਟਵਾਈਨਡ ਵਰਲਡ, ਵੀ ਆਰ ਇੰਟਰਡਿਪੈਂਡੈਂਟ। ਮੈਂ ਇਹ ਕੰਮ ਕਰਾਂਗਾ, ਤੁਸੀਂ ਮੇਰਾ ਰੁਜ਼ਗਾਰ ਨਿਸ਼ਚਿਤ ਕੀਤਾ, ਸਾਡੇ ਅਦਾਰੇ ਨੂੰ ਤੁਸੀਂ ਚੱਲਦਾ ਰੱਖਦੇ ਹੋ ਤੇ ਇਸੇ ਤਰ੍ਹਾਂ ਹੀ ਅਸੀਂ ਇਹਦੇ ਉੱਤੇ ਬਿਹਤਰੀਨ ਸੇਵਾਵਾਂ ਦੇ ਸਕਦੇ। ਹਾਂ, ਜੇ ਸੇਵਾਵਾਂ ਵਿੱਚ ਕੋਈ ਕਮਜ਼ੋਰੀ ਆ, ਜੇ ਬੋਲਚਾਲ ਦੇ ਵਿੱਚ ਕੋਈ ਫਰਕ ਆ, ਜੇ ਖਬਰਾਂ ਦੇ ਵਿੱਚ ਇਮਾਨਦਾਰੀ ਨਹੀਂ ਦਿਖਦੀ ਤੇ ਜੋ ਗੱਲ ਕਹਿਣੀ ਚਾਹੀਦੀ ਅਸੀਂ ਨਹੀਂ ਕਹਿੰਦੇ, ਫਿਰ ਇਹ ਗੱਲ ਗਲਤ ਹੋਏਗੀ। ਇੱਕ ਛੋਟੀ ਜਿਹੀ ਬ੍ਰੇਕ ਤੇ ਡਾਕਟਰ ਮੁਰਤਜ਼ਾ ਸਾਹਿਬ ਆ ਗਏ ਤੇ ਮੈਂ ਖਬਰਾਂ ਕੱਢਾਂ ਤੇ ਫਿਰ ਉਹਨਾਂ ਨਾਲ ਗੱਲਬਾਤ ਸ਼ੁਰੂ ਕਰਦੇ ਆਫਟਰ ਦਾ ਸ਼ਾਰਟ ਬ੍ਰੇਕ।
ਏਸ਼ੀਅਨ ਫੂਡ ਸੈਂਟਰ ਇੰਡੀਅਨ ਕੈਨੇਡੀਅਨ ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ ਇੱਕੋ ਇੱਕ ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ 416-740-3262। ਏਸ਼ੀਅਨ ਫੂਡ ਸੈਂਟਰ
ਬ੍ਰੈਂਟਨ ਦੇ
ਐਮਰਿਜ ਗੈਸ ਵੱਲੋਂ ਤੁਹਾਡੇ ਤੇ ਤੁਹਾਡੀ ਫੈਮਿਲੀ ਦੀ ਸੁਰੱਖਿਆ ਦੀਆਂ ਅਹਿਮ ਟਿਪਸ। ਹੌਲੀਡੇ ਸੀਜ਼ਨ ਦੇ ਇਸ ਹੱਲੇ ਗੁੱਲੇ ਤੇ ਐਕਸਾਈਟਮੈਂਟ ਦੇ ਵਿੱਚ ਆਪਣੇ ਖਾਨਦਾਨ ਦੀ ਹਿਫਾਜ਼ਤ ਨੂੰ ਨਜ਼ਰਅੰਦਾਜ਼ ਨਾ ਕਰਿਆ ਜੇ। ਬ੍ਰੈਂਪਟਨ ਫਾਇਰ ਐਂਡ ਐਮਰਜੈਂਸੀ ਦਾ ਜ਼ਰੂਰੀ ਪੈਗਾਮ। ਖਾਣਾ ਪਕਾਉਂਦਿਆਂ ਖਾਸ ਇਹਤਿਆਤ ਵਰਤੋ। ਸਮੋਕ ਅਲਾਰਮਸ ਨੂੰ ਚੈੱਕ ਕਰੋ। ਪਾਵਰ ਕੋਰਡਸ ਨੂੰ ਖਾਸ ਤਵੱਜੋ ਦਿਓ। ਇਨਡੋਰ ਪਲਾਂਟਸ ਨੂੰ ਪਾਣੀ ਦਿਓ। ਇਸ ਤੋਂ ਇਲਾਵਾ 12 ਹੋਰ ਟਿਪਸ ਵੇਖਣ ਲਈ brampton fire.com ਤੇ ਲੌਗਇਨ ਕਰੋ।
ਤੁਸੀਂ ਸੁਣ ਰਹੇ ਹੋ ਦ ਕਰੰਟ ਅਫੇਅਰਸ ਵਿਦ ਰਮਨਜੀਤ ਸਿੱਧੂ। ਇਸ ਪ੍ਰੋਗਰਾਮ ਚ ਤੁਸੀਂ ਆਪਣੇ ਵਪਾਰ ਲਈ, ਕਾਰੋਬਾਰ ਲਈ ਐਡਵਰਟਾਈਜ਼ਮੈਂਟ ਦੇ ਸਕਦੇ ਹੋ। ਇਸ਼ਤਿਹਾਰ ਦੇਣ ਦੇ ਲਈ ਹੁਣੇ ਸੰਪਰਕ ਕਰੋ ਸਾਡੀ ਮਾਰਕੀਟਿੰਗ ਐਸੋਸੀਏਟ ਸ਼ਾਜ਼ੀਆ ਮਲਿਕ ਨੂੰ 6472424746।
Good morning everyone, you're listening to WTUR 770 AM, your trusted source for news and information. Here comes your host Ramanjit Sidhu with the current affairs.
The current affairs ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਡਾਕਟਰ ਮੁਰਤਜ਼ਾ ਹੈਦਰ ਸਾਹਿਬ ਸਾਡੇ ਨਾਲ ਪ੍ਰੋਗਰਾਮ ਚ ਸ਼ਾਮਲ ਹੋ ਚੁੱਕੇ ਨੇ। ਡਾਕਟਰ ਸਾਹਿਬ ਗੁੱਡ ਮਾਰਨਿੰਗ ਜੀ, ਵੈਲਕਮ।
ਥੈਂਕ ਯੂ ਜੀ, ਗੁੱਡ ਮਾਰਨਿੰਗ।
ਬਹੁਤ ਮਿਹਰਬਾਨੀ ਡਾਕਟਰ ਸਾਹਿਬ। ਡਾਕਟਰ ਸਾਹਿਬ, ਇੱਕ ਤਾਂ ਆਪਣੇ ਵੱਡੀਆਂ ਖਬਰਾਂ ਚ ਪਹਿਲਾਂ ਇਹ ਆਈ ਹੈ ਕਿ ਇੱਕ ਮੈਂ ਅੱਜ ਐਡ ਪੜ੍ਹ ਰਿਹਾ ਸੀ ਤੇ ਉਹ ਕਹਿੰਦੇ ਸੀਗੇ ਜੀ ਈਵੀ ਵਾਲਾ ਪਲਾਂਟ ਤੁਹਾਡੇ ਘਰ ਦੇ ਨੇੜੇ ਹੀ ਹੈ, ਤੇ ਦੂਜੇ ਪਾਸੇ ਜਦੋਂ ਮੈਂ ਤੁਹਾਡੀ ਖਬਰ ਪੜ੍ਹੀ ਤੇ ਮੈਨੂੰ ਲੱਗਿਆ ਵੀ ਹੈ ਇੱਕ ਪਾਸੇ ਤਾਂ ਮੈਂ ਐਡ ਕਰੀ ਜਾਂਦਾ ਤੇ ਦੂਜੇ ਪਾਸੇ ਲੱਗਦਾ ਕਿ ਨਾਰਥ ਅਮਰੀਕਾ ਚ ਇਲੈਕਟ੍ਰਿਕ ਵਹੀਕਲ ਦੇ ਮੈਂਡੇਟ ਹੈ ਜਿਹੜਾ, ਇਟ ਇਜ਼ ਡੈਸਟੀਨਡ ਟੂ ਫੇਲ। ਤੇ ਪਹਿਲਾਂ ਸਿਆਣੇ ਬੰਦਿਆਂ ਦੀ ਗੱਲ ਸੁਣ ਲੈਣੀ ਚਾਹੀਦੀ ਹੈ ਜੀ, ਕੀ ਹਾਲਾਤ ਨੇ ਈਵੀ ਨੂੰ ਲੈ ਕੇ। ਹਾਂਜੀ
ਹਾਂਜੀ, ਇਹ ਇਲੈਕਟ੍ਰਿਕ ਵਹੀਕਲ ਜਿਹੜੀ ਨੇ ਜਿਸ ਤਰ੍ਹਾਂ ਟੈਸਲਾ ਹੈਗੀ ਤੇ ਹੁਣ ਸਾਰਿਆਂ ਦੀ ਇਲੈਕਟ੍ਰਿਕ ਵਹੀਕਲ ਆ ਗਈਆਂ ਨੇ, ਤੇ ਇਹ ਜਿਹੜੀਆਂ ਨੇ ਇਹਨਾਂ ਨੂੰ ਸਰਕਾਰ ਜਿਹੜੀ ਹੈ ਹਰ ਸਰਕਾਰ ਪ੍ਰਮੋਟ ਕਰ ਰਹੀ ਹੈ। ਤੇ ਅਮਰੀਕਾ ਚ ਜਿਸ ਤਰ੍ਹਾਂ ਤੁਸੀਂ ਵੇਖੋ ਤੇ ਕੁਝ ਸਟੇਟ ਨੇ ਜਿੱਥੇ ਇਹ ਇਨਵਾਇਰਮੈਂਟਲ ਅਵੇਅਰਨੈਸ ਜਿਹੜੀ ਹੈ, ਇਨਵਾਇਰਮੈਂਟਲ ਮੂਵਮੈਂਟ ਜਿਹੜੀ ਉਹ ਸਟਰੋਂਗ ਹੈਗੀ, ਜਿਸ ਤਰ੍ਹਾਂ ਕਿ ਕੈਲੀਫੋਰਨੀਆ। ਤੇ ਕੈਲੀਫੋਰਨੀਆ ਸਟੇਟ ਨੇ ਪਹਿਲਾਂ ਹੀ ਲਾਅ ਪਾਸ ਕਰ ਦਿੱਤਾ ਸੀ ਕਿ ਸਨ 2030 ਤੱਕ ਜਿਹੜੀ ਨਵੀਂ ਗੱਡੀਆਂ ਵਿਕਣਗੀਆਂ ਉਹ ਸਾਰੀ ਦੀ ਸਾਰੀ ਈਵੀ ਹੋਣੀ ਹੈ, ਯਾਨੀ ਇਲੈਕਟ੍ਰਿਕ ਵਹੀਕਲ, ਤੇ ਤੁਸੀਂ ਜਿਹੜੀ ਇਹ ਰੈਗੂਲਰ ਗੱਡੀ ਖਰੀਦਦੇ ਹੋ ਨਾ ਉਹ ਨਹੀਂ ਖਰੀਦ ਸਕਦੇ। ਤੇ ਇਸੇ ਤਰੀਕੇ ਦੇ ਨਾਲ ਕੈਨੇਡਾ ਵੀ ਪਿੱਛੇ ਮਗਰ ਉਹਦੇ ਲਗਾਇਆ ਸੀ ਤੇ ਉਹਨਾਂ ਨੇ ਕਿਹਾ ਜੀ ਸਾਡਾ 2035 ਤੱਕ ਹੋ ਜਾਏਗਾ ਕਿ ਜੀ ਸਾਰੀ ਗੱਡੀਆਂ ਜਿਹੜੀਆਂ ਨੇ ਉਹ ਇਲੈਕਟ੍ਰਿਕ ਵਹੀਕਲ ਹੋਣੀ ਚਾਹੀਦੀ। ਉਹਦੀ ਵਜ੍ਹਾ ਚਾਹੇ ਮੋਟੀਵੇਸ਼ਨ ਇਹ ਹੈ ਕਿ ਜਿਹੜੀ ਰੈਗੂਲਰ ਗੱਡੀ ਹੁੰਦੀ ਹੈ ਜਿਹੜੀ ਡੀਜ਼ਲ ਤੇ ਜਾਂ ਗੈਸੋਲੀਨ ਤੇ ਚੱਲਦੀ ਹੈ, ਪੈਟਰੋਲ ਤੇ, ਉਹ ਐਮਿਸ਼ਨਸ ਬੜੇ ਪੈਦਾ ਕਰਦੀ ਹੈ, ਗ੍ਰੀਨ ਹਾਊਸ ਗੈਸ ਐਮਿਸ਼ਨਸ ਪੈਦਾ ਕਰਦੀ ਹੈ। ਉਹਦੇ ਇਲਾਵਾ ਜਿਹੜੀ ਉਹ ਸਾਡੀ ਕੰਜ਼ਮਪਸ਼ਨ ਹੁੰਦੀ ਹੈ ਫੋਸਿਲ ਫਿਊਲ ਤੇ, ਉਹ ਬੜੀ ਜ਼ਿਆਦਾ ਹੁੰਦੀ ਹੈ। ਤੇ ਉਹਦੇ ਦੋਨਾਂ ਨੂੰ ਚੈਲੰਜ ਕਰਨ ਵਾਸਤੇ, ਰੋਕਣ ਵਾਸਤੇ ਉਹਨਾਂ ਨੇ ਕਿਹਾ ਜੀ ਈਵੀ ਹੋਣੀ ਚਾਹੀਦੀ। ਮਸਲਾ ਇਹ ਹੈ ਕਿ ਟਾਰਗੇਟ ਤੇ ਉਹਨਾਂ ਨੇ ਰੱਖ ਲਏ ਨੇ, ਲੇਕਿਨ ਇਹ ਨਹੀਂ ਸੋਚਿਆ ਕਿ ਇਹ ਸਾਰੀ ਗੱਡੀਆਂ ਅਗਰ ਤੁਸੀਂ ਵੇਚੋਗੇ ਤੇ ਤੁਹਾਡੇ ਤੁਹਾਨੂੰ ਬਿਜਲੀ ਵੀ ਚਾਹੀਦੀ ਉਹਨੂੰ ਚਾਰਜ ਕਰਨ ਵਾਸਤੇ, ਉਹ ਬਿਜਲੀ ਨੂੰ ਜਨਰੇਟ ਕਰਨਾ ਹੋਏਗਾ, ਉਹਦੇ ਬਾਅਦ ਇੰਨੀ ਗੱਡੀਆਂ ਦੀ ਪ੍ਰੋਡਕਸ਼ਨ ਵਾਸਤੇ ਤੁਹਾਨੂੰ ਬੈਟਰੀਆਂ ਚਾਹੀਦੀਆਂ ਹੋਣਗੀਆਂ, ਉਹ ਬੈਟਰੀਆਂ ਵਾਸਤੇ ਸਾਨੂੰ ਰਾ ਮਟੀਰੀਅਲ ਚਾਹੀਦਾ ਹੋਏਗਾ। ਫਿਰ ਉਹਦੇ ਬਾਅਦ ਜਿਸ ਵੇਲੇ ਤੁਸੀਂ ਗੱਡੀਆਂ ਲੈ ਲਿੱਤੀਆਂ ਤੇ ਉਹਨਾਂ ਨੂੰ ਚਾਰਜਿੰਗ ਦਾ ਜਿਹੜਾ ਨੈਟਵਰਕ ਹੈ ਕਿ ਤੁਸੀਂ ਕਿਤੇ ਜਾਓ ਤੇ ਅੱਗੇ ਜਿਹੜੇ ਰਸਤੇ 'ਚ ਗੱਡੀ ਚਾਰਜ ਵੀ ਕਰ ਸਕੋ, ਇਸ ਵਕਤ ਬੈਟਰੀ ਮੁੱਕੇ ਤੇ ਤੁਸੀਂ ਖਲੋਗੇ ਸੜਕ ਤੇ। ਤੇ ਇਹ ਸਾਰੇ ਮਸਲੇ ਜਿਹੜੇ ਨੇ ਇਹਦਾ ਦੀ ਵਜ੍ਹਾ ਦੇ ਨਾਲ ਲੱਗਦਾ ਕਿ ਟਾਰਗੇਟਸ ਤੇ ਬੜੇ ਐਮਬੀਸ਼ੀਅਸ ਨੇ, ਲੇਕਿਨ ਉਹ ਜਿਹੜਾ ਇਨਫਰਾਸਟ੍ਰਕਚਰ ਚਾਹੀਦਾ, ਜਿਹੜੀ ਪਲੈਨਿੰਗ ਚਾਹੀਦੀ ਹੈ, ਜਿਹੜਾ ਬੈਕਗ੍ਰਾਉਂਡ ਚਾਹੀਦਾ, ਉਹ ਹਾਲੇ ਤੱਕ ਹੈ ਨਹੀਂ। ਮਤਲਬ ਸਿਰਫ ਜਿਹੜੀ ਮਿਨਰਲ ਦੀ ਤੁਹਾਨੂੰ ਡਿਕਅਪ ਕਰਨ ਪੈਣਗੇ ਨਾ, ਤੇ ਉਹਦਾ ਵੀ ਕਾਫੀ ਮਸਲਾ ਬਣੇਗਾ। ਦੂਜੀ ਗੱਲ ਇਹ ਕਿ ਤੁਸੀਂ ਕਹਿੰਦੇ ਨਾ ਜੀ ਅਸੀਂ ਫੋਸਿਲ ਫਿਊਲ ਤੇ ਗ੍ਰੀਨ ਹਾਊਸ ਗੈਸ ਐਮਿਸ਼ਨਸ ਨੂੰ ਘਟਾਉਣਾ, ਉਹ ਪਤਾ ਚੱਲਿਆ ਕਿ ਜੀ ਮਾਈਨਿੰਗ ਕਰਨ ਲਈ ਤੇ ਉਹ ਬੈਟਰੀਆਂ ਬਣਾਉਣ ਲਈ, ਉਹਦੇ ਬਾਅਦ ਬਿਜਲੀ ਦੀ ਪ੍ਰੋਡਕਸ਼ਨ ਵਿੱਚ ਤੁਸੀਂ ਔਰ ਫੋਸਿਲ ਫਿਊਲ ਜਨਰੇਟ ਕਰੋ, ਬਿਜਲੀ ਵੀ ਤਾਂ ਜਨਰੇਟ ਹੋਣੀ ਨਾ, ਸਾਰੀ ਬਿਜਲੀ ਜਿਹੜੀ ਹਵਾ ਪਾਣੀ ਦੇ ਨਾਲ ਤਾਂ ਨਹੀਂ ਜਨਰੇਟ ਹੋਣੀ, ਉਹਦੇ ਅੰਦਰ ਵੀ ਥੋੜੇ ਜਿਹੇ ਜਿਹੜੇ ਨੇ ਨੈਚੁਰਲ ਰਿਸੋਰਸਿਸ ਦੇ ਇਲਾਵਾ ਫੋਸਿਲ ਫਿਊਲ ਯੂਜ਼ ਹੋਣਗੇ। ਤੇ ਇਹ ਸਾਰੀ ਚੀਜ਼ਾਂ ਸੋਚਣ ਵਾਲੀਆਂ ਨੇ, ਸਾਰੀ ਚੀਜ਼ਾਂ ਸਮਝਣ ਵਾਲੀਆਂ ਨੇ। ਟਾਰਗੇਟ ਐਮਬੀਸ਼ੀਅਸ ਹੈ, ਇੰਪੋਸੀਬਲ ਨਹੀਂ ਹੈਗਾ, ਇਸ ਤਰ੍ਹਾਂ ਨਹੀਂ ਕਹਿ ਸਕਦੇ ਕਿ ਤੁਸੀਂ ਇੰਪੋਸੀਬਲ ਹੈ। ਲੇਕਿਨ ਦੂਜੀ ਗੱਲ ਇਹ ਕਿ ਥੋੜੇ ਜਿਹੇ ਜਿਹੜੇ ਐਕਸਪਰਟਸ ਨੇ ਉਹ ਕਹਿ ਰਹੇ ਨੇ ਕਿ ਹੋ ਸਕਦਾ ਹੈ ਕਿ ਇਹ ਮੈਸ ਕਨਵਰਜਨ ਦਾ ਇੰਨਾ ਫਰਕ ਨਾ ਪੜੇ ਜਿਹੜੀ ਸਾਡੀ ਨੈਚੁਰਲ ਰਿਸੋਰਸਿਸ ਤੇ ਜਿਹੜੀ ਇਨਵਾਇਰਮੈਂਟ ਤੇ ਸਾਡਾ ਅਸਰ ਪੈਂਦਾ, ਕਿਉਂਕਿ ਆਖਿਰਕਾਰ ਗੱਡੀ ਨੂੰ ਬਿਜਲੀ ਤੇ ਪਾਉਣ, ਬਿਜਲੀ ਨਾਲ ਚਾਰਜ ਕਰਨਾ, ਆਖਿਰਕਾਰ ਗੱਡੀ ਨੂੰ ਮਟੀਰੀਅਲ ਦੇ ਨਾਲ, ਲੋਹੇ ਸਰੀਏ ਦੇ ਨਾਲ, ਪਲਾਸਟਿਕ ਦੇ ਨਾਲ ਬਣਾਉਣਾ, ਤੇ ਉਸ ਤੇ ਮਟੀਰੀਅਲ ਲੱਗਣਾ ਹੀ ਲੱਗਣਾ। ਤੇ ਇਸ ਤਰ੍ਹਾਂ ਕਿ ਜਿਹੜੀ ਇਲੈਕਟ੍ਰਿਕ ਵਹੀਕਲ ਉਹਦੇ ਕੋਈ ਇਨਵਾਇਰਮੈਂਟਲ ਜਿਹੜਾ ਇੰਪੈਕਟ ਨਹੀਂ ਹੋਣਾ, ਉਹਦੇ ਵੀ ਇਨਵਾਇਰਮੈਂਟਲ ਇੰਪੈਕਟ ਹੋਣੇ। ਹੁਣ ਸਵਾਲ ਪੈਦਾ ਹੁੰਦਾ ਕਿ ਉਹਦੇ ਘੱਟ ਹੋਣੇ ਨੇ ਜਾਂ ਜ਼ਿਆਦਾ ਹੋਣੇ ਨੇ ਜਿਹੜੀ ਹੁਣ ਗੱਡੀਆਂ ਸੜਕ ਤੇ ਚੱਲ ਰਹੀਆਂ ਨੇ। ਤੇ ਇਹ ਜਿਹੜੀ ਸਾਰੀ ਚੀਜ਼ਾਂ ਨੇ ਜਿਹੜੀ ਚੀਜ਼ਾਂ ਆਸਾਨ ਆਸਾਨ ਲੱਗਦੀਆਂ ਨੇ, ਜਿਸ ਤਰ੍ਹਾਂ ਤੁਸੀਂ ਸੋਚਣ ਬਹਿ ਜਾਓ ਨਾ ਤੇ ਲੱਗਦਾ ਕਿ ਇਸ ਵਿੱਚ ਵੀ ਕਾਫੀ ਮਸਲੇ ਨੇ
ਜੀ। ਤੇ ਡਾਕਟਰ ਸਾਹਿਬ ਇੱਕ ਇਹ ਵੀ ਗੱਲ ਹੁੰਦੀ ਕਿ ਫੋਸਿਲ ਫਿਊਲ ਜਿਹੜੇ ਆਪਾਂ ਦੇਖਿਆ, ਕਹਿੰਦੇ 150 ਸਾਲਾਂ ਦੇ ਵਿੱਚ ਅਸੀਂ 50% ਕੰਜ਼ਿਊਮ ਕਰ ਲਏ ਤੇ ਆਉਂਦੇ 50 ਸਾਲਾਂ ਦੇ ਵਿੱਚ ਡਿਪਲੀਟ ਹੋ ਜਾਣਗੇ, ਕਿ ਬਾਕੀ ਰਹਿੰਦਾ 50% ਵੀ ਕੰਪਲੀਟ ਖਤਮ, ਤੇ ਉਸ ਤੋਂ ਬਾਅਦ ਵੀ ਕੋਈ ਨਾ ਕੋਈ ਹੱਲ ਕੱਢਣੇ ਪੈਣਗੇ, ਜਾਂ ਫਿਰ ਘੋੜਾ ਗਾੜੀ ਚਲੇਗੀ, ਜਾਂ ਕਿਆ ਲੱਗਦਾ ਤੁਹਾਨੂੰ? ਜੇ ਆਉਣਾ ਹੀ ਹੈ ਇਸ ਦਿਸ਼ਾ ਚ, ਮਤਲਬ ਸਬਸਟੀਟਿਊਟ ਬਿਜਲੀ ਹੋਏਗੀ ਕਿ ਕੋਈ ਹੋਰ ਤੀਸਰੀ ਕੋਈ ਊਰਜਾ ਮਿਲੇਗੀ? ਹਾਂਜੀ
ਹਾਂਜੀ, ਇਹ ਦੋ ਗੱਲਾਂ ਨੇ ਜੀ। ਇੱਕ ਤੇ ਵੈਸੇ ਮੈਂ ਕਹਿ ਰਿਹਾ ਕਿ ਘੋੜਾ ਚਲਾਉਣਾ ਬੰਦੇ ਨੂੰ ਆਉਣਾ ਚਾਹੀਦਾ, ਘੋੜ ਸਵਾਰੀ ਜਿਹੜੀ ਹੈਗੀ ਇਹ ਮੁਸੀਬਤ ਦੇ ਵਕਤ ਕੰਮ ਆਉਣੀ, ਤੇ ਮੇਰੇ ਖਿਆਲ ਵੈਸੇ ਹੀ ਸਿੱਖ ਲਓ ਗੱਡੀਆਂ ਦੇ ਨਾਲ ਵੀ। ਮੈਂ ਤੇ ਆਪਣੇ ਬੱਚਿਆਂ ਨੂੰ ਕਿਹਾ, ਮੈਂ ਕਿਹਾ ਜੀ ਘੋੜਾ ਚਲਾਉਣਾ ਤੇ ਸਵਿਮਿੰਗ ਕਰਨਾ ਬੜਾ ਜ਼ਰੂਰੀ ਹੈ। ਤੇ ਅੱਛਾ, ਜਿਹੜੀ ਸੀਰੀਅਸ ਗੱਲ ਹੈ ਨਾ ਜੀ, ਮਸਲ ਮੈਂ ਤੁਹਾਨੂੰ ਦੱਸਾਂ, ਓਪੈਕ ਜਿਹੜੀ ਹੈ, ਆਰਗਨਾਈਜੇਸ਼ਨ ਆਫ ਪੈਟਰੋਲੀਅਮ ਪ੍ਰੋਡਿਊਸਿੰਗ ਕੰਟਰੀਜ਼ ਜਿਹੜੀ ਨੇ, ਉਹਦੇ ਇੱਕ ਹੈੱਡ ਹੁੰਦੇ ਸਨ, ਉਹਦਾ ਨਾਂ ਸੀ ਜ਼ਕੀ ਯਮਾਨੀ, ਸ਼ੇਖ ਅਹਿਮਦ ਜ਼ਕੀ ਯਮਾਨੀ। ਉਹ ਸਾਊਦੀ ਸਨ ਤੇ ਮਿਨਿਸਟਰ ਸਨ, ਆਇਲ ਮਿਨਿਸਟਰ, ਲੇਕਿਨ ਕਮਾਲ ਦੇ ਉਹ ਐਕਸਪਰਟ ਤੇ ਬੜੇ ਫੋਰਸਾਈਟ ਰੱਖਣ ਵਾਲੇ ਬੰਦੇ ਸਨ। ਤੇ ਉਹਨਾਂ ਦਾ ਇੱਕ ਕੋਟ ਹੈ 1960s ਦਾ, ਉਹਨਾਂ ਨੇ ਕਿਹਾ ਸੀ ਆਪਣੀ ਇੱਕ ਸਪੀਚ, ਮੈਂ ਤੁਹਾਨੂੰ ਇੰਗਲਿਸ਼ ਵਿੱਚ ਦੱਸ ਦੇਣਾ, ਪੰਜਾਬੀ ਵਿੱਚ ਕਰ ਦੇਣ। ਉਹਨਾਂ ਨੇ ਕਿਹਾ ਸੀ ਕਿ ਜੀ ਦ ਸਟੋਨ ਏਜ ਐਂਡਿਡ ਨਾਟ ਬਿਕੋਜ਼ ਵੀ ਰੈਨ ਆਊਟ ਆਫ ਸਟੋਨਸ, ਐਂਡ ਦੀ ਆਇਲ ਏਜ ਵਿਲ ਐਂਡ ਨਾਟ ਬਿਕੋਜ਼ ਵੀ ਵਿਲ ਰੈਨ ਆਊਟ ਆਫ ਆਇਲ। ਉਹਦਾ ਮਤਲਬ ਇਹ ਹੁਣ ਕਹਿ ਜੀ, ਇਨਸਾਨ ਜਿਸ ਤਰ੍ਹਾਂ ਸਟੋਨ ਹੈ, ਜਿਸ ਤੇ ਹਰ ਚੀਜ਼ ਪੱਥਰ ਦੀ ਸੀ, ਜਿਹੜਾ ਜ਼ਮਾਨਾ ਕਦੀਮ ਦਾ ਇਨਸਾਨ ਸੀ, ਗਾਰਾਂ ਚ ਰਹਿੰਦਾ ਸੀ, ਉਹਨੇ ਹਥਿਆਰ ਵੀ ਪੱਥਰ ਦੇ ਬਣਾਏ ਸਨ, ਉਹਨੇ ਖਾਣ ਪੀਣ ਦੀ ਚੀਜ਼ਾਂ ਵੀ ਪੱਥਰ ਵੀ ਬਣਾਈ ਸੀ, ਪਲੇਟਾਂ ਵੀ ਪੱਥਰ ਦੀਆਂ ਤੇ ਚਮਚ ਵੀ ਪੱਥਰ ਦੇ ਤੇ ਹਥਿਆਰ ਵੀ ਪੱਥਰ ਦੇ, ਉਹ ਸਟੋਨ ਏਜ ਕਹਿੰਦੀ ਸੀ। ਉਸ ਲਈ ਇਨਸਾਨ ਨੂੰ ਕੋਈ ਧਾਤ ਮਟੀਰੀਅਲ ਇਸਤੇਮਾਲ ਕਰਨਾ ਨਹੀਂ ਆਉਂਦਾ ਸੀ, ਕੋਈ ਲੋਹਾ ਸਰੀਆ ਨਹੀਂ ਸੀ ਉਹਦੇ ਕੋਲ। ਤੇ ਜ਼ਕੀ ਯਮਾਨੀ ਕਹਿੰਦੇ ਨੇ ਕਿ ਜਨਾਬ ਜਿਸ ਵੇਲੇ ਇਨਸਾਨ ਨੂੰ ਸਮਝ ਆਈ ਤੇ ਉਹਨੇ ਮਟੀਰੀਅਲ ਜ਼ੋਰ ਦਿੱਤੀ, ਆਪ ਮੈਟਲ ਆ ਗਏ, ਧਾਤ ਆ ਗਈ, ਤਾਂਬਾ, ਲੋਹਾ, ਸਰੀਆ, ਤੇ ਉਹ ਸਟੋਨਸ ਦੀ ਫਿਰ ਉਹਨੂੰ ਲੋੜ ਨਹੀਂ ਰਹੀ। ਤੇ ਕਹਿੰਦਾ ਕਿ ਸਟੋਨ ਏਜ ਇਸ ਲਈ ਨਹੀਂ ਮੁੱਕੀ ਸੀ ਕਿ ਸਟੋਨ ਮੁੱਕ ਗਏ ਸਨ, ਸਾਨੂੰ ਬਿਹਤਰ ਚੀਜ਼ਾਂ ਲੱਭ ਗਈਆਂ ਸਨ। ਉਹ ਕਹਿੰਦੇ ਨੇ ਆਇਲ ਏਜ ਦੇ ਨਾਲ ਵੀ ਇਹੀ ਹੋਣਾ, ਐਸਾ ਨਹੀਂ ਹੋਣਾ ਕਿ ਅਸੀਂ ਸਾਡਾ ਜਿਹੜੇ ਫੋਸਿਲ ਫਿਊਲ ਦੁਨੀਆਂ ਤੋਂ ਖਤਮ ਹੋ ਜਾਣੇ ਨੇ, ਉਸ ਤੋਂ ਖਤਮ ਹੋਣ ਤੋਂ ਕਈ ਪਹਿਲਾਂ ਸਾਡੇ ਕੋਲ ਅਸੀਂ ਹਰ ਸਦੀ ਵਿੱਚ ਹਰ ਹਜ਼ਾਰ ਸਾਲ ਵਿੱਚ ਇਨੋਵੇਸ਼ਨ ਦੇ ਜ਼ਰੀਏ ਇਨਸਾਨ ਦੀ ਜਿਹੜੀ ਰੇਸ ਹੈ ਉਹਨੂੰ ਸਲਾਮਤ ਰੱਖ ਕੇ ਬੈਠੇ ਨੇ ਤੇ ਮੈਨੂੰ ਵੀ ਇਹ ਲੱਗਦਾ ਕਿ ਹੁਣ ਇਹ ਫੋਸਿਲ ਫਿਊਲ ਦੇ ਬਾਅਦ ਹੋਰ ਕੋਈ ਟੈਕਨੋਲੋਜੀ ਆ ਜਾਏਗੀ ਇਹ ਵਿੰਡ ਤੇ ਸੋਲਰ ਦਾ ਮੈਨੂੰ ਇੰਨਾ ਨਹੀਂ ਲੱਗ ਰਿਹਾ ਕਿ ਆਈ ਥਿੰਕ ਇਟ ਸਮਥਿੰਗ ਵਿਲ ਬੀ ਵੈਰੀ ਨਿਊ ਕੁਡ ਬੀ ਹਾਈਡਰੋਜਨ ਬਟ ਕੁਡ ਬੀ ਸਮਥਿੰਗ ਐਲਸ ਲੇਕਿਨ ਨਾ ਹੋਇਆ ਤਾਂ ਘੋੜਾ ਤੇ ਹੈ ਨਹੀਂ
ਠੀਕ ਹੈ ਜੀ ਤੇ ਡਾਕਟਰ ਸਾਹਿਬ ਮਹਿੰਗਾਈ ਦਾ ਕੀ ਕਰੀਏ ਕਹਿੰਦੇ ਆ ਜੀ ਕੈਨੇਡਾ ਦੀ ਇਨਫਲੇਸ਼ਨ ਰੇਟ ਦਾ ਜੋ ਡੇਟਾ ਆਇਆ ਨਵੰਬਰ ਦਾ ਉਹ ਅੱਜ ਨਸ਼ਰ ਕਰ ਦਿੱਤਾ ਜਾਣਾ ਸਰਕਾਰ ਨੇ ਮੂਹਰੇ ਲੈ ਕੇ ਆਉਣਾ ਪਰ ਗੱਲ ਤੇ ਇਹੀ ਆਏਗੀ ਕਿ ਕੀ ਹੋ ਸਕਦਾ ਤੁਹਾਡਾ ਅੰਦਾਜ਼ਾ ਕੀ ਕਹਿੰਦਾ ਵਧੀਆ ਕਿ ਘਟੀ ਹੈ ਕਿ ਕੀ ਹੈ
ਲੱਗ ਰਿਹਾ ਜੀ ਕਿ ਇਨਫਲੇਸ਼ਨ ਘਟ ਰਹੀ ਹੈ ਮੈਂ ਅੱਜ ਸਵੇਰੇ ਪੜ੍ਹ ਰਿਹਾ ਸੀ ਪੌਲ ਕ੍ਰੁਗਮਨ ਜਿਹੜਾ ਨੋਬਲ ਲੋਰੀਏਟ ਨੇ ਇਕਨੋਮਿਕਸ ਦੇ ਬੜੇ ਨਾਮੀ ਗ੍ਰਾਮੀ ਇਕਨੋਮਿਸਟ ਦੇ ਪ੍ਰੋਫੈਸਰ ਨੇ ਉਹ ਨਿਊਯਾਰਕ ਟਾਈਮਸ ਵਿੱਚ ਲਿਖਦੇ ਨੇ ਤੇ ਉਹਨਾਂ ਦਾ ਅੱਜ ਦਾ ਜਿਹੜਾ ਆਰਟੀਕਲ ਸੀ ਨਿਊਯਾਰਕ ਟਾਈਮਸ ਦੇ ਇਤਫਾਕਨ ਉਹ ਵੀ ਇਸੀ ਗੱਲ ਤੇ ਸੀ ਇਨਫਲੇਸ਼ਨ ਤੇ ਉਹ ਕਹਿ ਰਹੇ ਸਨ ਕਿ ਜਨਾਬ ਕਿੱਧਰ ਉਹ 7.5% ਸੀ ਹੁਣ 3% ਤੱਕ ਅਮਰੀਕਾ ਤੇ ਆ ਗਈ ਹੈ ਤੇ ਉਹਦੀ ਬੜੀ ਵਜ੍ਹਾ ਇਹ ਸੀ ਕਿ ਜਿਹੜਾ ਸਪਲਾਈ ਚੇਂਜ ਹੁੰਦੀ ਨੀ ਜਿਹੜਾ ਜਿਹਨੂੰ ਕਹਿੰਦੇ ਨੇ ਕਿ ਜਿਹੜੀ ਫਾਰਮ ਟੂ ਰੋਡ ਫਾਰਮ ਟੂ ਮਾਰਕੀਟ ਯਾਨੀ ਜਿਹੜੀ ਖੇਤ ਤੋਂ ਮਾਰਕੀਟ ਤੱਕ ਜਿਹੜੀ ਆਉਣ ਦਾ ਸਿਸਟਮ ਹੈ ਜਿਹਨੂੰ ਸਪਲਾਈ ਚੇਨ ਕਹਿੰਦੇ ਨੇ ਇਸੀ ਤਰ੍ਹਾਂ ਫੈਕਟਰੀ ਤੋਂ ਮਾਰਕੀਟ ਤੱਕ ਆਉਣ ਦਾ ਜਿਹੜਾ ਸਿਸਟਮ ਹੈ ਜਿਹਨੂੰ ਸਪਲਾਈ ਚੇਨ ਕਹਿੰਦੇ ਨੇ ਉਹ ਕਾਫੀ ਡਿਸਰਪਟ ਹੋ ਗਿਆ ਸੀ ਕੋਵਿਡ ਵਿੱਚ ਤੇ ਉਸ ਡਿਸਰਪਸ਼ਨ ਦੀ ਵਜ੍ਹਾ ਦੇ ਨਾਲ ਲੋਕਾਂ ਨੂੰ ਚੀਜ਼ਾਂ ਚਾਹੀਦੀਆਂ ਸਨ ਲੇਕਿਨ ਲੱਭ ਨਹੀਂ ਰਹੀਆਂ ਸਨ ਤੇ ਡਿਮਾਂਡ ਜ਼ਿਆਦਾ ਸੀ ਸਪਲਾਈ ਘੱਟ ਹੋ ਗਈ ਤੇ ਕੀਮਤਾਂ ਵੱਧ ਗਈਆਂ ਨੇ ਤੇ ਕ੍ਰੁਗਮਨ ਜਿਹੜੇ ਨੇ ਪੌਲ ਕ੍ਰੁਗਮਨ ਉਹ ਕਹਿੰਦੇ ਨੇ ਕਿ ਜਨਾਬ ਇਸ ਵਜ੍ਹਾ ਦੇ ਨਾਲ ਜਿਸਲੇ ਉਹ ਰੀਓਰੀਐਂਟ ਹੋਈ ਨਾ ਸਾਰੀ ਸਪਲਾਈ ਚੇਨ ਆਸਤਾ ਆਸਤਾ ਚੀਜ਼ਾਂ ਚੱਲਣਾ ਸ਼ੁਰੂ ਹੋ ਗਈਆਂ ਤੇ ਉਹ ਕੀਮਤਾਂ ਵੀ ਘੱਟ ਹੋਣਾ ਸ਼ੁਰੂ ਹੋ ਗਈਆਂ ਨੇ ਇਹੀ ਕੈਨੇਡਾ ਵਿੱਚ ਵੀ ਹੋਣਾ ਕਿ ਕੀਮਤਾਂ ਘੱਟ ਹੋਣਗੀਆਂ ਤੇ ਜਿਹੜੇ ਸਾਡੇ ਗਵਰਨਰ ਨੇ ਕੈਨੇਡਾ ਦੇ ਸੈਂਟਰਲ ਬੈਂਕ ਦੇ ਉਹ ਵੀ ਇਹ ਕਹਿ ਰਹੇ ਨੇ ਕਿ ਸਾਲ 2004 ਜਿਹੜਾ ਉਹਦੇ ਪਹਿਲੇ 6 ਮਹੀਨੇ 'ਚ ਥੋੜ੍ਹੀ ਜਿਹੀ ਤਕਲੀਫ ਹੋਣੀ ਹੈ ਤੇ ਫਿਰ ਉਹਦੇ ਬਾਅਦ ਆਸਤਾ ਆਸਤਾ ਇਹ ਰੇਟ ਜਿਹੜੇ ਨੇ ਉਹ ਘਟਣ ਸ਼ੁਰੂ ਕਰਨਗੇ ਤੇ ਫਿਰ ਥੋੜ੍ਹੇ ਜਿਹੇ ਰਿਲੀਫ ਲੋਕਾਂ ਨੂੰ ਲੱਭਣਾ ਮਿਲਣਾ ਸ਼ੁਰੂ ਹੋ ਜਾਏਗਾ ਲੇਕਿਨ ਮੇਰਾ ਖਿਆਲ ਇਹੀ ਹੈ ਕਿ 2004 ਜੂਨ ਜੁਲਾਈ ਦੇ ਬਾਅਦ ਜਿਹੜਾ ਨਾ ਤੁਹਾਨੂੰ ਸਾਹ ਲੈਣ 'ਚ ਆਸਾਨੀ ਹੋਏਗੀ
ਜੀ ਤੇ ਡਾਕਟਰ ਸਾਹਿਬ ਗਲੋਬ ਐਂਡ ਮੇਲ ਦਾ ਹੀ ਇੱਕ ਤੁਸੀਂ ਹੋਰ ਆਰਟੀਕਲ ਦਾ ਜ਼ਿਕਰ ਕੀਤਾ ਨਿਊਜ਼ ਅਨਾਲਿਸਿਸ ਹੋਇਆ ਜਿਹਦੇ ਵਿੱਚ ਤੇ ਉਹ ਕਹਿੰਦੇ ਆ ਕਿ ਵੀ ਸ਼ੁੱਡ ਨਾਟ ਓਵਰਲੁੱਕ ਦੀ ਹਿਊਜ ਕੰਟਰੀਬਿਊਸ਼ਨ ਦੈਟ ਫੋਰਨ ਸਟੂਡੈਂਟਸ ਮੇਕ ਟੂ ਦਿਸ ਕੰਟਰੀ ਮਤਲਬ ਕਿ ਫੋਰਨ ਸਟੂਡੈਂਟ ਇੰਟਰਨੈਸ਼ਨਲ ਸਟੂਡੈਂਟਸ ਇੱਕ ਤਰ੍ਹਾਂ ਦਾ ਟਾਰਗੇਟ ਪਿਆ ਜੇ ਕੁਝ ਪਾਲਿਸੀਆਂ ਜਿਹੜੀਆਂ ਪਿੱਛੇ ਜੇ ਅਨਾਊਂਸ ਕੀਤੀਆਂ ਗਈਆਂ ਉਹ ਵੀ ਕਾਫੀ ਪੈਨਿਕ ਉਹਨਾਂ ਨੇ ਟ੍ਰਿਗਰ ਕੀਤਾ ਜਿਹੜੇ ਲੋਕ ਇੱਥੇ ਆਉਣਾ ਚਾਹੁੰਦੇ ਆ ਜਾਂ ਇੰਟਰਨੈਸ਼ਨਲ ਸਟੂਡੈਂਟਸ ਦੇ ਤੌਰ ਤੇ ਇੱਥੇ ਰਹਿ ਰਹੇ ਨੇ ਸੋ ਇਹ ਆਰਟੀਕਲ ਕਿਤੇ ਉਹਨਾਂ ਦੀ ਕੰਟਰੀਬਿਊਸ਼ਨ ਵੱਲ ਧਿਆਨ ਦਵਾ ਰਿਹਾ ਹੈ ਮਤਲਬ ਇਹਦਾ ਕੀ ਪਰਪਜ਼ ਹੋ ਸਕਦਾ ਤੇ ਇਹਨੇ ਕੀ ਕਿਹਾ ਇਸ ਆਰਟੀਕਲ
ਜੀ ਬਿਲਕੁਲ ਇਹ ਆਰਟੀਕਲ ਲਿਖਿਆ ਜੀ ਯੂਨੀਵਰਸਿਟੀ ਆਫ ਟੋਰਾਂਟੋ ਦੇ ਇੱਕ ਪ੍ਰੋਫੈਸਰ ਨੇ ਕੈਮਿਸਟਰੀ 'ਚ ਉਹਨਾਂ ਨੇ ਲਿਖਿਆ ਉਹ ਕਹਿ ਰਹੇ ਨੇ ਕਿ ਜਿਹੜੇ ਸਾਡੀ ਯੂਨੀਵਰਸਿਟੀ ਸਟੂਡੈਂਟਸ ਆਉਂਦੇ ਨੇ ਬਾਹਰੋਂ ਉਹ ਬੜੇ ਕਾਬਿਲ ਹੁੰਦੇ ਨੇ ਉਹ ਦੱਸ ਰਹੇ ਸਨ ਕਿ ਜਨਾਬ ਅਗਰ ਯਾਨੀ ਉਹਨਾਂ ਕੋਲ ਅਗਰ 30 ਸਟੂਡੈਂਟ ਨੇ ਤੇ 30 ਚੋਂ 4-5 ਜਿਹੜੇ ਨੇ ਉਹ ਫੋਰਨ ਆਉਂਦੇ ਨੇ ਜ਼ਿਆਦਾ ਨਹੀਂ ਹੁੰਦੇ ਤੇ ਉਹਦੀ ਵਜ੍ਹਾ ਲਿਖਣ ਦੀ ਹੈ ਕਿ ਥੋੜਾ ਜਿਹਾ ਬੈਕਗਰਾਊਂਡ ਹੈਗਾ ਬੈਕਗਰਾਊਂਡ ਇਹ ਹੈਗਾ ਕਿ ਜਿਸ ਵੇਲੇ ਲੋਕਾਂ ਨੇ ਵੇਖਿਆ ਨਾ ਕਿ ਜੀ ਸਨ 2022 'ਚ 4.5 ਲੱਖ ਸਟੂਡੈਂਟ ਆ ਗਿਆ ਬਾਹਰੋਂ ਫਿਰ ਸਨ 2023-21 'ਚ 4.5 ਲੱਖ ਆ ਗਿਆ 2022 'ਚ 5.5 ਲੱਖ ਸਟੂਡੈਂਟ ਆ ਗਿਆ ਉਸ 'ਚ ਜ਼ਿਆਦਾਤਰ ਜਿਹੜੇ ਆ ਰਹੇ ਨੇ ਉਹ ਆ ਰਹੇ ਨੇ ਇੰਡੀਆ ਤੋਂ 2.5 ਲੱਖ ਸਟੂਡੈਂਟ ਤੇ ਸਿਰਫ ਪਿਛਲੇ ਸਾਲ ਆ ਗਿਆ ਸੀ ਇੰਡੀਆ ਤੋਂ ਤੇ ਉਹ ਥੋੜਾ ਜਿਹਾ ਮਸਲਾ ਪੈਦਾ ਹੋ ਗਿਆ ਇੱਥੇ ਕਿ ਲੋਕ ਕਹਿੰਦੇ ਜੀ ਘਰ ਤੇ ਹੈ ਕੋਈ ਨਹੀਂ ਕਿੱਥੇ ਤੇ ਬੱਚੇ ਰਹਿਣਗੇ ਕਿੱਧਰ ਪੜ੍ਹਨਗੇ ਕਿੱਧਰ ਤੇ ਆ ਗਈ ਪਹਿਲੇ ਇੱਕ ਹਾਊਸਿੰਗ ਕ੍ਰਾਈਸਿਸ ਹੈ ਉਹ ਆਪੇ ਵੀ ਪਰੇਸ਼ਾਨ ਹੋਣਗੇ ਦੂਜਿਆਂ ਨੂੰ ਵੀ ਪਰੇਸ਼ਾਨ ਕਰਨਗੇ ਤੇ ਸਾਰੀ ਗੱਲਾਂ ਬਾਤਾਂ ਸ਼ੁਰੂ ਹੋ ਗਿਆ ਸਨ ਤੇ ਥੋੜਾ ਜਿਹਾ ਇੱਕ ਨੈਗੇਟਿਵ ਸੈਂਟੀਮੈਂਟ ਬਣਨਾ ਸ਼ੁਰੂ ਹੋ ਗਿਆ ਸੀ ਕੈਨੇਡਾ 'ਚ ਕਿ ਸਾਨੂੰ ਸਟੂਡੈਂਟਸ ਦੀ ਲੋੜ ਨਹੀਂ ਹੈ ਤੇ ਉਹਦਾ ਜਵਾਬ ਜਿਹੜਾ ਨਾ ਇਸ ਆਰਟੀਕਲ 'ਚ ਪ੍ਰੋਫੈਸਰ ਸਾਹਿਬ ਦੇ ਰਹੇ ਨੇ ਉਹ ਕਹਿ ਰਹੇ ਨੇ ਕਿ ਜੀ ਤੁਸੀਂ ਬੰਦ ਤਾਂ ਕਰਦੇ ਹੋ ਤੇ ਲੇਕਿਨ ਜਿਹੜੇ PhD ਸਟੂਡੈਂਟਸ ਆਉਂਦੇ ਨੇ ਰਿਸਰਚ ਵਾਲੇ ਉਹ ਕਾਲਜ ਵਾਲੇ ਨਹੀਂ ਜਿਹੜੇ ਬੱਚੇ ਆਉਂਦੇ ਨੇ ਕਾਲਜ 'ਚ ਡਿਪਲੋਮਾ ਕਰਨ ਵਾਸਤੇ ਜ਼ਿਆਦਾਤਰ ਉਹ ਹੀ ਆਏ ਨੇ ਉਹ ਓਨਟੇਰੀਓ ਦੇ ਜਿਸ ਤਰ੍ਹਾਂ ਕਾਲਜਿਸ ਨੇ ਕੈਨਸਟੋਗਾ ਕਾਲਜ ਹੈ ਇਹਨਾਂ ਨੇ ਹੋਲ ਸੇਲ ਸਟੂਡੈਂਟਸ ਇੰਪੋਰਟ ਕਰ ਲਏ ਪਤਾ ਨਹੀਂ ਇਹਦਾ ਪਲਾਨ ਸ਼ਲੈਨ ਕੀ ਹੈ ਲੇਕਿਨ ਉਹਨਾਂ ਨੇ ਬਣਾ ਲਏ ਨੇ ਮਤਲਬ 2-3 ਜਿਹੜੇ ਕਾਲਜ ਨੇ ਓਨਟੇਰੀਓ 'ਚ ਉਹਨਾਂ ਨੇ 60-70 ਹਜ਼ਾਰ ਸਟੂਡੈਂਟ ਬੁਲਾ ਲਿਆ ਯਾਨੀ ਉਹ 5 ਲੱਖ 'ਚੋਂ 60-70 ਹਜ਼ਾਰ ਦੋ ਸਟੂਡੈਂਟ ਦੋ ਹੀ ਕਾਲਜਾਂ 'ਚ ਚਲੇ ਗਿਆ ਤੇ ਉਹ ਥੋੜਾ ਜਿਹਾ ਮਸਲਾ ਮੈਨੂੰ ਵੀ ਲੱਗਦਾ ਲੇਕਿਨ ਜਿਹੜੀ ਯੂਨੀਵਰਸਿਟੀਆਂ ਨੇ ਸਾਡੀਆਂ ਜਿਸ ਤਰ੍ਹਾਂ ਯੂਨੀਵਰਸਿਟੀ ਆਫ ਟੋਰਾਂਟੋ ਹੈ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਹੈ ਸਾਡੀ ਆਪਣੀ ਟੋਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਹੈ ਅਸੀਂ ਥੋੜੇ ਜਿਹੇ ਸਟੂਡੈਂਟ ਲਾਉਂਦੇ ਨੇ ਲੇਕਿਨ ਅਸੀਂ ਲਾਉਂਦੇ ਨੇ ਰਿਸਰਚ ਵਾਸਤੇ ਉਹਨਾਂ ਨੂੰ ਇਸ ਤਰ੍ਹਾਂ ਨਹੀਂ ਲਾਉਂਦੇ ਕਿ ਤੁਸੀਂ ਲਾ ਕੇ ਤੇ ਉਹਨਾਂ ਨੂੰ ਕਲਾਸਾਂ 'ਚ ਬਿਠਾ ਦਿਓ ਉਹ ਪੜ੍ਹਾਉਣ ਵਾਲਾ ਕੰਮ ਨਹੀਂ ਹੁੰਦਾ ਇਹ ਕੰਮ ਹੁੰਦਾ ਰਿਸਰਚ ਦਾ ਤਹਿਕੀਕ ਦਾ ਉਹ ਰਿਸਰਚ ਹੋਏਗੀ, ਇੰਜੀਨੀਅਰਿੰਗ ਦੇ ਸਾਇੰਸਿਸ ਤੇ ਕੋਈ ਇਨੋਵੇਸ਼ਨ ਹੋਏਗੀ, ਕੁਝ ਇਨੋਵੇਸ਼ਨ ਹੋਏਗੀ ਤੇ ਕੋਈ ਪ੍ਰੋਡਕਟਸ ਬਣਨਗੀਆਂ, ਕੋਈ ਨਵੀਂ ਪ੍ਰੋਡਕਟਸ ਬਣੀਆਂਗੇ ਤੇ ਤੁਸੀਂ ਜਾ ਕੇ ਮਾਰਕੀਟ ਚ ਸੇਲ ਕਰਾਂਗੇ। ਤੇ ਉਹ ਪ੍ਰੋਫੈਸਰ ਸਾਹਿਬ ਇਹੀ ਸਮਝਾ ਰਹੇ ਸਨ ਕਿ ਰਿਸਰਚ ਐਂਡ ਇਨੋਵੇਸ਼ਨ ਜਿਹੜੀ ਹੈ ਉਸ ਵਾਸਤੇ ਪੀ ਐਚ ਡੀ ਦੇ ਵਾਸਤੇ ਸਾਨੂੰ ਬੜੇ ਸਟੂਡੈਂਟਸ ਚਾਹੀਦੇ ਨੇ, ਤੇ ਤੁਸੀਂ ਅਗਰ ਸਿਰਫ ਇਹ ਦੇਖ ਕੇ ਕਿ ਜੀ ਕਾਲਜ ਸਟੂਡੈਂਟਸ ਆਉਣ ਦੇ ਸਾਰੇ ਹੀ ਰਸਤੇ ਬੰਦ ਕਰ ਦਿਓ ਤੇ ਕੈਨੇਡਾ ਦੀ ਰਿਸਰਚ ਬੰਦ ਹੋ ਜਾਣੀ ਹੈ। ਮੈਂ ਇੱਕ ਦਫ਼ਾ ਬਹੁਤ ਪਹਿਲਾਂ ਕੁਛ ਤੋਂ 10-15 ਸਾਲ ਪਹਿਲਾਂ ਮੈਂ ਇੱਕ ਆਰਟੀਕਲ ਲਿਖਿਆ ਸੀ ਤੇ ਮੈਂ ਦੱਸਿਆ, ਮੈਂ ਸਟੈਟਿਸਟਿਕਸ ਕੈਨੇਡਾ ਦੇ ਨੰਬਰ ਵੇਖਿਆ ਸੀ, ਮੈਂ ਦੇਖਿਆ ਕਿ ਜਿਹੜੇ ਪੀ ਐਚ ਡੀ ਚ ਕਰਦੇ ਨੇ ਨਾ, ਪੀ ਐਚ ਡੀ ਕਰਦੇ ਨੇ ਇੰਜੀਨੀਅਰਿੰਗ ਚ, ਉਹ 70-80 ਫੀਸਦ ਕੈਨੇਡਾ ਦੇ ਜਿਹੜੇ ਪੀ ਐਚ ਡੀ ਗ੍ਰੈਜੂਏਟਸ ਨੇ ਉਹਨਾਂ ਦੀ ਮਾਂ ਬੋਲੀ ਨਾ ਤੇ ਅੰਗਰੇਜ਼ੀ ਹੈ ਨਾ ਹੀ ਫਰੈਂਚ ਹੈਗੀ। ਉਹਦਾ ਕੀ ਮਤਲਬ ਹੈਗਾ? ਇਹਦਾ ਮਤਲਬ ਹੈ ਕਿ 80% ਜਿਹੜੇ ਲੋਕ ਇੱਥੋਂ ਪੀ ਐਚ ਡੀ ਕਰ ਰਹੇ ਨੇ ਇੰਜੀਨੀਅਰਿੰਗ ਚ ਉਹ ਬਾਹਰੋਂ ਆ ਰਹੇ ਨੇ, ਤੇ ਤੁਸੀਂ ਸੋਚ ਲਓ ਫਿਰ ਇੰਜੀਨੀਅਰਿੰਗ ਦੀ ਲੈਬਸ ਦਾ ਕੀ ਹੋਣਾ ਯੂਨੀਵਰਸਿਟੀਆਂ ਜਿੱਥੇ 80% ਸਟੂਡੈਂਟਸ ਹੀ ਬੰਦ ਹੋ ਗਏ। ਤੇ ਉਹ ਗੱਲ ਹੈ ਕਿ ਜਿਹੜੇ ਸਾਡੇ ਲੋਕ ਨੇ ਜਿਹੜੇ ਇੰਡੀਆ ਪਾਕਿਸਤਾਨ ਤੋਂ ਆਉਣਾ ਚਾਹੀਦੇ ਨੇ ਉਹਨਾਂ ਨੂੰ ਹੌਸਲਾ ਰੱਖਣਾ ਚਾਹੀਦਾ, ਕਿਉਂਕਿ ਕੈਨੇਡਾ ਚ ਸਾਨੂੰ ਲੋੜ ਬੜੀ ਹੈ ਸਟੂਡੈਂਟਸ ਦੀ। ਅਸੀਂ ਇੱਥੇ ਯੂਨੀਵਰਸਿਟੀਆਂ ਕਾਲਜ ਇੰਟਰਨੈਸ਼ਨਲ ਸਟੂਡੈਂਟਸ ਦੇ ਬਗੈਰ ਹੁਣ ਚਲਾ ਹੀ ਨਹੀਂ ਸਕਦੇ, ਇਹ ਇਕਨੋਮਿਕ ਰਿਐਲਿਟੀ ਹੈ, ਇਹ ਰਿਸਰਚ ਰਿਐਲਿਟੀ ਹੈ, ਤੇ ਫਰਕ ਕੁਛ ਨਹੀਂ ਪੈਣਾ, ਸਟੂਡੈਂਟਸ ਨੇ ਆਉਣਾ ਹੀ ਆਉਣਾ। ਦੂਜੀ ਗੱਲ ਇਹ ਆ ਕਿ ਸਾਡੀ ਜਿਹੜੀ ਰਿਟਾਇਰਿੰਗ ਏਜ ਪਾਪੂਲੇਸ਼ਨ ਹੈਗੀ ਨਾ ਕੈਨੇਡਾ ਚ ਉਹ ਬਹੁਤ ਹੀ ਵੱਧ ਗਈ ਹੈ, ਯਾਨੀ ਅਗਰ 100 ਬੰਦਾ ਰਿਟਾਇਰ ਹੋ ਰਿਹਾ ਤੇ 50 ਬੰਦਾ ਵੀ ਨਹੀਂ ਉਹਨੂੰ ਰਿਪਲੇਸ ਕਰਨ ਵਾਸਤੇ। ਤੇ ਅਸੀਂ ਅਗਰ ਇਹ ਇਮੀਗ੍ਰੈਂਟ ਸਟੂਡੈਂਟਸ ਨੂੰ ਜਾਂ ਸਟੂਡੈਂਟ ਵੀਜ਼ਾ ਤੇ ਨਾ ਲਾਣ, ਉਹਨਾਂ ਨੂੰ ਪੜ੍ਹਾ ਕੇ ਵਰਕਫੋਰਸ ਵਿੱਚ ਨਾ ਡਾਲਣ, ਤੇ ਫਿਰ ਕੀ ਹੋਣਾ ਕਿ ਸਾਡੀ ਵੇਕੈਂਸੀ ਰੇਟ ਵੱਧ ਜਾਣਾ, ਲੋਕਾਂ ਨੇ ਰਿਟਾਇਰ ਹੋ ਕੇ ਆਪਣੇ ਘਰਾਂ ਨੂੰ ਚਲੇ ਜਾਣਾ, ਉਹਨਾਂ ਨੂੰ ਰਿਪਲੇਸ ਕਰਨ ਵਾਸਤੇ ਸਾਡੇ ਕੋਲ ਸਟੂਡੈਂਟ ਸਾਡੇ ਕੋਲ ਨਿਊ ਫਰੈਸ਼ ਵਰਕਰ ਨਹੀਂ ਹੋਣਾ। ਤੇ ਮੈਨੂੰ ਨਹੀਂ ਲੱਗਦਾ ਕਿ ਇੰਟਰਨੈਸ਼ਨਲ ਸਟੂਡੈਂਟਸ ਦੇ ਨੰਬਰ ਘਟਣਗੇ, ਇਹ ਚੱਲਦੇ ਰਹਿਣਗੇ, ਥੋੜੇ ਰੈਗੂਲੇਸ਼ਨ ਸਟ੍ਰਿਕਟ ਹੋ ਜਾਣਗੇ। ਜਿਸ ਤਰ੍ਹਾਂ ਪਹਿਲਾਂ ਕਹਿੰਦੇ ਸਨ ਕਿ ਅਗਰ ਤੁਸੀਂ ਬਾਹਰੋਂ ਆ ਰਹੇ ਇੰਡੀਆ ਤੇ ਤੁਹਾਨੂੰ $10,000 ਸ਼ੋ ਕਰਨਾ ਪੈ ਜਾਂਦਾ ਸੀ, ਉਹ ਫੈਡਰਲ ਗਵਰਨਮੈਂਟ ਨੇ ਚੇਂਜ ਕਰਦੇ, ਉਹਨੂੰ ਕਹਿੰਦੇ ਨਹੀਂ ਹੁਣ 20,000 ਸ਼ੋ ਕਰੋ, ਕਿਉਂਕਿ ਇੱਥੇ ਇਹ ਵੀ ਹੋਇਆ ਸੀ ਕਿ ਸਟੂਡੈਂਟ ਬਾਹਰੋਂ ਆ ਗਏ ਤੇ ਫੂਡ ਬੈਂਕ ਜਾ ਕੇ ਤੇ ਖਾਣਾ ਲੱਭਣ ਸ਼ੁਰੂ ਕਰ ਦਿੱਤਾ, ਕਿਉਂਕਿ ਜੀ ਸਾਨੂੰ ਤੁਹਾਨੂੰ ਪੜ੍ਹਨ ਵਾਸਤੇ ਬੁਲਾਇਆ, ਇੱਥੇ ਸੋਸ਼ਲ ਬਰਡਨ ਵਧਾਉਣ ਵਾਸਤੇ ਨਹੀਂ ਬੁਲਾਇਆ। ਤੇ ਉਹ ਥੋੜੀ ਫਾਈਨੈਂਸ਼ੀਅਲ ਜਿਹੜੀ ਰਿਕੁਆਇਰਮੈਂਟਸ ਨੇ ਉਹ ਵੱਧ ਜਾਣਗੀਆਂ, ਲੇਕਿਨ ਨੰਬਰ ਨਹੀਂ ਘਟਣਗੇ।
ਜੀ ਤੇ ਡਾਕਟਰ ਸਾਹਿਬ, ਕੁਇਕਲੀ ਤੁਹਾਡਾ ਇੱਕ ਆਰਟੀਕਲ ਹੈ ਜਿਹੜਾ ਨੈਸ਼ਨਲ ਪੋਸਟ ਚ ਛਪਿਆ ਹਾਊਸਿੰਗ ਦੇ ਉੱਪਰ ਲੈ ਕੇ ਕ੍ਰਾਈਸਿਸ ਦਾ, ਉਹਦਾ ਜ਼ਿਕਰ ਕਰ ਲੈਂਦੇ ਜੀ। ਵੀ ਹੈਵ 3-4 ਮਿੰਟਸ। ਇੱਕ ਤੁਹਾਡਾ ਮੈਂ ਪੜ੍ਹਦਾ ਸੀ ਹੈਦਰ ਮੋਰੈਨਿਸ ਬੁਲੇਟਿਨ, ਮੈਨੂੰ ਮੋਰੈਨਿਸ ਸਮਝ ਆਇਆ ਜੇ ਕਿਤੇ ਦੱਸ ਦਿਓ। ਹਾਂਜੀ
ਹਾਂਜੀ, ਉਹ ਮੇਰੇ ਜਿਹੜੇ ਇੱਥੇ ਕੈਨੇਡਾ ਚ ਨਾ ਟੋਰਾਂਟੋ ਰੀਅਲ ਸਟੇਟ ਬੋਰਡ ਦੇ ਪ੍ਰੈਜ਼ੀਡੈਂਟ ਸਨ ਪਹਿਲਾਂ ਸਟੀਵਨ ਮੋਰੈਨਿਸ, ਤੇ ਉਹ ਮੇਰੇ ਨਾਲ ਮਿਲ ਕੇ ਤੇ ਸਟੀਵਨ ਮੋਰੈਨਿਸ ਤੇ ਮੈਂ ਲਿਖ ਕੇ ਨੇ ਇੱਕ ਕਾਲਮ ਲਿਖਿਆ ਵੀਕਲੀ ਨੈਸ਼ਨਲ ਪੋਸਟ ਵਾਸਤੇ। ਤੇ ਸਟੀਵਨ ਜਿਹੜੇ ਨੇ ਉਹ ਬੜੇ ਨਾਮੀ ਗ੍ਰਾਮੀ ਰੀਅਲਟਰ ਨੇ, ਕੈਨੇਡਾ ਰੀਅਲ ਸਟੇਟ ਐਸੋਸੀਏਸ਼ਨ ਦੇ ਡਾਇਰੈਕਟਰ ਵੀ ਰਹੇ ਸਨ, ਤੇ ਉਹ ਤੇ ਮੈਂ ਹਰ ਹਫ਼ਤੇ ਬੈਕ ਇਹਨਾਂ ਤੇ ਇੱਕ ਹਾਊਸਿੰਗ ਮਾਰਕੀਟ ਤੇ ਕਾਲਮ ਲਿਖਦੇ ਨੇ ਜਿਹੜਾ ਨੈਸ਼ਨਲ ਪੋਸਟ ਛਪਦਾ, ਤੇ ਜਿਹੜਾ ਹੁਣ ਕੱਲ ਤੁਸੀਂ ਵੇਖੋਗੇ, ਹੁਣ ਛਪਿਆ ਨਹੀਂ, ਕੱਲ ਆਣਾ ਉਹਨੇ ਅਖਬਾਰ ਚ, ਉਹ ਅਸੀਂ ਦੇਖ ਰਹੇ ਨੇ ਸਾਡੀ ਗਵਰਨਮੈਂਟ ਕਹਿੰਦੀ ਕੈਨੇਡਾ ਦੀ ਕਿ ਜੀ ਅਸੀਂ ਵਾਰ ਫੁਟਿੰਗ ਤੇ ਘਰ ਬਣਾਉਣਗੇ। ਉਹ ਕੀ ਹੋਇਆ ਕਿ ਫੈਡਰਲ ਗਵਰਨਮੈਂਟ ਨੇ ਬੜਾ ਜ਼ੋਰ ਲਾਇਆ ਤੇ ਘਰ ਫਿਰ ਵੀ ਨਹੀਂ ਬਣੇ, ਅਸੀਂ 2.5 ਲੱਖ ਘਰ ਬਣਾਉਂਦੇ ਨੇ ਸਾਲ ਚ ਕੈਨੇਡਾ ਚ, ਤੇ ਉਹਨਾਂ ਨੇ ਜਨਾਬ ਇਹ ਪ੍ਰੋਗਰਾਮ ਸ਼ੁਰੂ ਕੀਤਾ, ਉਹ ਪ੍ਰੋਗਰਾਮ ਸ਼ੁਰੂ ਕੀਤਾ, ਸਾਰੇ ਪ੍ਰੋਗਰਾਮ ਕਰਕੇ ਫਿਰ ਵੇਖਿਆ ਤੇ ਫਿਰ ਕੋਈ 2.5 ਲੱਖ ਘਰ ਬਣ ਰਹੇ, ਕੋਈ ਜ਼ਿਆਦਾ ਨਹੀਂ ਹੋਇਆ। ਤੇ ਉਹਨਾਂ ਨੇ ਕਿਹਾ ਜੀ ਕਿ ਜਿਸ ਵੇਲੇ ਸੈਕਿੰਡ ਵਰਲਡ ਵਾਰ ਖਤਮ ਹੋਈ ਸੀ ਨਾ, ਤੇ ਕੈਨੇਡਾ ਨੇ ਵਾਰ ਫੁਟਿੰਗਸ ਤੇ ਘਰ ਬਣਾ ਰਹੇ, ਤੇ ਉਹਦਾ ਇੱਕ ਤਰੀਕਾ ਇਹ ਸੀ ਕਿ ਉਹਨਾਂ ਨੇ ਕੈਟੇਲੌਗ ਪੈਦਾ ਕੀਤੀ, ਯਾਨੀ ਬੁਕਲੈਟ ਬਣਾਇਆ ਜਿਸ ਵਿੱਚ ਘਰਾਂ ਦੇ ਡਿਜ਼ਾਇਨ ਦੇ ਦਿੱਤੇ, ਕਹਿੰਦੇ ਜੀ ਇਸ ਤਰ੍ਹਾਂ ਦੇ ਘਰ ਬਣਾਓ ਤੇ ਫੌਰਨ ਤੁਹਾਨੂੰ ਇਜਾਜ਼ਤ ਲੱਭ ਜਾਣੀ ਹੈ। ਤੇ ਉਹ ਹੀ ਕਰ ਰਹੇ ਨੇ, ਉਹਨਾਂ ਨੇ ਕਿਹਾ ਜੀ ਹੁਣ ਅਸੀਂ ਨਈ ਕੈਟੇਲੌਗ ਬਣਾ ਕੇ ਦੇਣਗੇ, ਤੇ ਮੈਂ ਉਹਦਾ ਫਿਰ ਅਨਾਲਿਸਿਸ ਕੀਤਾ, ਮੈਂ ਕਿਹਾ ਯਾਰ 80 ਸਾਲਾਂ ਚ ਬਹੁਤ ਕੁਝ ਬਦਲ ਗਿਆ ਹੈ, ਤੁਸੀਂ ਕੈਟੇਲੌਗ ਤੇ ਲੈ ਆਓਗੇ ਉਹਦੇ ਨਾਲ ਵੀ ਕੋਈ ਫਰਕ ਨਹੀਂ ਪੈਣਾ, ਕਿਉਂਕਿ ਉਹ ਕੈਟੇਲੌਗ ਜਿਸ ਵੇਲੇ ਆਈ ਸੀ ਉਸ ਵੇਲੇ ਤੇ ਲੋਕਾਂ ਦੇ ਕੋਲ ਡਿਜ਼ਾਈਨ ਨਹੀਂ ਹੁੰਦੇ ਸਨ, ਮਿਊਨਿਸਪੈਲਿਟੀਜ਼ ਦੇ ਕੋਲ ਰਿਸੋਰਸਿਸ ਨਹੀਂ ਹੁੰਦੇ ਸਨ, ਤੇ ਉਹ ਕੈਟੇਲੌਗ ਬੜੀ ਮਦਦਗਾਰ ਸੀ। ਠੀਕ ਹੈ, ਹੁਣ 80 ਸਾਲਾਂ ਦੇ ਬਾਅਦ ਮਿਊਨਿਸਪੈਲਿਟੀਜ਼ ਦੇ ਕੰਪਿਊਟਰ ਡਿਜ਼ਾਇਨ ਨੇ, ਬਿਲਡਰ ਦੇ ਕੋਲ ਕੰਪਿਊਟਰਾਈਜ਼ ਡਿਜ਼ਾਇਨ ਨੇ, ਉਹ ਹੁਣ ਕੋਈ ਇੰਸਟਰਕਸ਼ਨ ਦੀ ਜ਼ਰੂਰਤ ਨਹੀਂ ਰਹੀ, ਤੇ ਇਸ ਵਜ੍ਹਾ ਦੇ ਨਾਲ ਜਿਹੜੇ ਉਹ ਪ੍ਰੈਮਿਸ ਹੈ ਨਾ, ਜਿਹੜਾ ਮਫਰੂਜ਼ਾ ਜਿਸ ਤੇ ਉਹ ਗਵਰਨਮੈਂਟ ਕੰਮ ਕਰ ਰਹੀ ਹੈ ਕਿ ਜੀ ਅਸੀਂ ਡਿਜ਼ਾਇਨ ਦੇਵਾਂਗੇ ਤੇ ਘਰ ਬਣਨ ਸ਼ੁਰੂ ਹੋ ਜਾਣਗੇ, ਉਹ ਹੋਣੇ ਵਾਲਾ ਨਹੀਂ। ਤੇ ਉਹੀ ਅਸੀਂ ਹਕੂਮਤ ਨੂੰ ਦੱਸ ਰਹੇ ਨੇ ਕਿ ਡਿਜ਼ਾਇਨਰ ਡਿਜ਼ੂਨਰ ਦੇ ਨਾਲ ਕੁਛ ਨਹੀਂ ਫਰਕ ਪੈਣਾ, ਤੁਸੀਂ ਪੈਸੇ ਲਾਓ, ਜੇ ਪੈਸੇ ਨਹੀਂ ਲਾ ਸਕਦੇ ਤੇ ਫਿਰ ਇਹ ਘਰ ਜ਼ਿਆਦਾ ਨਹੀਂ ਬਣ ਸਕਦੇ। ਉਹ 2.5 ਲੱਖ ਬੰਦੇ ਸਨ, 2,60,000 ਬਣ ਜਾਣਗੇ, ਲੇਕਿਨ ਗਵਰਨਮੈਂਟ ਨੂੰ ਹੁਣ ਰੈਗੂਲੇਸ਼ਨ ਆਸਾਨ ਕਰਨੀਆਂ ਨੇ, ਇਨਵੈਸਟਮੈਂਟ ਕਰਨੀ ਹੈ ਤੇ ਇਨਵੈਸਟਰਸ ਨੂੰ ਵੈਲਕਮ ਕਰਨਾ। ਇੱਥੇ ਇੱਕ ਵੀ ਬੜਾ ਮਸਲਾ ਹੋ ਗਿਆ ਕਿ ਕੈਨੇਡਾ ਚ ਇਨਵੈਸਟਰ ਦੇ ਮਗਰ ਪੈ ਗਏ ਨੇ ਲੋਕ, ਉਹ ਕਹਿੰਦੇ ਨੇ ਜੀ ਸਾਨੂੰ ਇਨਵੈਸਟਰ ਨਹੀਂ ਚਾਹੀਦੇ। ਜੇ ਇਨਵੈਸਟਰ ਨਹੀਂ ਹੋਣਗੇ ਤੇ ਪੈਸੇ ਤੇ ਨੋਟ
2 ਮਿੰਟ ਹੋਰ ਦੇ ਦੋ ਤੇ ਆਪਣੇ ਸਾਰੀਆਂ ਨਿਊਜ਼ ਪੂਰੀਆਂ ਹੋ ਜਾਣਗੀਆਂ। ਵਰਕਿੰਗ ਫਰੋਮ ਹੋਮ, ਕਮਿਊਟਿੰਗ ਤੇ ਡਾਊਨਟਾਊਨ ਆਫਿਸ ਮਾਰਕੀਟ, ਇਹਨਾਂ ਦਾ ਕੀ ਇੰਟਰਲੇਸ਼ਨ ਆ? ਤੁਸੀਂ ਇਹਦੇ ਤੇ ਵੀ ਆਰਟੀਕਲ ਲਿਖਿਆ ਜੀ 19 ਦਸੰਬਰ ਦਾ ਹੀ ਹੈ ਤੁਹਾਡਾ ਜੀ।
ਹਾਂਜੀ, ਉਹ ਕੀ ਹੋ ਰਿਹਾ ਕਿ ਇੱਥੇ ਨਾ ਜਿਹੜੇ ਲੋਕਾਂ ਨੇ ਇਨਵੈਸਟ ਕੀਤਾ ਸੀ, ਬੜੇ ਜਿਹੜੇ ਇੰਸਟੀਟਿਊਸ਼ਨਲ ਇਨਵੈਸਟਰਸ ਨੇ, ਉਹ ਬੜੇ ਲੈਂਡਲੋਰਡਸ ਨੇ ਆਫਿਸ ਬਿਲਡਿੰਗ ਦੇ, ਜਿਹੜਾ ਜੀ ਟੀ ਏ ਟੋਰੋਂਟੋ ਜਾਂ ਜਿਹੜਾ ਆਫ ਡਾਊਨ ਟਾਊਨ ਹੈ ਉਸ ਤੋਂ ਸਭ ਤੋਂ ਜ਼ਿਆਦਾ ਆਫਿਸ ਸਪੇਸ ਉੱਥੇ ਹੈਗੀ, ਤੇ ਉਹ ਵੇਕੈਂਸੀ ਬੜੀ ਜ਼ਿਆਦਾ ਜੀ ਉੱਥੇ, 12% 15% ਜਿਹੜੀ ਹੈ, ਇੱਕ ਵਕਤ 20% ਹੋ ਗਈ ਸੀ ਉੱਥੇ ਕੈਲਗਰੀ ਚ, 33% ਵੇਕੈਂਸੀ ਹੈ। ਤੇ ਉਹਦਾ ਮੈਂ ਐਨਾਲਿਸਿਸ ਕੀਤਾ ਤੇ ਹਿਸਾਬ ਇਹ ਲਾਇਆ ਕਿ ਜੀ ਅਗਰ ਤੇ ਲੋਕ ਦਫ਼ਤਰ ਆਉਣ ਚ ਮੁਸੀਬਤ ਹੋਏਗੀ ਨਾ, ਕਿ ਤੁਸੀਂ ਟ੍ਰਾਂਜਿਟ ਚ ਨਹੀਂ ਆ ਸਕਦੇ, ਬੱਸਾਂ ਨਹੀਂ ਚੱਲ ਰਹੀਆਂ ਟਾਈਮ ਤੇ, ਜਾਂ ਤੁਸੀਂ ਡਰਦੇ ਹੋ ਕਿ ਇੱਥੇ ਸਬਵੇ ਚ ਤੁਹਾਡੇ ਤੇ ਅਟੈਕ ਹੋ ਜਾਣਾ, ਜਿਸ ਤਰ੍ਹਾਂ ਇੱਥੇ ਕ੍ਰਾਈਮ ਵੱਧ ਗਿਆ ਸੀ ਸਬਵੇ ਚ, ਜਾਂ ਇਸ ਤਰ੍ਹਾਂ ਕਿ ਸੜਕਾਂ ਨੂੰ ਵੀ ਬੰਦ ਕਰਦੇ, ਜਿਸ ਤਰ੍ਹਾਂ ਡਾਊਨ ਟਾਊਨ ਟੋਰੋਂਟੋ ਜਿਹਨਾਂ ਨੇ ਸੜਕਾਂ ਬੰਦ ਕਰ ਦਿੱਤੀਆਂ ਨੇ, ਤੇ ਫਿਰ ਜਿਸ ਵੇਲੇ ਵਰਕਰ ਆ ਹੀ ਨਹੀਂ ਸਕੇਗਾ ਤੇ ਉਹਨੇ ਨਾ ਆਉਣਾ ਹੈ ਉਹਨੇ, ਤੇ ਨਾ ਹੀ ਦਫ਼ਤਰ ਹੀ ਜਾਣਾ, ਨਾ ਦਫ਼ਤਰ ਹੀ ਜਾਣਾ, ਤੇ ਉਹ ਵੇਕੈਂਸੀ ਉਸੇ ਤਰ੍ਹਾਂ ਰਹਿਣੀ ਹੈ, ਤੇ ਜੇ ਵੇਕੈਂਸੀ ਵੱਧ ਗਈ ਜਾਂ ਉਸੇ ਤਰ੍ਹਾਂ ਰਹੀ ਤੇ ਫਿਰ ਇਹਨਾਂ ਦੀ ਜਿਹੜੀ ਡਾਊਨ ਟਾਊਨ ਆਫਿਸ ਦੀ ਫੀਜ਼ਬਿਲਿਟੀ ਹੈ ਉਹ ਬੜਾ ਮਸਲਾ ਬਣੇਗਾ, ਤੇ ਕਾਫੀ ਬੈਂਕਰਪਸੀ ਹੋ ਸਕਦੀ ਨੇ ਆਫਿਸ ਮਾਰਕੀਟ ਚ। ਤੇ ਉਹ ਜਿਹੜਾ ਆਰਟੀਕਲ ਉਹ ਕਹਿੰਦਾ ਕਿ ਜਿਸ ਵੇਲੇ ਤੁਸੀਂ ਅਗਰ ਇਹਨੂੰ ਬਚਾਉਣਾ ਚਾਹੁੰਦੇ ਹੋ ਆਫਿਸ ਮਾਰਕੀਟਸ ਨੂੰ, ਤੇ ਤੁਸੀਂ ਵਰਕਰਸ ਦੀ ਟਰਾਂਸਪੋਰਟੇਸ਼ਨ ਨੂੰ ਆਸਾਨ ਕਰੋ, ਉਹਨਾਂ ਨੂੰ ਵਾਸਤੇ ਟ੍ਰਾਂਜਿਟ ਰੈਗੂਲਰ ਰੱਖੋ, ਉਹਨਾਂ ਨੂੰ ਗੱਡੀਆਂ ਚਲਾਉਣ ਦੀ ਇਜਾਜ਼ਤ ਦਿਓ, ਨਹੀਂ ਤੇ ਜਿਸ ਤਰ੍ਹਾਂ ਦੀ ਪਾਬੰਦੀਆਂ ਤੁਸੀਂ ਲਾਈਆਂ ਨੇ ਉਹ ਦਫ਼ਤਰ ਹੀ ਨਹੀਂ ਆ ਸਕਣਗੇ, ਜੇ ਦਫ਼ਤਰ ਨਹੀਂ ਆ ਸਕਣਗੇ ਤੇ ਘਰੋਂ ਕੰਮ ਕਰਨਗੇ, ਜੇ ਘਰੋਂ ਕੰਮ ਕਰਨਗੇ ਤੇ ਜਿਹੜਾ ਉਹਦੇ ਇੰਪਲੋਇਰ ਨੂੰ ਕੀ ਲੋੜ ਪਈ ਹੈ ਕਿ ਆਪਣੇ ਆਫਿਸ ਲੀਜ਼ ਕਰਕੇ ਤੇ ਲੱਖਾਂ ਮਿਲੀਅਨ ਡਾਲਰ ਦੇ ਜਿਹੜੇ ਉਹ ਕਿਰਾਏ ਦੇਣ ਆਫਿਸ ਕਿਰਾਏ ਦੇ, ਉਹ ਆਫਿਸ ਲੀਜ਼ ਜਿਸ ਵੇਲੇ ਮੁੱਕੇਗੀ 2025-26 ਤੇ ਉਹ ਲੀਜ਼ ਰਿਨਿਊ ਨਹੀਂ ਕਰਨਗੇ। ਤੇ ਇਹੀ ਸਾਰਾ ਐਨਾਲਿਸਿਸ ਅਸੀਂ ਰੀਅਲ ਸਟੇਟ ਦਾ ਕਰਕੇ ਦਿੱਤਾ ਕਿ ਅਗਰ ਤੁਸੀਂ ਡਾਊਨ ਟਾਊਨ ਨੂੰ ਬਚਾਉਣਾ ਚਾਹੁੰਦੇ ਹੋ ਤੇ ਟ੍ਰਾਂਸਪੋਰਟੇਸ਼ਨ ਨੂੰ ਆਸਾਨ ਕਰੋ।
ਜੀ ਡਾਕਟਰ ਸਾਹਿਬ, ਬਹੁਤ ਬਹੁਤ ਮਿਹਰਬਾਨੀ ਜੀ, ਵੀ ਹੈਵ ਫਿਨਿਸ਼ਡ ਆਲ ਦਾ ਨਿਊਜ਼ ਆਈਟਮਸ ਇਨ ਅ ਵੈਰੀ ਕੁਇਕ ਸਕਸੈਸ਼ਨ। ਥੈਂਕ ਯੂ ਵੈਰੀ ਮਚ ਡਾਕਟਰ ਸਾਹਿਬ,
ਬੜੀ ਮਿਹਰਬਾਨੀ, ਟੇਕ ਕੇਅਰ,
ਯੂ ਟੂ ਜੀ। ਸਾਡੇ ਨਾਲ ਡਾਕਟਰ ਮੁਰਤਜ਼ਾ ਹੈਦਰ ਸਾਹਿਬ, ਇਹਨਾਂ ਨਾਲ ਅਸੀਂ ਕੈਨੇਡੀਅਨ ਨਿਊਜ਼ ਐਨਾਲਿਸਿਸ ਕੀਤਾ ਸੀਗਾ, ਤੇ ਇਸ ਦੇ ਨਾਲ ਹੀ ਪ੍ਰੋਗਰਾਮ ਦੀ ਸਮਾਪਤੀ ਦਾ ਹੁਣ ਸਮਾਂ ਹੋ ਚੁੱਕਿਆ, ਤੇ ਜਾਂਦੇ ਹੋਏ ਕੁਇਕਲੀ ਤੁਹਾਡੇ ਲਈ ਕੁਝ ਸੂਚਨਾਵਾਂ ਕਿ 6472446 247 46 247 46 ਜੇ ਨੰਬਰ ਤੁਸੀਂ ਡਾਇਲ ਕਰੋਗੇ ਤੇ ਅੱਗੋਂ ਸ਼ਾਜ਼ੀਆ ਮਲਿਕ ਸੇਲਸ ਰੈਪ੍ਰਜੈਂਟੇਟਿਵ 770 AM ਇਹ ਪਿਕ ਕਰਨਗੇ, ਤੇ ਤੁਹਾਨੂੰ ਸਾਡੀਆਂ ਪ੍ਰੋਗਰਾਮ ਦੇ ਵਿੱਚ ਐਡਸ ਦੇਣ ਬਾਰੇ ਜਾਣਕਾਰੀ, ਰੇਟਸ ਸਾਰਾ ਤੁਸੀਂ ਉਹਨਾਂ ਨਾਲ ਡਿਸਕਸ ਕਰ ਸਕਦੇ ਹੋ। ਸੋ ਸ਼ਾਜ਼ੀਆ ਮਲਿਕ 6472424746 ਤੇ ਇਸੇ ਤਰ੍ਹਾਂ ਜੀ ਸੋਢੀ ਫਰਨੀਚਰ ਪ੍ਰੀ ਕ੍ਰਿਸਮਸ ਸੇਲ ਕਲੀਅਰੈਂਸ ਹੈ, 42% ਡਿਸਕਾਊਂਟ ਤੁਸੀਂ ਲੂਇਸ ਫਿਲਿਪ ਬੈਡਸ ਤੇ 8-piece ਕੁਈਨ ਬੈਡ ਸੈਟ 60% ਤੇ 51% ਪਾਵਰ ਰੈਕਲਾਈਨਰਸ, 3-piece ਫੈਬਰਿਕ ਸੋਫਾ 73% ਰੀਬੇਟ, 86% ਰੀਬੇਟ ਫਾਰ ਬੈਡ ਐਂਡ ਮੈਟਰਸ, 7-piece ਡਾਇਨਿੰਗ ਸੈਟ ਦੇ ਉੱਤੇ ਤੁਸੀਂ 51% ਡਿਸਕਾਊਂਟ ਲੈ ਸਕਦੇ ਹੋ। ਸੋਢੀ ਫਰਨੀਚਰ 39 years of experience, 142 Kennedy Road South, Brampton, Ontario, 905-874-7171-905-874-7171-974-7171-974-7171-974-7171-974-7171-974-7171-974-7171-974-7171-974-7171-974-7171-974-7171-974-7171-974-7171-974-7171-974-7171-974-7171-974-7171-974-7171-974-7171-974-7171-974-7171-974-7171-974-7171-974-7171-974-7171-974-7171-974-7171-974-7171-974-7171-974-7171-974-7171-974-7171-974-7171-974-7171-974-7171-974-7171-974-7171-974-7171-974-7171-974-7171-974-7171-974-7171-974-7171-974-7171-974-7171-974-7171-974-7171-974-7171-974-7171-974-7171-974-7171-974-7171-974-7171-974-7171-974-7171-974-7171-974-7171-974-7171-974-7171-974-7171-974-7171-974-7171-974-7171-974-7171-974-7171-974-7171-974-7171-974-7171-974-7171-974-7171-974-7171-974-7171-974-7171-974-7171-974-7171- ਅਪਰਚੁਨਿਟੀ ਨਪੈਨੀ ਇਲਾਕੇ ਦੇ ਵਿੱਚ ਲਿਆਂਦੀ ਜਾ ਰਹੀ ਹੈ। ਉੱਥੇ 15 ਏਕੜ ਦੇ ਵਿੱਚ ਨਵਾਂ ਸਪਰੋਲਿੰਗ ਕਮਿਊਨਿਟੀ ਡਿਵੈਲਪ ਕੀਤੀ ਜਾ ਰਹੀ ਹੈ। ਬਾਰਸ ਪੌਂਡਸ ਐਂਡ ਪ੍ਰੋਟੈਕਟਿਡ ਐਂਡ ਓਪਨ ਸਪੇਸਿਸ ਹੋਣਗੀਆਂ 499K 499,000 ਇਹਨਾਂ ਦਾ ਸਟਾਰਟਿੰਗ ਪ੍ਰਾਈਸ ਹੈ। $10,000 ਦੇ ਫ੍ਰੀ ਅਪਗ੍ਰੇਡ, $2,600 ਦਾ ਮਹੀਨੇ ਦਾ ਕਿਰਾਇਆ ਵੀ ਉੱਥੋਂ ਮਿਲ ਸਕਦਾ ਤੇ 401 ਹਾਈਵੇ ਤੋਂ ਕੁਝ ਮਿੰਟਸ ਦੀ ਦੂਰੀ ਨਪੈਨੀ ਫਾਲਸ ਤੋਂ ਵਾਕਿੰਗ ਡਿਸਟੈਂਸ ਹੈ ਤੇ ਈਵੀ ਬੈਟਰੀ ਪਲਾਂਟ ਇਜ਼ ਜਸਟ 10 ਮਿੰਟਸ ਅਵੇ ਤੇ ਇਰਫਾਨ ਅਯੂਬ 6477073685 6447376385 ਤੇ ਤੁਸੀਂ ਇਰਫਾਨ ਅਯੂਬ ਸਾਹਿਬ ਨਾਲ ਸੰਪਰਕ ਕਰ ਸਕਦੇ ਹੋ। ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਾਣਕਾਰੀਆਂ ਸਾਂਝੀਆਂ ਹੋਈਆਂ ਨੇ ਜੀ, ਮੈਸੇਜ ਬੜੇ ਆਏ ਨੇ, ਉਹਨਾਂ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਤੇ ਫਿਰ ਕੱਲ ਸਵੇਰੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗੇ। ਇਹਨਾਂ ਦੇ ਮਹਿਮਾਨ ਮੈਂ ਲੱਭ ਕੇ ਲਿਆਇਆ ਬਸ, ਤੇ ਕੱਲ ਨੂੰ ਆਊਂਗਾ ਜੀ 7 ਵਜੇ। ਬਾਏ ਬਾਏ, ਟਾਟਾ।
ਸੈਵਨ ਸੈਵਨਟੀ ਏ ਐਮ ਤੇ ਖਬਰਾਂ ਦੇ ਇਸ ਬੁਲੇਟਿਨ ਦੇ ਨਾਲ ਮੈਂ ਹਾਂ ਐਸ ਆਰ ਠਾਕੁਰ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੋਂ। ਓਨਟੈਰੀਓ ਵਿਚ ਇਕ ਹਾਰਸ ਨਾਲ ਖਿੱਚੀ ਬੱਗੀ ਦੇ ਹਾਦਸੇ ਵਿਚ 13 ਸਾਲਾ ਬੱਚੇ ਦੀ ਹੋਈ ਮੌਤ। ਸਕਾਰਬਰੋ ਦੇ ਵਿਚ ਹੋਈ ਪਿੱਠ ਤੇ ਚਾਕੂ ਮਾਰਨ ਦੀ ਘਟਨਾ ਤੋਂ ਬਾਅਦ ਟੋਰੋਂਟੋ ਪੁਲਿਸ ਕਰ ਰਹੀ ਹੈ ਮਸ਼ਕੂਕ ਦੀ ਭਾਲ। ਫਾਰੈਸਟ ਹਿੱਲ ਵਿਚ ਇਕ ਵਾਹਨ ਦੇ ਡਰਾਈਵਰ ਦੁਆਰਾ ਟੱਕਰ ਮਾਰਨ ਤੋਂ ਬਾਅਦ ਇਕ ਔਰਤ ਤੇ ਇਕ ਬੱਚੇ ਨੂੰ ਪਹੁੰਚਾਇਆ ਗਿਆ ਹਸਪਤਾਲ। ਪੁਲਿਸ ਤੋਂ ਬਚਣ ਦੀ ਕੋਸ਼ਿਸ਼ ਕਰਦੇ ਸਮੇਂ ਗੱਡੀ ਪਲਟੀ, ਦੋ ਵਿਅਕਤੀ ਗ੍ਰਿਫ਼ਤਾਰ। ਹੁਣ ਖ਼ਬਰਾਂ ਵਿਸਥਾਰ ਨਾਲ। ਉਧਰ ਅੰਟੈਰੀਓ ਦੇ ਵਿਚ ਇਕ ਯਾਤਰੀ ਵਾਹਨ ਅਤੇ ਇਕ ਘੋੜੇ ਦੇ ਨਾਲ ਖਿੱਚੀ ਗਈ ਬੱਗੀ ਨੂੰ ਸ਼ਾਮਲ ਕਰਨ ਵਾਲੇ ਹਾਦਸੇ ਦੇ ਵਿਚ ਇਕ 13 ਸਾਲਾ ਬੱਚੇ ਦੀ ਮੌਤ ਹੋ ਗਈ ਹੈ। ਅੰਟੈਰੀਓ ਪ੍ਰੋਵਿੰਸ਼ੀਅਲ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸੋਮਵਾਰ ਦੁਪਹਿਰ ਨੂੰ ਉੱਤਰ ਪਰਥ ਦੀ ਨਗਰ ਪਾਲਿਕਾ, ਜੋ ਕਿ ਵਾਲਟਰੋ ਏਰੀਏ ਦੇ ਨਾਰਥ ਵੈਸਟ ਦੇ ਵਿਚ ਹੈ, ਉੱਥੇ ਵਾਪਰੇ ਹਾਦਸੇ ਦਾ ਜਾ ਕੇ ਨਿਰੀਖਣ ਕੀਤਾ। ਪੁਲਿਸ ਦਾ ਕਹਿਣਾ ਹੈ ਕਿ ਬੱਗੀ ਦੇ ਵਿਚ ਦੋ ਸਵਾਰੀਆਂ ਸਨ, ਜਿਨ੍ਹਾਂ ਦੇ ਵਿਚ ਇਕ 13 ਸਾਲਾ ਬੱਚੀ ਤੇ ਇਕ 8 ਸਾਲ ਦਾ ਬੱਚਾ ਸੀ। ਦੋਵਾਂ ਨੂੰ ਹੀ ਗੰਭੀਰ ਸੱਟਾਂ ਲੱਗੀਆਂ ਸਨ। ਸੱਟਾਂ ਤੋਂ ਬਾਅਦ ਉਨ੍ਹਾਂ ਨੂੰ ਮੌਕੇ ਤੇ ਪਹੁੰਚ ਕੇ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਵੱਲੋਂ ਦੱਸਿਆ ਗਿਆ ਹੈ ਕਿ ਇਸ ਘਟਨਾ ਦੇ ਵਿਚ ਹੁਣ 13 ਸਾਲਾ ਬੱਚੀ ਦੀ ਮੌਤ ਹੋ ਗਈ ਹੈ। ਉਧਰ ਅਕਤੂਬਰ ਦੇ ਵਿਚ ਸਕਾਰਬਰੋ ਦੇ ਵਿਚ ਵਾਪਰੇ ਇਕ ਘਟਨਾ, ਜਿਸ ਵਿਚ ਇਕ ਵਿਅਕਤੀ ਨੇ ਕਥਿਤ ਤੌਰ ਤੇ ਦੂਸਰੇ ਵਿਅਕਤੀ ਦੀ ਪਿੱਠ ਵਿਚ ਕਈ ਵਾਰ ਚਾਕੂ ਨਾਲ ਵਾਰ ਕੀਤਾ ਸੀ। ਇਸ ਘਟਨਾ ਦੇ ਉੱਤੇ ਹੁਣ ਟੋਰਾਂਟੋ ਪੁਲਿਸ ਸ਼ੱਕੀ ਵਿਅਕਤੀ ਦੀ ਭਾਲ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਇਹ ਘਟਨਾ 25 ਅਕਤੂਬਰ ਨੂੰ ਸ਼ਾਮ 6 ਵਜੇ ਦੇ ਕਰੀਬ ਕਿੰਗਸਟਨ ਦੇ ਗੈਲੋਵੇ ਰੋਡ ਦੇ ਏਰੀਏ ਦੇ ਵਿਚ ਵਾਪਰੀ ਸੀ। ਪੁਲਿਸ ਦਾ ਕਹਿਣਾ ਹੈ ਕਿ ਇਕ ਵਿਅਕਤੀ ਪਿੱਛੇ ਤੋਂ ਪੀੜਤਾ ਦੇ ਕੋਲ ਆਇਆ ਅਤੇ ਉਤਰਨ ਤੋਂ ਪਹਿਲਾਂ ਹੀ ਉਸ ਉੱਤੇ ਕਈ ਵਾਰ ਨਾਲ ਚਾਕੂ ਮਾਰਿਆ ਗਿਆ। ਇਸ ਘਟਨਾ ਦੀ ਹੁਣ ਜਾਂਚ ਕੀਤੀ ਜਾ ਰਹੀ ਹੈ ਤੇ ਵਿਅਕਤੀ ਦੀ ਪਹਿਚਾਣ ਕੀਤੀ ਜਾ ਰਹੀ ਹੈ। ਪਰ ਇਹ ਘਟਨਾ ਕਿਉਂ ਵਾਪਰੀ ਸੀ, ਦੋਵਾਂ ਦਾ ਆਪਸ ਦੇ ਵਿਚ ਕੀ ਰਿਸ਼ਤਾ ਸੀ, ਇਸ ਬਾਰੇ ਕੋਈ ਵੀ ਜਾਣਕਾਰੀ ਹਜੇ ਨਹੀਂ ਦਿੱਤੀ ਗਈ। ਫਾਰੈਸਟ ਹਿੱਲ ਦੇ ਵਿਚ ਇਕ ਵਾਹਨ ਦੇ ਡਰਾਈਵਰ ਦੁਆਰਾ ਟੱਕਰ ਮਾਰਨ ਤੋਂ ਬਾਅਦ ਸੋਮਵਾਰ ਦੁਪਹਿਰ ਨੂੰ ਇਕ ਔਰਤ ਤੇ ਇਕ ਬੱਚੇ ਨੂੰ ਹਸਪਤਾਲ ਲਿਜਾਇਆ ਗਿਆ। ਇਹ ਟੱਕਰ ਦੁਪਹਿਰ 3:30 ਵਜੇ ਤੋਂ ਕੁਝ ਦੇਰ ਪਹਿਲਾਂ ਵਾਪਰੀ। ਨਿਊਗੇਟ ਰੋਡ ਤੇ ਰਿਡੇਲ ਐਵਨਿਊ ਦੇ ਏਰੀਏ ਦੇ ਵਿਚ ਇਹ ਘਟਨਾ ਵਾਪਰੀ, ਜੋ ਕਿ ਐਲਨ ਰੋਡ ਦੇ ਈਸਟ ਵੱਲ ਹੈ ਤੇ ਐਗਲਿੰਗਟਨ ਐਵਨਿਊ ਵੈਸਟ ਦੇ ਨਾਰਥ ਵੱਲ ਹੈ। ਟੋਰਾਂਟੋ ਪੁਲਿਸ ਨੇ ਦੱਸਿਆ ਹੈ ਕਿ ਇਸ ਘਟਨਾ ਵਿਚ ਮੋਟਰਸਾਈਕਲ ਸਵਾਰ ਮੌਕੇ ਤੇ ਹੀ ਰਿਹਾ। ਸੋਮਵਾਰ ਸਵੇਰੇ ਇਟੋਬੀਕੋ ਦੇ ਵਿਚ ਪੁਲਿਸ ਤੋਂ ਬਚਣ ਦੀ ਕੋਸ਼ਿਸ਼ ਕਰਦੇ ਸਮੇਂ ਕਾਰ ਹਾਦਸਾਗ੍ਰਸਤ ਹੋਣ ਤੋਂ ਬਾਅਦ ਪਲਟ ਗਈ ਹੈ। ਇਸ ਸੰਬੰਧ ਵਿਚ ਦੋ ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਟੋਰਾਂਟੋ ਪੁਲਿਸ ਨੇ ਦੱਸਿਆ ਕਿ ਸਵੇਰੇ 5:30 ਵਜੇ ਦੇ ਨੇੜੇ ਤੇੜੇ ਈਵਾ ਰੋਡ ਤੇ ਹਾਈਵੇ 427 ਨੇੜੇ ਟੋਰਾਂਟੋ ਪੁਲਿਸ ਦੇ ਅਧਿਕਾਰੀਆਂ ਦੇ ਵੱਲੋਂ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਕਾਰ ਵਿਚ ਸਵਾਰ ਵਿਅਕਤੀਆਂ ਨੇ ਪੁਲਿਸ ਤੋਂ ਬਚਣ ਦੀ ਕੋਸ਼ਿਸ਼ ਕੀਤੀ ਅਤੇ ਕਾਰ ਈਵਾ ਰੋਡ ਉੱਤੇ ਇਕ ਰਿਹਾਇਸ਼ੀ ਬਿਲਡਿੰਗ ਦੇ ਕੋਲ ਜਾ ਕੇ ਪਲਟ ਗਈ। ਗੱਡੀ ਵਿਚ ਸਵਾਰ ਦੋ ਵਿਅਕਤੀਆਂ ਨੂੰ ਮੌਕੇ ਉੱਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਧਰ ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਨੂੰ ਸਕਾਰਬੋਰ ਦੇ ਵਿਚ ਇਕ 24 ਸਾਲਾ ਵਿਅਕਤੀ ਨੂੰ ਇਸ ਵੇਲੇ ਕਾਰ ਜੈਕਿੰਗ ਦੇ ਕਈ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਇਹ ਘਟਨਾ ਵਿਕਟੋਰੀਆ ਪਾਰਕ ਐਵਨਿਊ ਅਤੇ ਕੰਜ਼ਿਊਮਰ ਰੋਡ ਦੇ ਏਰੀਏ ਦੇ ਵਿਚ ਤੜਕੇ 3 ਦੇ ਕਰੀਬ ਵਾਪਰਿਆ। ਅਧਿਕਾਰੀਆਂ ਨੇ ਦੱਸਿਆ ਕਿ ਇਕ ਵਿਅਕਤੀ ਆਪਣੀ ਕਾਰ ਚਲਾ ਰਿਹਾ ਸੀ ਜਦੋਂ ਇਕ ਹੋਰ ਵਾਹਨ ਉਸ ਗੱਡੀ ਦੇ ਪਿੱਛੇ ਲੱਗ ਗਿਆ ਤੇ ਅੱਗੇ ਵਧਿਆ। ਪੁਲਿਸ ਦਾ ਕਹਿਣਾ ਹੈ ਕਿ 4 ਨਕਾਬਪੋਸ਼ ਸ਼ੱਕੀ ਆਪਣੀ ਗੱਡੀ ਚੋਂ ਬਾਹਰ ਨਿਕਲੇ ਤੇ ਉਸ ਵਿਅਕਤੀ ਦੇ ਕੋਲ ਆਏ ਤੇ ਕਾਰ ਜੈਕਿੰਗ ਦੀ ਇਹ ਘਟਨਾ ਵਾਪਰੀ। ਪੁਲਿਸ ਵੱਲੋਂ ਹੁਣ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, because we care.
ਬੈਸਟ ਡਿਵੈਲਪਮੈਂਟ ਔਰ ਬੈਸਟ ਡਿਵੈਲਪਮੈਂਟ ਸਾਈਬਰ ਟੈਕ ਰਿਅਲਟੀ ਇਨਕਾਰਪੋਰੇਸ਼ਨ ਦੇ ਨਾਲ ਮਿਲ ਕਰ ਹੁਣ ਲਿਆ ਰਹੇ ਨੇ ਸਪਰਿੰਗ ਸਾਈਡ ਮੈਡੋਜ਼ ਨੈਪਨੀ ਦੇ ਵਿਚ। ਸਿਰਫ 4,99,000 ਦੇ ਵਿਚ ਆਪਣਾ ਫ੍ਰੀ ਹੋਲ ਟਾਊਨ ਹੋਮ ਤੁਸੀਂ ਖਰੀਦ ਸਕਦੇ ਹੋ। ਇਹ ਸਿਰਫ 10 ਮਿੰਟ ਦੂਰ ਹੈ ਤਮਾਮ ਸਹੂਲਤਾਂ ਤੋਂ, ਜਿਹਦੇ ਵਿਚ ਹਾਈਵੇ 401, ਨੈਪਨੀ ਫਾਲਸ, ਇਲੈਕਟ੍ਰਿਕ ਬੈਟਰੀ ਪਲਾਂਟ ਦੇ ਬਿਲਕੁਲ ਕਰੀਬ। ਨੈਪਨੀ ਦੀ ਇਸ ਬਿਹਤਰੀਨ ਕਮਿਊਨਿਟੀ ਵਿਚ ਰਹਿਣ ਦੇ ਇਸ ਸੁਨਹਿਰੀ ਮੌਕੇ ਨੂੰ ਜਾਨ ਨਾ ਦਿਓ। ਕਾਲ ਇਰਫਾਨ ਅਯੂਬ 6477073685, 6477073685।
ਜੇਕਰ ਘਰ ਦੇ ਪੁਰਾਣੇ ਡਾਇਨਿੰਗ ਟੇਬਲ ਤੇ ਬੈਠ ਕੇ ਤੁਸੀਂ ਇਹ ਸੋਚ ਰਹੇ ਹੋ ਕਿ ਹੁਣ ਨਵਾਂ ਫਰਨੀਚਰ ਲੈਣ ਦਾ ਟਾਈਮ ਆ ਗਿਆ ਤਾਂ ਬਿਲਕੁਲ ਸਹੀ ਸੋਚ ਰਹੇ ਹੋ ਕਿਉਂਕਿ sodifurniture.com ਵੈਬਸਾਈਟ ਤੇ ਬਾਕਸਿੰਗ ਡੇ ਸੇਲ ਲੱਗ ਚੁੱਕੀ ਹੈ sodifurniture.com ਤੇ ਤੁਸੀਂ 31 ਦਸੰਬਰ ਤੱਕ ਐਕਸਪਲੋਰ ਕਰ ਸਕਦੇ ਹੋ ਓਵਰ 1000 ਫਰਨੀਚਰ ਕੰਬੀਨੇਸ਼ਨਸ ਐਟ ਅਨਬੀਟੇਬਲ ਕਲੀਅਰ ਆਊਟ ਪ੍ਰਾਈਸਸ
ਸਰਵਿੰਗ ਫਰੋਮ 39 ਇਅਰਸ 30000 ਸਕੁਆਇਰ ਫੁੱਟ ਵਿੱਚ ਇਹਨਾਂ ਦਾ ਸ਼ੋਰੂਮ ਹੈ ਪ੍ਰਾਈਸ ਮੈਚ ਵੀ ਕਰਨਗੇ ਇਹਨਾਂ ਦਾ ਸਟਾਈਲਿਸ਼ ਫਰਨੀਚਰ sodifurniture.com ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਫॉर ਬੈਸਟ ਬਾਕਸਿੰਗ ਡੇ ਸੇਲ ਵਿਜ਼ਿਟ 142 ਕੈਨੇਡੀ ਰੋਡ ਸਾਊਥ ਬ੍ਰੈਂਟਨ ਔਰ ਕਾਲ 905-874-7171.
जिंदगी में जो भी चुना वो है बहुत ही खास, जिसने बांधे रखा है माजी के दिलकश लम्हों को, रिश्तों के पायदार धागे, बचपन की लामहदूद खुशियों का एहसास, मोहब्बत से जुड़ी रस्मों को बांधे. Bonanza Satrangi now opening in the Ridgeway Plaza at 3960 Eglinton Avenue West, Mississauga, Canada on December 22nd. Enjoy flat 20% off our entire stock during the opening week.
सर्दियों और बर्फबारी के मौके पर जरूरी हदायत. बर्फबारी में सड़क पर पार्किंग गैर कानूनी है. अपनी गाड़ी सड़क से हटा दें ताकि स्नो फ्लोर बर्फ हटा सके, वरना गैर कानूनी पार्किंग पर टिकट दिया जाएगा, फाइन होगा और गाड़ी को जब्त कर लिया जाएगा. सुबह 11 बजे तक अपने साइड वॉक से बर्फ हटा दें. अपने इलाके में बर्फ हटाने के औकात के लिए 311 ऐप पर ट्रैक करें. शदीद बर्फबारी की सूरत में ये तमाम काम 48 घंटे में अंजाम पाएगा. अगर बर्फ हटाने से मुतालिक मसला है तो 24 आवर्स इंतजार करने के बाद रिपोर्ट करें. ब्रैम्पटन